कामयाबी एग्जीक्यूटिव होम्स रियल्टी जिथे तुसी 1.5 लाख तो 2 लाख साल दा कमा सकदे हो। इस तो अलावा फ्री बायर एंड सेलर लीड्स, वीआईपी एक्सेस टू प्री कंस्ट्रक्शन प्रोजेक्ट्स, वन ऑन वन सेल्स एंड मार्केटिंग मेंटरशिप, टीच एंड ट्रेन प्रोग्राम, स्टेट ऑफ आर्ट मॉडर्न ऑफिस विद प्राइवेट रूम, इन हाउस मॉर्गेज एंड लॉयर्स टीम, इन हाउस प्रोजेक्ट्स इन्वेस्टमेंट अपॉर्चुनिटी। फिर देर का दी आओ ते ज्वाइन करो एग्जीक्यूटिव होम्स रियल्टी या कॉल करो 905-890-1300 या विजिट करो ehrb.ca।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ आप महफूज हाथों में हैं। टर्म्स एंड कंडीशन अप्लाई।
खूबसूरती वधाउन लई उमर छपाउन लई देसी कैनेडियन नैचुरल हेयर कलर शैम्पू वाल काले जां डार्क ब्राउन करन दे लई 7 मिंट लगा के इंतजार करो, तुहाडे वाल लिशका मारनगे। कलर 20 तों 25 दिनां तक खराब नहीं होएगा ते ना ही दीवारां ते बाथटब खराब करेगा। अपने नेडली ब्रांच तों कलर अते कैनेडियन लोकल फार्म तों तैयार कीता हनी खरीदण लई वैबसाइट desicanadian.com ते जाओ जां रामा गिल नूं फोन करो 519-569-9282
5169-9282।
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन 9058747171।
770 AM دی نشریات سنن تے حالات حاضرہ تو با خبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com لوکل نمبر 6478724900।
ਹੁਣ ਸੁਣੋ ਦੇਸ਼ ਤੇ ਦੁਨੀਆ ਦੀਆਂ ਤਾਜ਼ਾ ਖਬਰਾਂ ਤੇ ਉਹਨਾਂ ਦਾ ਵਿਸ਼ਲੇਸ਼ਣ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ 10 ਵਜੇ ਤੱਕ ਖਾਸ ਪ੍ਰੋਗਰਾਮ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਕੋਈ ਸਲਾਹ, ਮਸ਼ਵਰਾ ਜਾਂ ਫਿਰ ਜਾਣਕਾਰੀ ਦੇਣ ਦੇ ਲਈ ਤੁਸੀਂ ਸਾਡੇ ਸਟੂਡੀਓ ਨੰਬਰ ਤੇ ਕਾਲ ਵੀ ਕਰ ਸਕਦੇ ਹੋ। ਫੋਨ ਨੰਬਰ ਨੋਟ ਕਰ ਲਓ 416-620-1778 ਯਾਨੀ 416-620-1778 only on 770 AM।
ਤੁਸੀਂ ਸੁਣ ਰਹੇ ਹੋ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ, ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਬੁਲੇਟਿਨ ਦੀਆਂ ਚੁਣਵੀਆਂ ਖਬਰਾਂ। ਵਿਦਿਆਰਥੀ ਉੱਤੇ ਸਕੂਲ ਦੇ ਬਾਹਰ ਚਾਕੂ ਨਾਲ ਕੀਤਾ ਗਿਆ ਹਮਲਾ। ਟੇਜ਼ਰ ਦੇ ਨਾਲ ਬੈਂਕ ਮੁਲਾਜ਼ਮਾਂ ਨੂੰ ਧਮਕਾਉਣ ਵਾਲੀ ਔਰਤ ਦੀ ਪੁਲਿਸ ਹੁਣ ਕਰ ਰਹੀ ਹੈ ਭਾਲ। ਟੋਰਾਂਟੋ ਪੁਲਿਸ ਨੇ ਯਹੂਦੀ ਕਮਿਊਨਿਟੀਜ਼ ਦੇ ਵਿਚ ਗਸ਼ਤ ਕੀਤੀ ਤੇਜ਼। 2 ਟਰੱਕਾਂ ਦੇ ਵਿਚ ਹੋਈ ਟੱਕਰ ਦੇ ਕਾਰਨ ਹਾਈਵੇ 401 ਦੀਆਂ ਐਕਸਪ੍ਰੈਸ ਲੇਨਸ ਹੋਈਆਂ ਬੰਦ। ਹੁਣ ਖਬਰਾਂ ਵਿਸਥਾਰ ਨਾਲ। ਵੀਰਵਾਰ ਨੂੰ ਸਕੂਲ ਦੇ ਬਾਹਰ ਛੁਰੇਬਾਜ਼ੀ ਦੀ ਵਾਪਰੀ ਘਟਨਾ ਦੇ ਵਿਚ ਸਕਾਰਪੋਰੋ ਦੇ ਹਾਈ ਸਕੂਲ ਦਾ ਇਕ ਵਿਦਿਆਰਥੀ ਜ਼ਖਮੀ ਹੋ ਗਿਆ। ਟੋਰਾਂਟੋ ਪੁਲਿਸ ਨੂੰ ਛੁਰੇਬਾਜ਼ੀ ਦੀ ਖ਼ਬਰ ਦੇ ਕੇ ਦੁਪਹਿਰ 1:30 ਵਜੇ ਮਿਡਲੈਂਡ ਐਵੇਨਿਊ ਤੇ ਲਾਰੈਂਸ ਐਵੇਨਿਊ ਈਸਟ ਵਿਚ ਡੇਵਿਡ ਐਂਡ ਮੈਰੀ ਥੋਮਸਨ ਕਾਲਜੀਏਟ ਇੰਸਟੀਚਿਊਟ ਸੱਦਿਆ ਗਿਆ। ਅਧਿਕਾਰੀਆਂ ਨੇ ਦਸਿਆ ਕਿ ਇਕ ਵਿਦਿਆਰਥੀ ਦੇ ਉਤੇ ਸਕੂਲ ਦੇ ਬਾਹਰ ਪਰ ਸਕੂਲ ਦੀ ਪ੍ਰਾਪਰਟੀ ਦੇ ਉਤੇ ਹਮਲਾ ਕੀਤਾ ਗਿਆ ਅਤੇ ਉਸ ਉਤੇ ਚਾਕੂ ਦੇ ਨਾਲ ਵਾਰ ਕੀਤੇ ਗਏ। 2 ਮਸ਼ਕੂਕ ਜਿਨ੍ਹਾਂ ਬਾਰੇ ਬਾਅਦ ਵਿਚ ਵਿਦਿਆਰਥੀ ਹੋਣ ਦੀ ਪੁਸ਼ਟੀ ਕੀਤੀ ਗਈ ਉਨ੍ਹਾਂ ਨੂੰ ਮੌਕੇ ਉਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਪਿਛਲੇ ਮਹੀਨੇ ਉੱਤਰੀ ਟੋਰਾਂਟੋ ਦੇ ਬੈਂਕ ਵਿਚ ਗੜਬੜੀ ਕਰਨ ਵਾਲੀ ਔਰਤ ਦੀ ਪੁਲਿਸ ਵੱਲੋਂ ਹੁਣ ਭਾਲ ਕੀਤੀ ਜਾ ਰਹੀ ਹੈ। ਇਸ ਔਰਤ ਨੇ ਕਥਿਤ ਤੌਰ ਉਤੇ ਟੇਜ਼ਰ ਕੱਢ ਕੇ ਬੈਂਕ ਦੇ ਮੁਲਾਜ਼ਮਾਂ ਨੂੰ ਧਮਕਾਇਆ ਸੀ। ਵੀਰਵਾਰ ਨੂੰ ਜਾਰੀ ਕੀਤੀ ਗਈ ਨਿਊਜ਼ ਰਿਲੀਜ਼ ਦੇ ਵਿਚ ਟੋਰਾਂਟੋ ਪੁਲਿਸ ਨੇ ਦਸਿਆ ਕਿ ਨਾਰਥ ਯਾਰਕ ਦੇ ਨਿਊਟਨ ਬਰੁਕ ਏਰੀਆ ਦੇ ਵਿਚ ਸਥਿਤ ਇਕ ਫਾਈਨੈਂਸ਼ੀਅਲ ਇੰਸਟੀਚਿਊਟ ਦੇ ਵਿਚ ਪੁਲਿਸ ਅਧਿਕਾਰੀਆਂ ਨੂੰ ਸੱਦਿਆ ਗਿਆ। ਇਹ ਇੰਸਟੀਚਿਊਸ਼ਨ ਬਾਰਥ ਸਟਰੀਟ ਤੇ ਸਟੀਲਜ਼ ਐਵੀਨਿਊ ਦੇ ਨੇੜੇ ਹੈ। ਦੁਪਹਿਰ 2:45 ਉਤੇ ਕਿਸੇ ਸ਼ਖਸ ਵੱਲੋਂ ਧਮਕੀਆਂ ਦੇਣ ਦੀ ਗੱਲ ਆਖੀ ਗਈ। ਪੁਲਿਸ ਨੇ ਦੱਸਿਆ ਕਿ ਇੱਕ ਔਰਤ ਜੋ ਕਿ ਆਪਣੇ 20 ਤੋਂ 30 ਸਾਲ ਦੇ ਦਰਮਿਆਨ ਹੈ ਬੈਂਕ ਵਿਚ ਦਾਖਲ ਹੋਈ ਉਸਨੇ ਇੱਕ ਨੋਟ ਸਟਾਫ ਨੂੰ ਵਿਖਾਇਆ ਜਾਂਚਕਾਰਾਂ ਨੇ ਇਹ ਨਹੀਂ ਦੱਸਿਆ ਕਿ ਉਸ ਨੋਟ ਉੱਤੇ ਕੀ ਲਿਖਿਆ ਹੋਇਆ ਸੀ ਫਿਰ ਮਸ਼ਕੂਕ ਨੇ ਗੜਬੜੀ ਕਰਨੀ ਸ਼ੁਰੂ ਕਰ ਦਿੱਤੀ ਉਸਨੇ ਟੇਜ਼ਰ ਕੱਢ ਕੇ ਮੁਲਾਜ਼ਮਾਂ ਨੂੰ ਧਮਕਾਇਆ ਮੌਕੇ ਤੋਂ ਜਾਣ ਤੋਂ ਪਹਿਲਾਂ ਇਸ ਔਰਤ ਨੇ ਕਾਫੀ ਲੋਕਾਂ ਨੂੰ ਡਰਾ ਦਿੱਤਾ ਪੁਲਿਸ ਨੇ ਦੱਸਿਆ ਕਿ ਇਸ ਘਟਨਾ ਵਿਚ ਕੋਈ ਜ਼ਖਮੀ ਨਹੀਂ ਹੋਇਆ ਮਸ਼ਕੂਕ ਔਰਤ ਦੀਆਂ ਤਸਵੀਰਾਂ ਪੁਲਿਸ ਵੱਲੋਂ ਜਾਰੀ ਕਰ ਦਿੱਤੀਆਂ ਗਈਆਂ ਨੇ ਤੇ ਪੁਲਿਸ ਤੇਜ਼ੀ ਦੇ ਨਾਲ ਇਸ ਔਰਤ ਦੀ ਹੁਣ ਭਾਲ ਕਰ ਰਹੀ ਹੈ ਟੋਰਾਂਟੋ ਪੁਲਿਸ ਦੇ ਵੱਲੋਂ ਯਹੂਦੀ ਕਮਿਊਨਿਟੀਜ਼ ਤੇ ਉਨ੍ਹਾਂ ਦੀਆਂ ਧਾਰਮਿਕ ਥਾਵਾਂ ਦੇ ਉੱਤੇ ਸਿਕਿਉਰਿਟੀ ਵਧਾਉਣ ਦੀ ਯੋਜਨਾ ਬਣਾਈ ਗਈ ਹੈ ਪਰ ਇਸ ਕਮਿਊਨਿਟੀ ਨੂੰ ਕਿਸੇ ਕਿਸਮ ਦਾ ਕੋਈ ਖਤਰਾ ਹੈ ਇਸ ਬਾਰੇ ਅਜੇ ਕੋਈ ਸਬੂਤ ਨਹੀਂ ਮਿਲਿਆ ਬੁੱਧਵਾਰ ਰਾਤ ਨੂੰ ਜਾਰੀ ਕੀਤੇ ਗਏ ਬਿਆਨ ਵਿਚ ਟੋਰਾਂਟੋ ਪੁਲਿਸ ਸਰਵਿਸ ਨੇ ਆਖਿਆ ਕਮਿਊਨਿਟੀ ਦੇ ਆਗੂਆਂ ਦੇ ਵੱਲੋਂ ਇਹ ਆਖਿਆ ਜਾ ਰਿਹਾ ਹੈ ਕਿ ਮੱਧ ਪੂਰਬ ਵਿਚ ਜਾਰੀ ਜੰਗ ਦੇ ਕਾਰਨ ਕਮਿਊਨਿਟੀ ਵਿਚ ਸਹਿਮ ਪਾਇਆ ਜਾ ਰਿਹਾ ਹੈ ਪੁਲਿਸ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਨੂੰ ਹੋਣ ਵਾਲੇ ਇਵੈਂਟਸ ਦੇ ਲਈ ਆਨਲਾਈਨ ਸਰਕੂਲੇਟ ਹੋ ਰਹੀਆਂ ਧਮਕੀਆਂ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ ਗਿਆ ਇਸ ਦੌਰਾਨ ਕਲਚਰਲ ਸੈਂਟਰਸ ਯਹੂਦੀਆਂ ਦੀਆਂ ਪ੍ਰਾਰਥਨਾਵਾਂ ਵਾਲੀਆਂ ਥਾਵਾਂ ਮਸਜਿਦ ਤੇ ਹੋਰਨਾਂ ਧਾਰਮਿਕ ਥਾਵਾਂ ਦੇ ਆਲੇ ਦੁਆਲੇ ਗਸ਼ਤ ਵਧਾਈ ਜਾਵੇਗੀ ਟੀਪੀਐਸ ਵੱਲੋਂ ਜਾਰੀ ਕੀਤੇ ਬਿਆਨ ਦੇ ਵਿਚ ਆਖਿਆ ਗਿਆ ਕਿ ਜੇ ਕਿਸੇ ਨੂੰ ਹੇਠ ਨਾਲ ਸੰਬੰਧਿਤ ਕੋਈ ਵੀ ਘਟਨਾ ਵੇਖਣ ਨੂੰ ਸੁਣਨ ਨੂੰ ਮਿਲਦੀ ਹੈ ਤਾਂ ਉਸ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਜਾਵੇਗੀ ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਫਲਸਤੀਨੀ ਤੇ ਇਜ਼ਰਾਈਲੀ ਕਮਿਊਨਿਟੀਜ਼ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਨ ਦੇ ਲਈ ਕਈ ਤਰ੍ਹਾਂ ਦੇ ਮੁਜ਼ਾਹਰੇ ਕੀਤੇ ਗਏ ਵੀਰਵਾਰ ਸਵੇਰੇ ਦੋ ਟਰੱਕਾਂ ਦੀ ਹੋਈ ਜ਼ਬਰਦਸਤ ਟੱਕਰ ਦੇ ਕਾਰਨ ਟੋਰਾਂਟੋ ਦੇ ਵਿਚ ਹਾਈਵੇ 401 ਦਾ ਕੁਝ ਹਿੱਸਾ ਬੰਦ ਹੋ ਗਿਆ ਟੋਰਾਂਟੋ ਫਾਇਰ ਦੇ ਵੱਲੋਂ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਤੇ ਦੋ ਟਰੈਕਟਰ ਟ੍ਰੇਲਰ ਦੇ ਦਰਮਿਆਨ ਹੋਈ ਇਸ ਟੱਕਰ ਦੇ ਨਾਲ ਇਕ ਟਰੱਕ ਨੂੰ ਅੱਗ ਲੱਗ ਗਈ ਇਹ ਹਾਦਸਾ ਸਵੇਰੇ 6:15 ਵਜੇ ਦੇ ਨੇੜੇ ਤੇੜੇ ਐਵਨਿਊ ਰੋਡ ਵੱਲ ਜਾਣ ਵਾਲੀਆਂ ਐਕਸਪ੍ਰੈਸ ਲੇਨਸ ਦੇ ਵਿਚ ਵਾਪਰਿਆ ਅੱਗ ਉੱਤੇ ਕਾਬੂ ਪਾਉਣ ਦੇ ਲਈ ਐਮਰਜੈਂਸੀ ਅਮਲਾ ਮੌਕੇ ਤੇ ਮੌਜੂਦ ਹੈ ਫਾਇਰ ਅਧਿਕਾਰੀਆਂ ਨੇ ਦਸਿਆ ਕਿ ਟਰੱਕ ਦਾ ਸਿਰਫ ਸਾਹਮਣੇ ਵਾਲੇ ਹਿੱਸੇ ਦੇ ਵਿਚ ਹੀ ਅੱਗ ਲੱਗੀ ਹੈ ਟ੍ਰੇਲਰ ਵਾਲੇ ਹਿੱਸੇ ਦੇ ਵਿਚ ਅੱਗ ਨਹੀਂ ਲੱਗੀ ਖਬਰ ਲਿਖੇ ਜਾਣ ਤੱਕ ਅੱਗ ਉੱਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਗਿਆ ਸੀ ਇਸ ਹਾਦਸੇ ਦੇ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ ਐਲਨ ਰੋਡ ਤੋਂ ਐਵਨਿਊ ਰੋਡ ਤੱਕ 401 ਐਕਸਪ੍ਰੈਸ ਲੇਨਸ ਦਾ ਪੂਰਵ ਵਾਲਾ ਹਿੱਸਾ ਬੰਦ ਰਹੇਗਾ ਇਸ ਨੂੰ ਕਦੋਂ ਖੋਲਿਆ ਜਾਵੇਗਾ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਇਜ਼ਰਾਈਲ ਦੇ ਵਿਚ ਜਾਰੀ ਹਿੰਸਾ ਦੇ ਨਤੀਜੇ ਵਜੋਂ ਘੱਟੋ ਘੱਟ 27 ਅਮਰੀਕੀ ਨਾਗਰਿਕਾਂ ਦੀ ਮੌਤ ਹੋ ਗਈ ਹੈ ਤੇ 14 ਵਿਅਕਤੀ ਹੁਣ ਤੱਕ ਲਾਪਤਾ ਹੋ ਚੁੱਕੇ ਨੇ ਵਾਈਟ ਹਾਊਸ ਨੇ ਇਹ ਐਲਾਨ ਕਰਦਿਆਂ ਕਿਹਾ ਕਿ ਅਮਰੀਕਾ ਹਿੰਸਾ ਪ੍ਰਭਾਵਿਤ ਯਹੂਦੀ ਰਾਜ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਚਾਰਟਰਡ ਉਡਾਣਾਂ ਦਾ ਪ੍ਰਬੰਧ ਕਰੇਗਾ ਫਲਸਤੀਨੀ ਅੱਤਵਾਦੀ ਸਮੂਹ ਹਮਾਸ ਨੇ ਸ਼ਨੀਵਾਰ ਦੱਖਣੀ ਇਜ਼ਰਾਈਲ ਚ ਅਚਾਨਕ ਹਵਾਈ ਹਮਲੇ ਕੀਤੇ ਇਜ਼ਰਾਈਲ ਡਿਫੈਂਸ ਫੋਰਸਿਸ ਨੇ ਜਵਾਬ ਵਿਚ ਹਮਾਸ ਦੇ ਮੁੱਖ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਂਦਿਆਂ ਹੋਇਆਂ ਕਈ ਹਮਲੇ ਕੀਤੇ ਦੋਹਾਂ ਧਿਰਾਂ ਵਿਚਾਲੇ ਦਹਾਕਿਆਂ ਦੀ ਸਭ ਤੋਂ ਵੱਡੀ ਲੜਾਈ ਵਿਚ ਹੁਣ ਤੱਕ ਇਜ਼ਰਾਈਲ ਤੇ ਗਾਜ਼ਾ ਪੱਟੀ ਵਿਚ 27 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਨੇ ਤੇ ਭਾਰਤ ਇਜ਼ਰਾਈਲ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਵਾਲੇ ਦੇਸ਼ਾਂ ਵਿਚੋਂ ਹੁਣ ਇਕ ਹੈ ਇਸ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ ਇਕ ਵਾਰ ਤੋਂ ਫੇਰ ਵਿਦਿਆਰਥੀ ਉੱਤੇ ਸਕੂਲ ਦੇ ਬਾਹਰ ਚਾਕੂ ਦੇ ਨਾਲ ਕੀਤਾ ਗਿਆ ਹਮਲਾ ਟੇਜ਼ਰ ਦੇ ਨਾਲ ਬੈਂਕ ਮੁਲਾਜ਼ਮਾਂ ਨੂੰ ਧਮਕਾਉਣ ਵਾਲੀ ਔਰਤ ਦੀ ਹੁਣ ਪੁਲਿਸ ਕਰ ਰਹੀ ਹੈ ਭਾਲ ਟੋਰਾਂਟੋ ਪੁਲਿਸ ਨੇ ਯਹੂਦੀ ਕਮਿਊਨਿਟੀਜ਼ ਦੇ ਵਿਚ ਗਸ਼ਤ ਕੀਤੀ ਤੇਜ਼ ਦੋ ਟਰੱਕਾਂ ਦੇ ਵਿਚ ਹੋਈ ਟੱਕਰ ਦੇ ਕਾਰਨ ਹਾਈਵੇ 401 ਦੀਆਂ ਐਕਸਪ੍ਰੈਸ ਲੇਨਸ ਹੋਈਆਂ ਬੰਦ ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੀ ਦੋਸਤ ਐਸਆਰ ਠਾਕੁਰ ਨੂੰ ਹੁਣ ਦਿਓ ਇਜਾਜ਼ਤ ਧੰਨਵਾਦ
ਜੀ ਹਾਂ ਮੋਟਰ ਕਾਰ ਕਾ ਤੋ ਮਾਲੂਮ ਨਹੀਂ ਲੇਕਿਨ ਆਪਕੋ ਆਪਕੇ ਬੰਗਲੇ ਤੱਕ ਪਹੁੰਚਾਏਂਗੇ ਜੀ ਯਾਨੀ ਮੌਰਗੇਜਸ ਕੇ ਮਯੰਕ ਭਟਨਾਗਰ ਜੀ ਹਰ ਤਰ੍ਹਾਂ ਕੀ ਮੌਰਗੇਜਸ ਮੇ ਕਰਤੇ ਹੈ ਸਪੈਸ਼ਲਾਈਜ਼ ਵੋ ਰੈਜ਼ੀਡੈਂਸ਼ੀਅਲ ਹੋ ਕਮਰਸ਼ੀਅਲ ਹੋ ਪ੍ਰਾਈਵੇਟ ਹੋ ਫਸਟ ਯਾ ਸੈਕੰਡ ਮੌਰਗੇਜਸ ਔਰ ਯਾ ਫਿਰ ਆਪ ਹੈ ਫਸਟ ਟਾਈਮ ਹੋਮ ਬਾਇਰ ਮਯੰਕ ਭਟਨਾਗਰ ਜੀ 6477022023 6474702023
लाइसेंस नंबर 10394
मिसिसागा और इसके आसपास रहने वालों के लिए बड़ी खुशखबरी मोमिन हलाल मीट एंड ग्रोसरी ताज़ा सब्जियां फल मसाले हलाल गोश्त मैरिनेटेड गोश्त और किचन की जरूरत का सब सामान वो भी डिस्काउंट सेल प्राइस में ओपन 7 डेज अ वीक सुबह 10 से लेकर रात 9 बजे तक विजिट करें मोमिन हलाल मीट एंड ग्रोसरी 1010 ड्रीम क्रेसेंट यूनिट 12 इन मिसिसागा 9052861998 हलाल मीट एंड ग्रोसरी
क्या आपके घर और ऑटो इंश्योरेंस की रिन्यूअल हो रही है क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ अब महफूज हाथों में है। टर्म्स एंड कंडीशन अप्लाई।
Good morning, everyone. You're listening to WTUR 770 AM, your trusted source for news and information. Here comes your host, Ramanjit Sidhu, with the current affairs.
The current affairs is for the bahut bahut swagat hai. Main Ramanjit Singh Sidhu. Aaj 13 October 2023 aur sveer de 8 baj ke 10 minute ka sama. The din shukrawar te aaj de program de vich ਇੱਕ ਤਾਂ ਡਾਕਟਰ ਹੈਦਰ ਮੁਰਤਜ਼ਾ ਸਾਹਿਬ ਦੇ ਨਾਲ ਵੀ ਅਸੀਂ ਛੋਟੀ ਜਿਹੀ ਗੱਲਬਾਤ ਕਰਾਂਗੇ। ਇੱਕ ਇਵੈਂਟ ਹੋਣ ਜਾ ਰਹੀ ਹੈ, ਪਾਕਿਸਤਾਨ ਤੇ ਇਕਨੋਮਿਸਟ ਹੋਣਗੇ, ਉਹਨਾਂ ਬਾਰੇ ਗੱਲਬਾਤ ਕਰਾਂਗੇ। ਤੇ ਇੱਕ 9 ਵਜੇ ਮੇਰੇ ਨਾਲ ਹਰਪਾਲ ਸਿੰਘ ਜੀ ਸ਼ਾਮਿਲ ਹੋਣਗੇ ਤੇ ਅਸੀਂ ਗੱਲਬਾਤ ਕਰਨੀ ਹੈ ਇਜ਼ਰਾਈਲ ਪੈਲਸਟੀਨ ਮਾਮਲੇ ਦੇ ਉੱਪਰ। ਇਹ ਹੁਣ ਪੱਖ ਦਾ ਮਾਮਲਾ ਤੇ ਇਹਨੂੰ ਚੰਗੀ ਤਰ੍ਹਾਂ ਇੱਕ ਵਾਰੀ ਜਿੰਨਾ ਕੁ ਸਮਾਂ ਮਿਲਦਾ ਇਹ ਤੋਂ ਪਹਿਲਾਂ ਕਿ ਇੱਥੇ ਪਕੜ ਬਣੇ ਤੇ ਕੋਈ ਨਵਾਂ ਮਸਲਾ ਖੜਾ ਹੋ ਜੇ, ਸੋ ਛੇਤੀ ਤੋਂ ਛੇਤੀ ਪਕੜ ਬਣਾਉਣ ਦੀ ਕੋਸ਼ਿਸ਼ ਕਰਨੀ ਪਏਗੀ। ਸੋ ਇਹ ਤਾਂ ਦੋ ਆਪਣੀਆਂ ਮੁੱਖ ਗੱਲਾਂ ਰਹਿਣਗੀਆਂ ਅੱਜ ਦੇ ਪ੍ਰੋਗਰਾਮ ਦੀਆਂ। ਤੇ ਸੋਕਰੈਟਸ ਤੋਂ ਸ਼ੁਰੂ ਕਰ ਲਾ ਇੱਕ ਗੱਲ ਤੇ ਘੁਮਾ ਘੁਮਾ ਕੇ ਗੱਲ ਲਿਆਉਣੀ ਪੈਣੀ ਹੈ। ਅੱਜ ਥੋੜਾ ਜਿਹਾ ਈਜ਼ੀ ਜਿਹਾ ਮਾਹੌਲ ਹੈ ਨਹੀਂ, ਕਿਉਂਕਿ ਖਬਰਾਂ ਖਬਰਾਂ ਹੀ ਹੁੰਦੀਆਂ ਨੇ ਜੀ, ਇਹਨਾਂ ਤੇ ਕੋਈ ਜ਼ੋਰ ਨਹੀਂ ਚੱਲਦਾ। ਉਹ ਕਹਿੰਦੇ ਸਟਰੋਂਗ ਮਾਇੰਡ ਡਿਸਕਸ ਆਈਡੀਆਜ਼। ਵੈਸੇ ਇਹਨੂੰ ਮੈਂ ਉਲਟੇ ਦੌਰ ਚ ਪੜਦਾ, ਮੈਂ ਫਿਰ ਅੱਜ ਸੋਕਰੇਟਸ ਤੇ ਤਬਦੀਲੀ ਕਰ ਦਿੰਦੇ ਆ। ਵੀਕ ਮਾਇੰਡ ਡਿਸਕਸ ਪੀਪਲ, ਜਿਹੜਾ ਤਾਂ ਛੋਟੇ ਪੱਧਰ ਦਾ ਦਿਮਾਗ ਹੈ ਉਹ ਆਮ ਲੋਕਾਂ ਦੀਆਂ ਗੱਲਾਂ ਕਰਦਾ, ਉਹਨੇ ਉਹ ਕਰਤਾ, ਤੈਨੂੰ ਉਹਦੇ ਬਾਰੇ ਪਤਾ। ਇਹਨੂੰ ਹੈ ਕਹਿੰਦੇ ਚੁਗਲੀਆਂ, ਕਿਸੇ ਦੂਜੇ ਤੇ ਇਨਸਾਨਾਂ ਤੱਕ ਹੀ ਕੇਂਦਰਿਤ ਹੈ ਕਿ ਇਨਸਾਨੀ ਹਰਕਤਾਂ ਕੀ ਨੇ। ਐਵਰੇਜ ਮਾਇੰਡ ਡਿਸਕਸ ਇਵੈਂਟਸ, ਜਿਹੜੇ ਸਧਾਰਨ ਥੋੜੇ ਜਿਹੇ ਉਹ ਉੱਪਰਲੇ ਪੱਧਰ ਦੇ ਆਮ ਜਿਹੇ ਲੋਕ ਹੋ ਜਾਂਦੇ ਆ, ਹਲਕੇ ਜਿਹੇ ਸਿਆਣੇ ਜਿਹਨੂੰ ਕਹਿੰਦੇ ਆ, ਉਹ ਘਟਨਾਵਾਂ ਦੀ ਚਰਚਾ ਕਰਦਾ। ਜਿਵੇਂ ਉੱਥੇ ਐਕਸੀਡੈਂਟ ਹੋ ਗਿਆ, ਤੂੰ ਅੱਜ ਦੇਖਿਆ ਉੱਥੇ ਕਾਰ ਵੱਜੀ, ਉੱਥੇ ਟ੍ਰੇਨ ਉਲਟ ਗਈ, ਭੂਚਾਲ ਆ ਗਿਆ, ਜਾਂ ਦਰਖਤ ਟੁੱਟ ਕੇ ਡਿੱਗ ਪਿਆ, ਹਨੇਰੀ ਆ ਗਈ, ਕੁਛ ਇਵੇਂ ਜਿਹੀਆਂ ਗੱਲਾਂ ਕਰਨਗੇ। ਬਟ ਸਟਰੋਂਗ ਮਾਇੰਡ ਡਿਸਕਸ ਆਈਡੀਆਜ਼, ਤੇ ਜਿਹੜੇ ਸਿਰੇ ਦਾ ਉੱਚਾ ਦਿਮਾਗ ਹੋਏਗਾ ਉਹ ਫਿਨੋਮਿਨਾ ਤੇ ਗੱਲ ਕਰੇਗਾ, ਵਿਚਾਰਾਂ ਤੇ ਗੱਲ ਕਰੇਗਾ। ਵਿਚਾਰਵਾਨ ਹੋਣਾ, ਸੂਝਵਾਨ ਹੋਣਾ ਹੀ ਮਨੁੱਖ ਦੀ ਨਿਸ਼ਾਨੀ ਹੈ। ਬਾਕੀ ਆਪਣੀਆਂ ਵਕਤੀ ਲੋੜਾਂ ਪੂਰੀਆਂ ਕਰ ਲਈਆਂ, ਮੀਂਹ ਪਿਆ ਤਾਂ ਲੁਕ ਕੇ ਕਿਤੇ ਮੀਂਹ ਤੋਂ ਬਚਣ ਵਾਸਤੇ, ਇਹ ਕੋਈ ਬਹੁਤੀ ਵੱਡੀ ਸਿਆਣਪ ਨਹੀਂ। ਭੁੱਖ ਲੱਗੀ ਤੇ ਕੁਛ ਲੱਭ ਕੇ ਖਾ ਲਿਆ, ਇਹ ਵੀ ਸਿਆਣਪ ਨਹੀਂ। ਮਨੁੱਖ ਸੋਚਣ ਵਾਲਾ ਜੀਵ ਹੈ, ਪਰ ਇਹ ਸੋਚਣੀ ਨੂੰ ਵੀ ਲੈ ਕੇ ਬੜੇ ਤਰ੍ਹਾਂ ਦੇ ਦਿਮਾਗ ਚ ਖਿਆਲ ਆਉਂਦੇ ਜੀ। ਉਹਨਾਂ ਚ ਇੱਕ ਖਿਆਲ ਮਾਰਕ ਟਵੇਨ ਦੀ, ਜਦੋਂ ਵੀ ਤੁਸੀਂ ਕੋਈ ਗੱਲਾਂ ਪੜੋਗੇ ਨਾ, ਜ਼ਿੰਦਗੀ ਦਾ ਸੱਚ ਬੜੇ ਨਿਚੋੜ ਦੇ ਨਾਲ ਤੇ ਬਹੁਤ ਖੂਬਸੂਰਤ ਸ਼ਬਦਾਂ ਵਿੱਚ ਉਹਨਾਂ ਨੇ ਪੇਸ਼ ਕੀਤਾ ਹੁੰਦਾ। ਮਾਰਕ ਟਵੇਨ ਡੈਥ ਦੇ ਬਾਰੇ ਉਹ ਗੱਲ ਕਰਦੇ, ਆਈ ਡੂ ਨੋਟ ਫੀਅਰ ਡੈਥ, ਮੈਨੂੰ ਮੌਤ ਤੋਂ ਡਰ ਨਹੀਂ ਲੱਗਦਾ। ਆਈ ਹੈਡ ਬੀਨ ਡੈਡ ਫੋਰ ਬਿਲੀਅਨਸ ਐਂਡ ਬਿਲੀਅਨਸ ਆਫ ਈਅਰਸ ਬਿਫੋਰ ਆਈ ਵਾਸ ਬੋਰਨ, ਮੈਂ ਤਾਂ ਕਹਿੰਦਾ ਅਰਬਾਂ ਅਰਬਾਂ ਸਾਲਾਂ ਤੱਕ ਇਸ ਜਨਮ ਤੋਂ ਪਹਿਲਾਂ ਮਰਿਆ ਹੋਇਆ ਹੀ ਸੀ। ਤੇ ਇਸ ਪੜਾਅ ਦੇ ਵਿੱਚ ਜਿਹੜਾ ਥੋੜਾ ਜਿਹਾ ਜੀਵਨ ਆਇਆ ਉਹ ਬਹੁਤ ਥੋੜਾ ਹੈ, ਤੇ ਇਹਦੂ ਬਾਅਦ ਫਿਰ ਕੋਈ ਪਤਾ ਨੀ ਕੀ ਹੈ, ਫਿਰ ਤਾਂ ਮੌਤ ਹੈ ਹੀ ਹੈ। ਸੋ ਕਿਵੇਂ ਉਹ ਆਖਰੀ ਸੈਂਟੈਂਸ ਪੂਰਾ ਕਰਨਗੇ, ਆਈ ਡੂ ਨੋਟ ਫੀਅਰ ਡੈਥ, ਆਈ ਹੈਡ ਬੀਨ ਡੈਡ ਫੋਰ ਬਿਲੀਅਨਸ ਐਂਡ ਬਿਲੀਅਨਸ ਆਫ ਈਅਰਸ ਬਿਫੋਰ ਆਈ ਵਾਸ ਬੋਰਨ ਐਂਡ ਹੈਡ ਨੋਟ ਸਫਰਡ ਦ ਸਲਾਈਟੈਸਟ ਇਨਕਨਵੀਨੀਅੰਸ ਫਰੋਮ ਇਟ। ਤੇ ਕਹਿੰਦੇ ਮੈਨੂੰ ਇੰਨੇ ਅਰਬਾਂ ਸਾਲ ਮਰੇ ਪਏ ਰਹਿਣ ਨਾਲ ਕੋਈ ਫਰਕ ਨਹੀਂ ਪਿਆ, ਮੈਨੂੰ ਰੱਤੀ ਭਰ ਵੀ ਉਹਦੇ ਨਾਲ ਕੋਈ ਪਰੇਸ਼ਾਨੀ ਨਹੀਂ ਹੋਈ। ਸੋ ਇਹ ਡਰ ਦਿਮਾਗ ਦੇ ਵਿੱਚੋਂ ਕੱਢ ਦੋ ਤੇ ਫਿਰ ਜ਼ਿੰਦਗੀ ਕਹਿੰਦੇ ਬਿਹਤਰ ਢੰਗ ਨਾਲ ਜਿਉਣ ਦਾ ਇੱਕ ਨੁਸਖਾ ਹੱਥ ਆ ਜਾਂਦਾ। ਤੇ ਇਸ ਬਿਹਤਰ ਨੁਸਖੇ ਵਿੱਚ ਇਹ ਵੀ ਕਿਹਾ ਜਾਂਦਾ ਕਿ ਪੜ੍ਹੋ ਇਸ ਤਰ੍ਹਾਂ ਜਿਵੇਂ ਹਜ਼ਾਰਾਂ ਸਾਲ ਜਿਉਣਾ ਹੋਵੇ, ਪੜ੍ਹੋ ਇਸ ਤਰ੍ਹਾਂ ਜਿਵੇਂ ਹਜ਼ਾਰਾਂ ਸਾਲ ਜਿਉਣਾ ਹੋਵੇ ਤੇ ਜਿਉਂ ਇਸ ਤਰ੍ਹਾਂ ਜਿਵੇਂ ਕੱਲ ਮਰ ਜਾਣਾ ਹੋਵੇ। ਫਿਰ ਹਿਸਾਬ ਕਿਤਾਬ ਦੇ ਵਿੱਚ ਸਾਂਭਣ ਦੇ ਵਿੱਚ ਬਹੁਤਾ ਦਿਮਾਗ ਖਰਚ ਨਹੀਂ ਹੋਏਗਾ। ਤੇ ਇੱਕ ਗੱਲ ਕਰ ਲਈ ਮਨੁੱਖ ਦੇ ਐਵੋਲਿਊਸ਼ਨ ਦੇ ਵਿੱਚ, ਹਿਊਮਨ ਐਵੋਲਿਊਸ਼ਨ ਦੀਆਂ ਕੁਝ ਇੱਕ ਡਰੋਬੈਕਸ ਵੀ ਰਹੀਆਂ ਨੇ। ਜਦੋਂ ਮਨੁੱਖ ਪਿਛਲੇ ਪੈਰਾਂ ਦੇ ਉੱਪਰ ਖੜਾ ਹੋਣ ਲੱਗਿਆ, ਜਾਂ ਮਨੁੱਖ ਨਹੀਂ ਬਣਿਆ, ਜਦੋਂ ਇਹ ਪ੍ਰੋਸੈਸ ਵਿੱਚੋਂ ਹੋਮੋ ਸੇਪੀਅਨ ਤੱਕ ਅਸੀਂ ਪਹੁੰਚਣਾ, ਜਾਂ ਹੋਮੋਜ਼ ਬਣਦੇ ਆ ਇਰੈਕਟਸ, ਹੋਮੋ ਇਰੈਕਟਸ ਜਦੋਂ ਬਣਿਆ ਏਪ ਤੋਂ, ਪਹਿਲਾਂ ਉਹ ਚਾਰੇ ਪੰਜਿਆਂ ਦੇ ਤੁਰਦੇ ਸੀ, ਫਿਰ ਮੂਹਰਲੇ ਪੰਜਿਆਂ ਤੋਂ ਉਹਨੇ ਖੜਾ ਹੋ ਕੇ ਪਿਛਲਿਆਂ ਤੇ ਆਉਣਾ ਸ਼ੁਰੂ ਕੀਤਾ ਤੇ ਇਹਦੇ ਨਾਲ ਸਾਡਾ ਲੱਕ ਪਤਲਾ ਹੋਣ ਲੱਗ ਗਿਆ, ਸਪੈਸ਼ਲੀ ਔਰਤਾਂ ਦੇ ਵਿੱਚ ਆ ਕੇ ਮਰਦਾਂ ਨੂੰ ਘੱਟ ਫਰਕ ਪਿਆ। ਇਹਦੇ ਨਾਲ ਪੈਲਵਿਕ ਦਾ ਸਾਈਜ਼ ਵੀ ਛੋਟਾ ਹੋਇਆ, ਠੀਕ ਹੈ ਜੀ। ਲੱਕ ਪਤਲਾ ਹੋਣ ਦੀਆਂ ਕੁੱਝ ਸਮੱਸਿਆਵਾਂ ਵੀ ਹੋਈਆਂ, ਜਿਹਦੇ ਨਾਲ ਇਹ ਹੈ ਕਿ ਮਨੁੱਖ ਦਾ ਬੱਚਾ ਜਿਹੜਾ, ਕਈ ਹੋਰ ਐਸੇ ਜੀਵ ਵੀ ਹੈ, ਇਹ ਇੱਕ ਤਰ੍ਹਾਂ ਨਾਲ ਅਧੂਰੇ ਰੂਪ ਦੇ ਵਿੱਚ ਜਨਮ ਲੈਂਦਾ, ਅਧੂਰੇ ਰੂਪ ਦੇ ਵਿੱਚ ਲੈਂਦਾ ਤੇ ਇਹਨੂੰ ਫਿਰ ਬਾਅਦ ਵਿੱਚ ਪਾਲਣ ਪੋਸ਼ਣ ਕਰਨਾ ਪੈਂਦਾ। ਤੁਸੀਂ ਆਪ ਵੀ ਜਾਣਦੇ ਹੋ ਕਿ ਨਵੇਂ ਬੱਚੇ ਜਦੋਂ ਪੈਦਾ ਹੁੰਦੇ ਆ ਉਹ ਤਾਂ ਪਾਸਾ ਵੀ ਨੀ ਲੈ ਸਕਦੇ, ਉੱਥੇ ਹੀ ਪਏ ਰਹਿ ਜਾਣਗੇ। ਬਹੁਤੇ ਜਾਨਵਰਾਂ ਦੇ ਬੱਚੇ ਕੁਛ ਮਿੰਟਾਂ 'ਚ ਉਹ ਤੁਰਨ ਫਿਰਨ ਲੱਗ ਜਾਂਦੇ ਆਪਣੀਆਂ ਮਾਵਾਂ ਦੇ ਮਗਰ, ਜੇ ਕਿਸੇ ਹੋਰ ਜਾਨਵਰਾਂ ਨੂੰ ਦੇਖੋ। ਮਨੁੱਖ ਦਾ ਬੱਚਾ ਤਿਆਰ ਹੋਣ ਨੂੰ ਪੇਟ ਵਿੱਚੋਂ ਬਾਹਰ ਆਉਣ ਤੋਂ ਬਾਅਦ ਵੀ ਬੜੇ ਸਾਲ ਲੈ ਲੈਂਦਾ ਤੇ 10-12 ਸਾਲਾਂ ਤੱਕ ਵੀ ਇਹ ਭੋਲਾ ਹੀ ਹੈ, ਜੇ ਕਿਤੇ ਨਾ ਉਹਨੂੰ ਮਾਹੌਲ ਮਿਲਿਆ ਹੋਵੇ ਚੁਸਤੀ ਚਲਾਕੀ ਦਾ, ਨਹੀਂ ਤਾਂ 5-7 ਸਾਲਾਂ ਤੱਕ ਤਾਂ ਤੁਸੀਂ ਜਾਣਦੇ ਹੋ ਕੋਈ ਮਰਜ਼ੀ ਏਜ ਲੈ ਲਓ, ਪਰ ਇਹ 9 ਮਹੀਨਿਆਂ ਦਾ ਸਫ਼ਰ ਨਹੀਂ ਹੈ, ਇਹਦੇ ਵਿੱਚ ਕਈ ਸਾਲ ਜੋੜਨੇ ਪੈਂਦੇ ਨੇ, ਠੀਕ ਹੈ ਜੀ। ਹੁਣ ਕਈ ਸਾਲ ਜੋੜਨ ਦੇ ਵਿੱਚ ਆ ਗਈ ਸਮੱਸਿਆ, ਜਦੋਂ ਅਸੀਂ ਉਹਨੂੰ ਬਾਹਰ ਲਿਆ ਕੇ ਪਾਲਦੇ ਹਾਂ, ਸਰੀਰ ਚੋਂ ਬਾਹਰ ਕੱਢ ਕੇ ਪਾਲਦੇ ਹਾਂ, ਤਾਂ ਉਹਦਾ ਕੁਦਰਤੀ ਰੂਪ ਵਿੱਚ ਦਿਮਾਗ ਉਸ ਤਰ੍ਹਾਂ ਦਾ ਨਹੀਂ ਬਣਦਾ ਜੋ ਜੈਨੇਟਿਕਲੀ ਪ੍ਰੋਸੈਸ 'ਚ ਬਣਨਾ। ਇਹਦੇ ਵਿੱਚ ਸਮਾਜਿਕ ਚੀਜ਼ਾਂ ਤੋਂ ਬਹੁਤ ਕੁਝ ਸਿੱਖਦਾ, ਜੇ ਤਾਂ ਉਹ ਪੰਜਾਬ 'ਚ ਪੈਦਾ ਹੋ ਜੇ ਫਿਰ ਤਾਂ ਪੰਜਾਬੀ ਬੋਲੂਗਾ, ਪੰਜਾਬ ਦੀ ਕਿਹੜੇ 'ਚ ਪੈਦਾ ਹੋ ਜੇ ਜਾਂ ਤਾਂ ਸਾਡੇ ਵਾਲੇ 'ਚ ਆ ਜੇ ਤੇ ਫਿਰ ਕਹਿੰਦੇ ਕਿਹੜਾ ਸੀਗਾ ਕਰਦਾ ਹੋਏ ਤੂੰ ਕਿੱਧਰ ਨੂੰ ਤੁਰਿਆ ਫਿਰਦਾ, ਤੇ ਕਿਤੇ ਕਹਿੰਦੇ ਕਿੱਥੇ ਜਾਣ ਡਿਆ ਏ, ਤੇ ਇਹ ਫਿਰ ਉਧਰਲੇ ਪਾਸੇ ਜਾ ਪੈਂਦਾ ਤੇ ਬੋਲੀ ਬੋਲੀ ਦਾ ਇੰਨਾ ਫਰਕ ਹੋ ਜਾਂਦਾ ਕਿ ਲਾਹੌਰ ਵਾਲਾ ਅਗਲਾ ਫੱਟ ਪਛਾਣ ਲੈਂਦਾ ਇਹ ਬਈ ਉਹ ਪਾਕਿਸਤਾਨੀ ਸਟਾਈਲ 'ਚ ਪੰਜਾਬੀ ਬੋਲਦੇ ਆ, ਸਾਡੀ ਤਾਂ ਮਾਲਵੇ ਵਾਲੀ ਏ, ਅਸੀਂ ਬਠਿੰਡੇ ਵਾਲੇ ਆ, ਤੇ ਇੰਨੀਆਂ ਤਾਂ ਪੰਜਾਬੀਆਂ ਦੀ ਫਰਕ ਨਿਕਲ ਆਉਂਦੇ ਤੇ ਬਾਕੀ ਬੋਲੀਆਂ ਨਾਲ ਲੜਾਈ ਕਰਨ ਦਾ ਜੇ ਟਾਈਮ ਹੈ ਨੀ ਮੇਰੇ ਕੋਲ, ਮੈਂ ਤਾਂ ਮਾਝਾ ਮਾਲਵਾ ਦੁਆਬਾ ਪੁਆਧ ਇੰਨੀਆਂ ਬੋਲੀਆਂ 'ਚ ਜੇ ਖੜ ਦੇਵਾਂ ਤਾਂ ਮੇਰੇ ਵਾਲੀ ਸੁਪੀਰੀਅਰ ਆ, ਮੈਂ ਤੁਹਾਨੂੰ ਇਹ ਦੱਸ ਦਿੰਦਾ, ਕਿਉਂਕਿ ਹੋਣਾ ਚਾਹੀਦਾ ਨਾ ਕੌਮ ਦਾ ਮਾਣ ਬੋਲੀ ਦਾ ਮਾਣ, ਤੇ ਜੇ ਬੋਲੀਆਂ ਕਰੋਗੇ ਇਕੱਲਾ ਪੰਜਾਬੀ ਸਿੱਖ ਕਹਿ ਕੇ ਤੇ ਜੱਟ ਕਹਿ ਕੇ ਨਿਸਰਜਣਾ, ਫਿਰ ਮਾਲਵਾ ਵੀ ਆ ਜਾਊਗਾ, ਮਾਲਵੇ 'ਚ ਵੀ ਫਿਰ ਮਾਨਸਾ ਆ ਜਾਊਗਾ, ਬਠਿੰਡਾ 'ਚ ਨੂੰ ਮੈਂ ਵਿੱਚ ਲੈਂਦਾ। ਪਹਿਲਾਂ ਬਠਿੰਡਾ ਵੀ ਮਹਾਨ ਹੁੰਦਾ ਸੀ, ਪਰ 92-93 'ਚ ਬਠਿੰਡੇ ਤੋਂ ਕੱਢ ਕੇ ਮਾਨਸਾ ਜ਼ਿਲ੍ਹਾ ਬਣਾਤਾ, ਹੁਣ ਇਕੱਲਾ ਉਹੀ ਮਾਨਸਾ ਮਹਾਨ ਹੈ ਜਿਹੜਾ ਮੇਰੇ ਵਾਲੇ ਰਾਸ਼ਨ ਕਾਰਡ 'ਤੇ ਚੜਿਆ। ਸੋ ਇੱਕ ਤਾਂ ਇਹ ਸਮੱਸਿਆ, ਇਹਦੇ ਨਾਲ ਕੀ ਹੈ ਕਿ ਲੋਕਲਾਈਜ਼ਡ ਹਿਊਮਨ ਬੀਂਗਸ ਪੈਦਾ ਹੋਣ ਲੱਗ ਗਏ, ਨਾ ਤਾਂ ਹਿਊਮਨ ਬੀਂਗਸ ਦੇ ਦਿਮਾਗ ਨੂੰ ਸਮਝਿਆ ਜਾ ਸਕਦਾ। ਸ਼ੇਰ ਦੀ ਅੱਗੇ ਵੀ ਆਪਾਂ ਐਗਜ਼ਾਮਪਲ ਦਿੱਤੀ ਹੈ ਕਿ ਹਰ ਜਾਨਵਰ ਦੀ ਤਸੀਰ ਸਮਝ ਜਾਂਦੇ, ਉਹਦੀ ਨੇਚਰ ਸਮਝ ਜਾਂਦੇ, ਬੰਦੇ ਦੀ ਨੇਚਰ ਸਮਝਣੀ ਬਹੁਤ ਔਖੀ ਆ। ਇਹਨੂੰ ਤੁਸੀਂ ਮੀਟ ਖਾਣ ਵਾਲਾ ਬਣਾ ਲਓ, ਇਹਨੂੰ ਸਬਜ਼ੀਆਂ ਖਾਣ ਵਾਲਾ ਬਣਾ ਲਓ, ਇਹਨੂੰ ਤੁਸੀਂ ਵੀਗਨ ਤੇ ਲਾ ਲਓ, ਇਹਨੂੰ ਨਾਸਤਿਕ ਬਣਾ ਲਓ, ਇਹਨੂੰ ਖੂੰਖਾਨ ਦਰਿੰਦਾ ਬਣਾ ਲਓ, ਇਹਨੂੰ ਇਸ ਤਰ੍ਹਾਂ ਦਾ ਜੈਨੀ ਬੋਧੀ ਵੀ ਬਣਾ ਲਓ ਵੀ ਇਹ ਮੂੰਹ 'ਤੇ ਪੱਟੀ ਬੰਨ ਕੇ ਤੁਰਿਆ ਕਰੂਗਾ, ਕਿਤੇ ਕੋਈ ਕੀਟਾਣੂ ਮੇਰੇ ਮੂੰਹ 'ਚ ਆ ਕੇ ਨਾ ਵੜ ਜੇ ਤੇ ਉਹਦੇ ਨਾਲ ਉਹਦੀ ਮੌਤ ਹੋ ਸਕਦੀ ਹੈ। ਇਹ ਨੰਗੇ ਪੈਰ ਵੀ ਤੁਰਨ ਲੱਗ ਸਕਦਾ ਕਿ ਮੇਰੇ ਪੈਰਾਂ ਥੱਲੇ ਆ ਕੇ ਕੋਈ ਕੀੜੀ ਦਾ ਕੋਈ ਛੋਟਾ ਜਾਨਵਰ ਨਾ ਮਾਰਿਆ ਜਾਵੇ, ਮੈਂ ਚੱਪਲਾਂ ਪਾ ਕੇ ਨਹੀਂ ਤੁਰਨਾ ਕਿਉਂਕਿ ਚੱਪਲ ਸਖ਼ਤ ਹੁੰਦੀ ਹੈ। ਸੋ ਇਸ ਤਰ੍ਹਾਂ ਇਹ ਕਈ ਵੰਨਗੀਆਂ ਨੇ, ਅੱਜ ਦੁਨੀਆਂ ਦੇ ਉੱਤੇ ਜਿੰਨੀ ਤਰ੍ਹਾਂ ਦਾ ਮਨੁੱਖ ਭੌਂਦਾ ਤੁਰਿਆ ਫਿਰਦਾ ਉਹਦੀਆਂ ਤੁਸੀਂ ਕਿਸਮਾਂ ਜਾਣਦੇ ਹੋ। ਕਹਿਣ ਨੂੰ ਉਹ ਹੋਮੋਸੇਪੀਅਨਸ ਵਨ ਸਪੀਸੀਜ਼ ਹੈ, ਪਰ ਉਹਦੇ ਅੰਦਰ ਪਤਾ ਹੀ ਨਹੀਂ ਕਿੰਨਾ ਕੁਛ ਹੈਗਾ। ਸੋ ਇਹ ਜਿਹੜੇ ਭੇਤ ਨੇ ਇਹ ਬੜੇ ਬੁਰੀ ਤਰ੍ਹਾਂ ਟਕਰਾ ਰਹੇ ਨੇ। ਅੱਜ ਦੀ ਇੱਕ ਖਬਰ ਦੇ ਵਿੱਚ ਇਹਨਾਂ ਭੇਤਾਂ ਦੀ ਉਹ ਗੱਲ ਕਰਨੀ ਹੈ ਕਿ ਕਿਸ ਤਰ੍ਹਾਂ ਬੱਚੇ ਦੇ ਪਾਲਣ ਪੋਸ਼ਣ ਦਾ ਕਹਿੰਦੇ ਫਰਕ ਹੈ, ਹਾਲਾਂਕਿ ਉਹਨੂੰ ਅਸੀਂ ਪੂਰੀ ਤਰ੍ਹਾਂ ਨਹੀਂ ਲੈਣਾ, ਪਰ ਖਬਰਾਂ 'ਚ ਕੁਝ ਇਸ ਤਰ੍ਹਾਂ ਦੇ ਇਸ਼ਾਰੇ ਵੀ ਆਏ ਨੇ ਕਿ ਬੰਦਾ ਕਿੰਨੀ ਕਿਸਮ ਦਾ ਪੈਦਾ ਹੋ ਸਕਦਾ, ਉਹਦੀ ਸੋਚ ਕਿਵੇਂ ਤਿਆਰ ਹੁੰਦੀ ਹੈ ਤੇ ਕਿਵੇਂ ਪ੍ਰਭਾਵਿਤ ਹੁੰਦੀ ਹੈ ਤੇ ਉਹਦਾ ਸਾਡੇ ਸਮਾਜ ਦੇ ਉੱਤੇ ਕੀ ਅਸਰ ਹੁੰਦਾ। ਇਹ ਗੱਲਾਂ ਅੱਜ ਦੀ ਗੱਲਬਾਤ ਦਾ ਵਿਸ਼ਾ ਹੋਣਗੀਆਂ। ਤੇ ਵੀਰ ਸਿੰਘ ਦਾ ਇੱਕ ਗੀਤ ਹੈ ਕਿ ਰੱਬ ਨੂੰ ਵੀ ਕਿਵੇਂ ਮਿਲੀ ਹੈ, ਰੱਬ ਤੋਂ ਕੀਮਤੀ ਕੌਣ ਹੈ ਤੇ ਕੀ ਹੈ ਤੇ ਕੀ ਕਹਾਣੀਆਂ ਨੇ ਭਰਾਵਾ, ਮਹਿਬੂਬ ਵੱਡਾ ਹੁੰਦਾ ਕਿ ਰੱਬ ਵੱਡਾ ਹੁੰਦਾ। ਆਪਾਂ ਬਹਿਸ ਨਹੀਂ ਪੈਣਾ, ਵੀਰ ਸਿੰਘ ਦਾ ਗੀਤ ਹੈ, ਆਪਣੇ ਆਪ ਸੁਣ ਲਓ ਤੇ ਮੈਂ ਆਇਆ ਗੀਤ ਤੋਂ ਬਾਅਦ ਫਿਰ ਡਾਕਟਰ ਸਾਹਿਬ ਨਾਲ ਗੱਲ ਕਰਾਂਗੇ।
ਜੇਬ ਚ ਪਾਉਣ ਤੋਂ ਪਹਿਲਾਂ ਸਜਣਾ ਟਣਕ ਵੇਖੀਏ ਸਿੱਕਿਆਂ ਦੀ, ਸੱਚ ਤੇ ਜ਼ਿੰਦਗੀ ਥੋੜੀ ਜਿਉਂਦੇ ਦੁਨੀਆ ਕੋਲੋਂ ਫਿੱਕਿਆਂ ਦੀ। ਜੇਬ ਚ ਪਾਉਣ ਤੋਂ ਪਹਿਲਾਂ ਸਜਣਾ ਟਣਕ ਵੇਖੀਏ ਸਿੱਕਿਆਂ ਦੀ, ਸੱਚ ਤੇ ਜ਼ਿੰਦਗੀ ਥੋੜੀ ਜਿਉਂਦੇ ਦੁਨੀਆ ਕੋਲੋਂ ਫਿੱਕਿਆਂ ਦੀ। ਮਤਲਬ ਦੇ ਲਈ ਜੁੜਦੇ ਸਾਰੇ ਜਗ ਦੀ ਓ ਸੱਚਾਈ, ਯਾਰੀ ਦਾ ਰੌਲਾ ਪਾਉਣਾ ਕਿਹੜੀ ਮਿੱਤਰਤਾਈ, ਇਸ ਦੁਨੀਆ ਦੀ ਭੋਲੇ ਪੰਛੀ ਸਮਝ ਨਹੀਂ ਤੈਨੂੰ, ਇਸ ਦੁਨੀਆ ਦੀ ਭੋਲੇ ਪੰਛੀ ਸਮਝ ਨਹੀਂ ਤੈਨੂੰ ਆਈ, ਕਿਸ ਯਾਰੀ ਦਾ ਰੌਲਾ ਪਾਉਣਾ ਕਿਹੜੀ ਮਿੱਤਰ। ਆਪਣਾ ਅਸਲ ਲੁਟਾਈ ਜਾਣਾ ਕੇ ਅਕਲਾਂ ਨੂੰ ਅੱਖੀਆਂ ਮੀਚ ਕੇ ਸੱਚ ਕਿਉਂ ਮੰਨਦਾ ਕਿਉਂ ਨਾ ਵਰਤੇ ਅਕਲਾਂ ਨੂੰ ਅੱਖੀਆਂ ਮੀਚ ਕੇ ਸੱਚ ਕਿਉਂ ਮੰਨਦਾ ਕਿਉਂ ਨਾ ਵਰਤੇ ਅਕਲਾਂ ਦਿਲ ਤੇ ਕਮਲਿਆ ਲਾਣਾ ਬੈਠੀ ਆਪਣਾ ਮੂਲ ਗਵਾਣਾ ਬੈਠੀ ਅਸਮਾਨਾਂ ਨੂੰ ਸੁੱਟੀ ਜਿਹੜੀ ਮੁੜ ਧਰਤੀ ਨੂੰ ਆਈ ਕਿਸ ਯਾਰੀ ਦਾ ਰੌਲਾ ਪਾਉਣਾ ਕਿਹੜੀ ਮਿੱਤਰ ਤਾਈ ਦੁਨੀਆ ਦੀ ਭੋਲੇ ਪੰਛੀ ਸਮਝ ਨਹੀਂ ਤੈਨੂੰ ਇਸ ਦੁਨੀਆ ਦੀ ਭੋਲੇ ਪੰਛੀ ਸਮਝ ਨਹੀਂ ਤੈਨੂੰ ਆਈ ਕਿਸ ਯਾਰੀ ਦਾ ਰੌਲਾ ਪਾਉਣਾ ਕਿਹੜੀ ਮਿੱਤਰ ਮਾਣ ਜ਼ੁਬਾਨਾਂ ਤੇ ਸੱਚੇ ਮਨ ਤੋਂ ਵੱਡਾ ਤੀਰਥ ਕਿਹੜਾ ਹੀ ਦੱਸ ਜਹਾਨਾਂ ਤੇ ਸੱਚੇ ਮਨ ਤੋਂ ਵੱਡਾ ਤੀਰਥ ਕਿਹੜਾ ਹੀ ਦੱਸ ਜਹਾਨਾਂ ਤੇ ਓਏ ਰੋਣੇ ਧੋਣੇ ਦਿਲੋਂ ਮੁਕਾਈਏ ਸਿਦਕੇ ਉਹਦੇ ਵਿੱਚ ਤੁਰਦੇ ਜਾਈਏ ਹੌਲੀ ਤੁਰ ਲੈ ਕਾਲੀ ਭੱਜ ਲੈ ਦੌੜ ਹੈ ਮੜੀਆਂ ਤਾਈ ਕਿਸ ਯਾਰੀ ਦਾ ਰੌਲਾ ਪਾਉਣਾ ਕਿਹੜੀ ਮਿੱਤਰ ਤਾਈ ਦੁਨੀਆ ਦੀ ਭੋਲੇ ਪੰਛੀ ਸਮਝ ਨਹੀਂ ਤੈਨੂੰ ਇਸ ਦੁਨੀਆ ਦੀ ਭੋਲੇ ਪੰਛੀ ਸਮਝ ਨਹੀਂ ਤੈਨੂੰ ਆਈ ਕਿਸ ਯਾਰੀ ਦਾ ਰੌਲਾ ਪਾਉਣਾ ਕਿਹੜੀ ਮਿੱਤਰ
Good morning everyone, you're listening to WTUR 770 AM, your trusted source for news and information. Here comes your host Ramanjit Sidhu with the current affairs.
ਜੀ ਦ ਕਰੰਟ ਅਫੇਅਰਸ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਰਮਨਜੀਤ ਸਿੰਘ ਸਿੱਧੂ ਤੇ ਮੇਰੇ ਨਾਲ ਗੱਲਬਾਤ ਕਰਨ ਲਈ ਡਾਕਟਰ ਮੁਰਤਜ਼ਾ ਹੈਦਰ ਸਾਹਿਬ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਹੈਦਰ ਸਾਹਿਬ ਗੁੱਡ ਮਾਰਨਿੰਗ ਜੀ ਵੈਲਕਮ
ਗੁੱਡ ਮਾਰਨਿੰਗ ਜੀ ਥੈਂਕ ਯੂ ਵੈਰੀ ਮਚ
ਬਹੁਤ ਮਿਹਰਬਾਨੀ ਡਾਕਟਰ ਸਾਹਿਬ ਇੱਕ ਲੈਕਚਰ ਹੋਣ ਜਾ ਰਿਹਾ ਜੀ ਤੇ ਉਹਦਾ ਅਸੀਂ ਮੈਨੂੰ ਟਾਈਟਲ ਵੀ ਬੜਾ ਪਸੰਦ ਆਉਂਦਾ ਕਿ ਸੁਣਨ ਵਾਲਾ ਹੋਏ ਜਾਂ ਤੁਸੀਂ ਇਹਦੇ ਬਾਰੇ ਹੋਰ ਜਾਣਕਾਰੀ ਵੀ ਸਾਡੇ ਨਾਲ ਸਾਂਝੀ ਕਰੋਗੇ ਇਹ ਮੰਡੇ ਅਕਤੂਬਰ 23rd 2023 ਸੋ ਇਸੇ ਸਾਲ ਅਕਤੂਬਰ 23 ਨੂੰ ਹੋਣਾ ਜੀ ਪਾਕਿਸਤਾਨ ਦਾ ਆਊਟਲੀਅਰ ਇਨ ਸਾਊਥ ਏਸ਼ੀਆ ਵਟ ਵੈਂਟ ਰੋਂਗ ਸੋ ਇਕਨੋਮਿਕ ਨੁਕਤਾ ਨਜ਼ਰੀਏ ਤੋਂ ਪਾਕਿਸਤਾਨ ਦੇ ਇੱਕ ਵਿਸ਼ਲੇਸ਼ਣ ਪ੍ਰੋਫੈਸਰ ਅਕਬਰ ਜ਼ੈਦੀ ਸਾਹਿਬ ਪੇਸ਼ ਕਰਨਗੇ ਜੀ ਸਾਨੂੰ ਇਸ ਇਵੈਂਟ ਦੇ ਬਾਰੇ ਜਾਣਕਾਰੀ ਦਿਓ ਜੀ
ਜੀ ਇੱਥੇ ਸਾਡੀ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਚ ਅਕਤੂਬਰ 23rd ਮੰਡੇ ਨੂੰ 4 ਵਜੇ ਇਹ ਲੈਕਚਰ ਹੈ ਡਾਕਟਰ ਸਾਹਿਬ ਦਾ ਪ੍ਰੋਫੈਸਰ ਅਕਬਰ ਜ਼ੈਦੀ ਸਾਹਿਬ ਦਾ ਤੇ ਉਹਦਾ ਜਿਹੜਾ ਫੋਕਸ ਹੈ ਉਹ ਹੈ ਕਿ ਇਹ ਪਾਕਿਸਤਾਨ ਜਿਹੜਾ ਹੈ ਇਕਨੋਮਿਕਲੀ ਉਹ ਸਾਊਥ ਏਸ਼ੀਆ ਚ ਪਹਿਲਾਂ ਸਭ ਤੋਂ ਅੱਗੇ ਸੀ ਸਨ 60 ਦੀ ਦਿਹਾਈ 50-60 ਤੇ ਉਹਦੇ ਬਾਅਦ ਕੀ ਹੋਇਆ ਯਾਨੀ ਹੁਣ ਪਾਕਿਸਤਾਨ ਜਿਹੜਾ ਹੈ ਉਹ ਸਭ ਤੋਂ ਪਿੱਛੇ ਰਹਿ ਗਿਆ ਸਾਊਥ ਏਸ਼ੀਆ ਵਿੱਚ ਫਿਰ ਬਾਕੀ ਦੁਨੀਆਂ ਤੇ ਛੱਡ ਦੇ ਉਹਦਾ ਜਿਹੜੇ ਹਿਊਮਨ ਡਿਵੈਲਪਮੈਂਟ ਦੇ ਇੰਡੀਕੇਟਰਸ ਹੁੰਦੇ ਨੇ ਮੋਰਟੈਲਿਟੀ ਰੇਟ ਫਰਟੀਲਿਟੀ ਰੇਟ ਇਸ ਤਰ੍ਹਾਂ ਦੀ ਇਕਨੋਮਿਕ ਵੈਲਬੀਂਗ ਉਹ ਪਾਕਿਸਤਾਨ ਜਿਹੜਾ ਬਾਂਗਲਾਦੇਸ਼ ਇੰਡੀਆ ਦੂਜੇ ਮੁਲਕਾਂ ਤੋਂ ਨੇਪਾਲ ਤੋਂ ਪਿੱਛੇ ਰਹਿ ਗਿਆ ਕੀ ਵਜ੍ਹਾ ਹੋਇਆ ਕੀ ਹੈ ਪਾਕਿਸਤਾਨ ਯਾਨੀ ਜਿਸ ਵੇਲੇ ਸਾਰੀ ਸਾਊਥ ਏਸ਼ੀਆ ਜਿਹੜਾ ਸੀ ਉਹ ਤਰੱਕੀ ਕਰ ਰਿਹਾ ਸੀ ਤੇ ਵਾਈ ਡਿਡਨਟ ਪਾਕਿਸਤਾਨ ਡੂ ਦ ਸੇਮ ਤੇ ਇਹਦੀ ਗੁਫ਼ਤਗੂ ਕਰਨ ਵਾਸਤੇ ਅਸੀਂ ਦਾਵਤ ਦਿੱਤੀ ਹੈ ਪ੍ਰੋਫੈਸਰ ਅਕਬਰ ਜ਼ੈਦੀ ਸਾਹਿਬ ਨੂੰ ਅਕਬਰ ਜ਼ੈਦੀ ਸਾਹਿਬ ਬੜੇ ਰਿਨਾਊਂਡ ਇਕਨੋਮਿਸਟ ਨੇ ਪਾਕਿਸਤਾਨ ਦੇ ਉਹਨਾਂ ਦੀ ਕਈ ਕਿਤਾਬਾਂ ਨੇ ਲੇਕਿਨ ਇੱਕ ਕਿਤਾਬ ਜਿਹੜੀ ਹੈ ਉਹਨਾਂ ਦੀ ਉਹਦਾ ਟਾਈਟਲ ਹੈ ਇਸ਼ੂਜ਼ ਇਨ ਪਾਕਿਸਤਾਨ ਇਕਾਨਮੀ ਉਹ ਕਿਤਾਬ ਤੇ ਲਾਜ਼ਮਨ ਪੜ੍ਹਨੇ ਪੈਂਦੀ ਹੈ ਹਰ ਉਸ ਸ਼ਖਸ ਨੂੰ ਕਿ ਜਿਹਨੇ ਕਦੀ ਵੀ ਇੱਕ ਪੈਰਾਗ੍ਰਾਫ ਵੀ ਲਿਖਣਾ ਹੁੰਦਾ ਤੁਸੀਂ ਪਾਕਿਸਤਾਨ ਦੀ ਇਕਾਨਮੀ ਤੇ ਤੁਸੀਂ ਕਿੱਥੇ ਰਿਸਰਚ ਸ਼ੁਰੂ ਕਰੋਗੇ ਉਹ ਰਿਸਰਚ ਸ਼ੁਰੂ ਹੀ ਹੁੰਦੀ ਹੈ ਉਹਨਾਂ ਦੀ ਕਿਤਾਬ ਦੇ ਨਾਲ ਜ਼ੈਦੀ ਸਾਹਿਬ ਜਿਹੜੇ ਨੇ ਉਹ ਐਗਜ਼ੈਕਟਿਵ ਡਾਇਰੈਕਟਰ ਨੇ ਇੰਸਟੀਚਿਊਟ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਜਿਹੜਾ ਪਾਕਿਸਤਾਨ ਦੇ ਪ੍ਰੀਮੀਅਰ ਬਿਜ਼ਨਸ ਸਕੂਲ ਹੈ ਜਿਸਾ ਇੰਡੀਆ ਚ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਨੇ ਅਹਿਮਦਾਬਾਦ ਚ ਇਸੀ ਤਰ੍ਹਾਂ ਪਾਕਿਸਤਾਨ ਚ ਇੰਡੀਅਨ ਇੰਸਟੀਚਿਊਟ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਹੈ ਕਰਾਚੀ ਤੇ ਉਸ ਲਈ ਐਗਜ਼ੈਕਟਿਵ ਡਾਇਰੈਕਟਰ ਨੇ ਜਿਸ ਤਰ੍ਹਾਂ ਪ੍ਰੈਜ਼ੀਡੈਂਟ ਜਾਂ ਵਾਈਸ ਚਾਂਸਲਰ ਹੁੰਦਾ ਤੇ ਉਹ ਬੜੇ ਕਾਇੰਡਲੀ ਉਹਨਾਂ ਨੇ ਕਿਹਾ ਕਿ ਜੀ ਮੈਂ ਆਵਾਂਗਾ ਤੇ ਮੈਂ ਇਹ ਲੈਕਚਰ ਦਿਆਂਗਾ ਤੇ ਮੈਂ ਚਾਹ ਰਿਹਾ ਕਿ ਜਿਹੜੇ ਤੁਹਾਡੇ ਸੁਣਨੇ ਵਾਲੇ ਨੇ ਅਸੀਂ ਉਹਨਾਂ ਨੂੰ ਯਾਦ ਕਰਾਉਂਦੇ ਰਹੀਏ ਕਿ ਤੁਸੀਂ ਜ਼ਰੂਰ ਆਓ ਕਿਉਂਕਿ ਉਹ ਪੂਰੇ ਸਾਊਥ ਏਸ਼ੀਆ ਦਾ ਇੰਡੀਆ ਦਾ ਨੇਪਾਲ ਬੰਗਲਾਦੇਸ਼ ਪਾਕਿਸਤਾਨ ਦਾ ਆਊਟਲੁੱਕ ਪ੍ਰੈਜ਼ੈਂਟ ਕਰਨਗੇ ਕਿ ਬਈ ਕਿਸ ਤਰੀਕੇ ਦੇ ਨਾਲ ਤਰੱਕੀ ਕਿੱਥੇ ਹੋਈ ਹੈ ਕਿਸ ਤਰੀਕੇ ਦੇ ਨਾਲ ਤਰੱਕੀ ਨਹੀਂ ਹੋਈ ਹੈ ਤਾਂ ਕਿ ਲੋਕਾਂ ਨੂੰ ਸਮਝ ਪੈ ਸਕੇ ਹੁੰਦਾ ਕੀ ਹੈ ਕਿ ਜ਼ਿਆਦਾਤਰ ਜਿਹੜੇ ਲੋਕ ਗੱਲ ਕਰਦੇ ਨੇ ਇਕਾਨਮੀ ਤੇ ਉਹ ਨਾਰੇ ਲਾਉਂਦੇ ਨੇ ਤੇ ਉਹ ਬੜੀ ਫੈਕਚੁਅਲ ਗੱਲ ਨਹੀਂ ਕਰ ਸਕਦੇ ਤੇ ਲੱਕੀਲੀ ਸਾਡੇ ਵਾਸਤੇ ਸਾਡੀ ਖੁਸ਼ਕਿਸਮਤੀ ਕਿ ਜਿਹੜੇ ਪ੍ਰੋਫੈਸਰ ਅਕਬਰ ਜ਼ੈਦੀ ਸਾਹਿਬ ਆ ਰਹੇ ਨੇ ਜਿਹਨਾਂ ਨੇ ਇਸ ਮੌਜੂਦ ਤੇ ਕਿਤਾਬਾਂ ਲਿਖੀਆਂ ਜਿਹੜਾ ਇਹਨਾਂ ਨੇ ਸਾਰੀ ਜ਼ਿੰਦਗੀ ਤਹਿਕੀਕ ਕੀਤੀ ਰਿਸਰਚ ਕੀਤੀ ਤੇ ਜਿਹੜੇ ਆਡੀਅੰਸ ਨੇ ਸਾਡੀ ਉਹਨਾਂ ਨੂੰ ਮੌਕਾ ਮਿਲਣ ਦਾ ਲਾਈਵ ਸੁਣਨ ਦਾ ਤੁਸੀਂ ਜ਼ਰੂਰ ਫਿਜ਼ੀਕਲੀ ਆਓ ਯੂਨੀਵਰਸਿਟੀ ਸਾਡਾ ਜਿਹੜਾ ਬਿਲਡਿੰਗ ਹੈ ਬਿਲਕੁਲ ਬੇ ਸਟਰੀਟ ਤੇ ਡੰਡਾ ਸਟਰੀਟ ਦੇ ਇੰਟਰਸੈਕਸ਼ਨ ਤੇ ਹੈ, ਕੈਨੇਡੀਅਨ ਟਾਇਰ ਦੇ ਉੱਤੇ ਸਾਡਾ ਬਿਜ਼ਨਸ ਸਕੂਲ ਹੈ, ਤੇ ਤੁਸੀਂ ਅਗਰ ਫਰਜ਼ ਕਰੋ ਸਬਵੇ ਤੇ ਆਉਂਦੇ ਹੋ ਡੰਡਾ ਸਟੇਸ਼ਨ ਤੇ ਲੈ ਜਾਓ ਤੇ ਸਿੱਧਾ ਦੋ ਮਿੰਟ ਦੀ ਵਾਕ ਦੇ ਨਾਲ ਤੁਸੀਂ ਇਸ ਬਿਲਡਿੰਗ ਤੇ ਆ ਜਾਓਗੇ ਬੇ ਐਂਡ ਡੰਡਾ ਤੇ, ਫਿਰ ਇਹ ਉੱਥੇ 9th ਫਲੋਰ ਤੇ ਸਾਡਾ ਲੈਕਚਰ ਹਾਲ ਹੈ, ਉੱਥੇ ਲੈਕਚਰ ਹੋਣਾ ਹੈ ਅਕਟੂਬਰ 23rd 4 ਵਜੇ, ਐਵਰੀਵਨ ਇਜ਼ ਵੈਲਕਮ, ਇਟਸ ਐਨ ਓਪਨ ਇਵੈਂਟ, ਸੋ ਕੋਈ ਵੀ ਖੁਸ਼ੀ ਦੇ ਨਾਲ ਆਏ ਸਰਬੱਤ ਤੇ ਸਾਡੇ
ਜੀ। ਤੇ ਡਾਕਟਰ ਸਾਹਿਬ ਇੱਥੇ ਇਵੈਂਟ ਤੇ ਪਹੁੰਚਣ ਲਈ ਕੀ ਕੁਛ ਕਰਨਾ ਪਏਗਾ, ਰਜਿਸਟ੍ਰੇਸ਼ਨ ਫੀ ਹੈ, ਕਈ ਵਾਰ ਕੋਈ ਪ੍ਰੋਸੈਸ ਥੋੜਾ ਸਮਝਾ ਦਿਓ।
ਕੁਛ ਨਹੀਂ ਜੀ, ਬਿਲਕੁਲ ਨਹੀਂ, ਇਹ ਯੂਨੀਵਰਸਿਟੀ ਹੋਸਟ ਕਰ ਰਹੀ ਹੈ ਤੇ ਕੋਈ ਰਜਿਸਟ੍ਰੇਸ਼ਨ ਫੀ, ਕੋਈ ਇਹਦੀ ਕੋਸਟ ਨਹੀਂ ਹੈ, ਇਹ ਯੂਨੀਵਰਸਿਟੀ ਦੀ ਤਰਫੋਂ ਹੈ ਤੇ ਇਟਸ ਐਨ ਓਪਨ ਇਵੈਂਟ, ਫ੍ਰੀ ਇਵੈਂਟ ਫੋਰ ਆਲ।
ਰਾਈਟ ਜੀ ਡਾਕਟਰ ਸਾਹਿਬ, ਬਹੁਤ ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਥੈਂਕ ਯੂ ਵੈਰੀ ਮੱਚ ਜੀ।
ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ,
ਥੈਂਕ ਯੂ ਜੀ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਸੋ ਇਹ ਸਨ ਸਾਡੇ ਨਾਲ ਡਾਕਟਰ ਹੈਦਰ ਮੁਰਤਜ਼ਾ ਸਾਹਿਬ ਤੇ ਮੁਰਤਜ਼ਾ ਹੈਦਰ ਸਾਹਿਬ ਤੇ ਇਹਨਾਂ ਤੋਂ ਹੀ ਅੱਗੇ ਪਿੱਛੇ ਅਸੀਂ ਇਸ ਇਨਫੋਰਮੇਸ਼ਨ ਦੀ ਇਸ ਇਵੈਂਟ ਦੇ ਬਾਰੇ ਹੋਰ ਵੀ ਵੇਰਵੇ ਹਾਸਲ ਕਰਦੇ ਰਹਾਂਗੇ। ਸੋ ਹੁਣ ਖਬਰਾਂ ਵਾਲਾ ਸਿਲਸਿਲਾ ਸ਼ੁਰੂ ਕਰਦੇ ਹਾਂ ਤੇ ਮੇਨ ਖਬਰ ਆਪਣੀ ਜਿਹੜੀ ਤਾਂ ਕੇਂਦਰ ਤੇ ਰਹਿਣੀ ਹੈ ਉਹ ਹੈ ਕਿ 6 June 2021 ਵਾਲਾ ਕਤਲਕਾਂਡ। ਅਸੀਂ ਜਾਣਦੇ ਹਾਂ ਕਿ ਪਾਕਿਸਤਾਨ ਤੋਂ ਆਇਆ ਇੱਕ ਮੁਸਲਿਮ ਪਰਿਵਾਰ ਸ਼ਾਮ ਦੀ ਸੈਰ ਐਤਵਾਰ ਨੂੰ ਕਰਨ ਨਿਕਲਿਆ ਤੇ ਇੱਕ ਲੜਕੇ ਨੇ ਉਹਨਾਂ ਦੇ ਉੱਤੇ ਟਰੱਕ ਲਿਆ ਚੜਾਇਆ। ਸੋ ਉਸ ਹਮਲੇ ਦੇ ਵਿੱਚ 15 ਸਾਲਾ ਯੁਮਨਾ ਅਫਜ਼ਾਲ ਤੇ ਉਹਦੇ ਪੇਰੈਂਟਸ ਯਾਨੀ ਉਹਦੀ ਮਦਰ ਮਦੀਹਾ ਸਲਮਾਨ, ਉਹਨਾਂ ਦੀ ਉਮਰ 44, ਸਲਮਾਨ ਅਫਜ਼ਲ ਫਾਦਰ 46 ਤੇ ਇਸੇ ਤਰ੍ਹਾਂ ਦਾਦੀ ਤਲਤ ਅਫਜ਼ਲ 74 ਸਾਲ ਦੇ, ਇਹਨਾਂ ਚਾਰਾਂ ਦੀ ਤਾਂ ਉਸ ਘਟਨਾ ਦੇ ਵਿੱਚ ਮੌਤ ਹੋਈ ਤੇ ਇੱਕ ਲੜਕਾ ਉਸ ਵੇਲੇ 9 ਸਾਲ ਦੀ ਉਮਰ ਦਾ ਸੀ, ਉਹਦਾ ਬਚਾਅ ਹੋ ਗਿਆ ਪਰ ਉਹਦੇ ਸੱਟਾਂ ਲੱਗੀਆਂ। ਸੋ ਇਸ ਘਟਨਾਕ੍ਰਮ ਦੇ ਸੰਬੰਧ ਵਿੱਚ ਹੁਣ ਅਦਾਲਤ ਵਿੱਚ ਕਾਰਵਾਈ ਚੱਲ ਪਈ ਹੈ ਤੇ ਇਸ ਕਾਰਵਾਈ ਦਾ ਸਾਹਮਣਾ ਕਰ ਰਿਹਾ 22 ਸਾਲਾ ਨਥੈਨੀਅਲ ਵੈਲਟਮੈਨ। ਸੋ ਮੌਕੇ ਦੇ ਉੱਤੇ ਤਾਂ ਉਦੋਂ ਬਹੁਤ ਗੱਲਾਂ ਆਈਆਂ ਸੀ ਕਿ ਇਹਨੇ ਆਪ ਇਕਬਾਲ ਕੀਤਾ ਸੀ ਕਿ ਵੀ ਮੈਂ ਹੀ ਟਰੱਕ ਮਾਰਿਆ ਤੇ ਪੁਲਿਸ ਚ ਵੀ ਇਤਲਾਹ ਕੀਤੀ, 911 ਤੇ ਇਤਲਾਹ ਹੋਈ, ਮੌਕੇ ਤੇ ਆ ਕੇ ਫੜਿਆ ਗਿਆ। ਹੁਣ ਜਿਊਰੀ ਦੇ ਵੱਲੋਂ ਇਹ ਮਾਮਲਾ ਸੁਣਵਾਈ ਦੇ ਤਹਿਤ ਅਦਾਲਤ ਵਿੱਚ ਚੱਲ ਹੈ, ਜ਼ਰਾ ਹੋਏਗੀ। ਪਹਿਲਾਂ ਪ੍ਰੋਸੀਕਿਊਸ਼ਨ ਨੇ ਆਪਣਾ ਪੱਖ ਦੱਸਿਆ ਕਿ ਉਹਨਾਂ ਨੇ ਕਿਸ ਕਿਸ ਤਰ੍ਹਾਂ ਦੀ ਐਵੀਡੈਂਸ ਇਕੱਤਰ ਕੀਤੇ ਆ, ਇਹਦੀਆਂ ਐਵੀਡੈਂਸ ਦੇ ਵਿੱਚ ਇਹਦੇ ਥੋੜੇ ਜਿਹੇ ਮਾਨਸਿਕਤਾ ਨੂੰ ਇਸ਼ਾਰਾ ਕਰਦੀਆਂ ਕੁਝ ਸਬੂਤ ਪੇਸ਼ ਕੀਤੇ ਕਿ ਕਿਸ ਤਰ੍ਹਾਂ ਇਹਦੇ ਖਿਆਲਾਤ ਧਰਮ ਨੂੰ ਲੈ ਕੇ ਕੱਟੜਵਾਦ ਦੇ ਸੀ ਤੇ ਇਸ ਕਰਕੇ ਦਿੱਤੇ। ਟੈਰਰ ਦੀਆਂ ਸੈਕਸ਼ਨ ਵੀ ਲੱਗੀਆਂ ਕਿਉਂਕਿ 4 ਵਿਅਕਤੀਆਂ ਦਾ ਕਤਲ ਹੋਇਆ ਤੇ ਉਹਨੂੰ ਫਸਟ ਡਿਗਰੀ ਮਰਡਰ ਚ ਰੱਖਿਆ ਗਿਆ ਤੇ ਇੱਕ ਇਰਾਦਾ ਕਤਲ ਦਾ ਮਾਮਲਾ। ਤੇ ਪਹਿਲਾਂ ਇਹਨੇ ਆਪ ਕਿਹਾ ਸੀ ਕਿ ਮੈਂ ਮਾਰਿਆ ਕਰਿਆ, ਜਦੋਂ ਹੁਣ ਦੁਬਾਰਾ ਇਹ ਅਦਾਲਤ ਵਿੱਚ ਪੇਸ਼ ਹੋਇਆ ਤੇ ਇਹਨੇ ਇਹਨਾਂ ਚਾਰਜਸ ਨੂੰ ਕਬੂਲ ਨਹੀਂ ਕੀਤਾ ਕਿ ਇਹਦੇ ਉੱਤੇ ਲੱਗੇ ਹੋਏ ਇਲਜ਼ਾਮ ਇਹਨੇ ਨਹੀਂ ਮੰਨੇ। ਹੁਣ ਇਹਦੀ ਟੈਸਟੀਫਾਈ ਕੀਤਾ, ਇਹਨੇ ਆਪਣੇ ਪੱਖ ਦੇ ਵਿੱਚ ਆਪਣਾ ਪੱਖ ਅਦਾਲਤ ਦੇ ਮੂਹਰੇ ਰੱਖਿਆ। ਹੁਣ ਉਹਦੇ ਚ ਮੋਟੀਆਂ ਮੋਟੀਆਂ ਗੱਲਾਂ ਇਹ ਆਉਂਦੀਆਂ ਕਿ ਉਹਦਾ ਫਾਦਰ ਕਾਫੀ ਪੈਸਿਵ ਜੀ ਨੇਚਰ ਦੇ ਸੀਗੇ, ਉਹ ਤਾਂ ਧਿਆਨ ਨਹੀਂ ਦਿੰਦਾ, ਲੇਟ ਬੈਕ ਟਾਈਪ, ਤੇ ਮਦਰ ਵਾਸਤੇ ਉਹਨੇ ਸ਼ਬਦ ਵਰਤੇ ਨੇ ਰਿਲੀਜੀਅਸ ਫੈਨੈਟਿਕ, ਧਾਰਮਿਕ ਤੌਰ ਤੇ ਕੱਟੜ ਔਰ ਕ੍ਰਿਸਚੀਅਨਿਟੀ ਨੂੰ ਅਪਣਾਈ, ਕ੍ਰਿਸਚੀਅਨਿਟੀ ਦੀ ਕੱਟੜਵਾਦ ਨੂੰ ਉਹਦੀ ਮਦਰ ਦਾ ਝੁਕਾਅ ਸੀ ਤੇ ਉਸੇ ਤਰ੍ਹਾਂ ਦੀ ਕਹਿੰਦਾ ਸਾਡੀ ਪਰਵਰਿਸ਼ ਹੋਈ ਹੈ ਤੇ ਪ੍ਰੋਸੈਸ ਆਫ ਡਿਕਲਾਈਨ ਮੈਂਟਲੀ। ਸੋ ਉਹ ਕਹਿੰਦਾ ਮੇਰਾ ਇੱਕ ਇਸ ਤਰ੍ਹਾਂ ਦਾ ਦਿਮਾਗੀ ਵਿਕਾਸ ਕਹਿ ਲਓ ਜਾਂ ਮਾਨਸਿਕ ਤੌਰ ਤੇ ਉਹਦਾ ਜੋ ਵਿਕਾਸ ਹੋਣਾ ਸੀ ਉਹ ਇਸ ਤਰ੍ਹਾਂ ਇੱਕ ਉਲਾਰ ਵਾਤਾਵਰਨ ਦੇ ਵਿੱਚ ਹੋਇਆ। ਹੁਣ ਇਹ ਆਪਣਾ ਦਲੀਲ ਆਪਣੇ ਪੱਖ ਚ ਦੇ ਰਿਹਾ। ਜਦੋਂ ਪਿਛਲੀ ਵਾਰ ਆਪਾਂ ਐਵੀਡੈਂਸ ਤੇ ਜ਼ਿਕਰ ਕੀਤਾ ਸੀ ਉਹਦੇ ਵਿੱਚ ਆਇਆ ਸੀ ਕਿ ਡਿਸਪੈਸ਼ਨੇਟਲੀ ਤੁਸੀਂ ਸੁਣਨਾ, ਤੁਸੀਂ ਜਿਹੜੀਆਂ ਉਹਦੀਆਂ ਸਟੇਟਮੈਂਟਸ ਲਿਖੀਆਂ ਹੋਈਆਂ ਜਾਂ ਉਹ ਦੂਜੇ ਧਰਮਾਂ ਬਾਰੇ ਕੀ ਸੋਚਦਾ ਕਿ ਚਿੱਟਿਆਂ ਦੀ ਧਰਤੀ ਹੋਣੀ ਚਾਹੀਦੀ ਹੈ, ਹੋਰ ਧਰਮ ਵਾਲਿਆਂ ਨੇ ਆ ਕੇ ਇਹ ਕਰਤਾ ਵਾਹ ਕਰਤਾ, ਅਸੀਂ ਕੁਛ ਗੱਲਾਂ ਇਹੋ ਜਿਹੀਆਂ ਨਸਲਵਾਦ ਨੂੰ ਸੰਕੇਤ ਕਰਦੀਆਂ ਗੱਲਾਂ ਚਰਚਾ ਵਿੱਚ ਲਿਆਂਦੀਆਂ ਸੀ ਤੇ ਅਦਾਲਤ ਨੇ ਕਿਹਾ ਸੀ ਕਿ ਇਹਨਾਂ ਦੇ ਆਧਾਰ ਉੱਤੇ ਹੀ ਸਾਰਾ ਕੁਛ ਇਹਦੇ ਸਿਰ ਤੇ ਨਹੀਂ ਲਾਇਆ ਜਾ ਸਕਦਾ। ਸੋ ਤੁਸੀਂ ਬਿਨਾਂ ਭਾਵੁਕ ਹੋਇਆ ਤੇ ਐਨ ਆਪਣੇ ਆਪ ਨੂੰ ਸਟੇਬਲ ਸੰਤੁਲਿਤ ਰੱਖਦਿਆਂ ਹੋਇਆ ਇਹਦੇ ਤੇ ਗੱਲਬਾਤ ਕਰਨੀ ਹੈ। ਸਾਬਤ ਕਦਮੀ ਤੁਸੀਂ ਤੁਰਨਾ ਇਸ ਜ਼ਿਰਾ ਦੇ ਵਿੱਚੋਂ ਲੰਘਣਾ। ਸੋ ਇਹ ਕੋਰਟ ਵੱਲੋਂ ਦਿਸ਼ਾ ਨਿਰਦੇਸ਼ ਇੰਸਟਰਕਸ਼ਨ ਹਦਾਇਤਾਂ ਦਿੱਤੀਆਂ ਗਈਆਂ ਸੀ। ਹੁਣ ਇਹ ਆਪਣੇ ਬਾਰੇ ਕੀ ਕਹਿੰਦਾ ਆਪਾਂ ਕੁਝ ਇੱਕ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਅਸੀਂ ਵੀ ਨਹੀਂ ਭੱਜਣਾ। ਰਮਨਜੀਤ ਤੂੰ ਵੀ ਆਪਦਾ ਕੰਟਰੋਲ ਰੱਖੀ ਕਿ ਅੱਛਾ ਅੱਛਾ ਫਿਰ ਇਹ ਹੋਣਾ ਕਿਉਂਕਿ ਮੇਰੇ ਅੰਦਰ ਵੀ ਬਾਇਸ ਹੈ। ਮੈਂ ਵੀ ਇੱਕ ਮਾਹੌਲ ਚ ਪੈਦਾ ਹੋਇਆ। ਮੈਂ ਦੱਸਤਾ ਤੁਹਾਨੂੰ ਪਹਿਲਾਂ ਹੀ ਕਿ ਉਹ ਬਠਿੰਡੇ ਵਾਲਾ ਮਾਨਸਾ ਵਾਲਾ ਹਨਾ ਆਪਣੇ ਚ ਵੀ ਬਾਇਸ ਹੈ। ਇਹ ਤੋਂ ਮੁਕਤ ਹੋਣ ਲਈ ਸਾਰਾ ਜ਼ਿੰਦਗੀ ਦਾ ਜ਼ੋਰ ਲੱਗ ਜਾਣਾ। ਮੇਰੀ ਸਾਰਾ ਜੀਵਨ ਇਸ ਗੱਲ ਤੇ ਬੀਤ ਜਾਣਾ ਹੈ ਕਿ ਮੈਂ ਇਸ ਆਈਡੈਂਟੀ ਨੂੰ ਬਚਾਵਾਂ ਕਿ ਮੈਂ ਐਵੀਂ ਗੱਲ ਚ ਪਾ ਰੱਖੀ ਸੀ। ਮੈਨੂੰ ਆਪ ਨੀ ਸਮਝ ਲੱਗ ਰਹੀ ਇਸ ਗੱਲ ਦੀ ਕਿ ਕੀ ਸੀ ਜੋ ਪਹਿਚਾਣ ਦਿੱਤੀ ਗਈ ਹੈ। ਇਹ ਪਹਿਚਾਣ ਜੋ ਮੇਰੇ ਜਨਮ ਨਾਲ ਤੈਅ ਹੋ ਗਈਆਂ ਇਹਨਾਂ ਵਿੱਚੋਂ ਕਿਹੜੀਆਂ ਸਾਂਭਣ ਵਾਲੀਆਂ ਸੀ ਤੇ ਜਾਂ ਇਹਨਾਂ ਨੂੰ ਕਿਸ ਤਰ੍ਹਾਂ ਵਰਤਣਾ ਸੀ। ਕਹਿੰਦੇ ਹੁੰਦੇ ਆ ਜੀ ਲੂਣ ਦਿੱਤੇ ਆ ਵੀ ਬੰਦਾ ਮਰ ਜਾਂਦਾ ਤੇ ਜ਼ਹਿਰ ਦੇ ਕੇ ਬੰਦਾ ਬਚਾਇਆ ਜਾ ਸਕਦਾ। ਮਾੜੇ ਬੰਦੇ ਦੇ ਹੱਥੀ ਮੂਰਖ ਦੇ ਹੱਥੀ ਤਾਂ ਜੇ ਲੂਣ ਵੀ ਕਿਸੇ ਨੂੰ ਖਵਾ ਦੋ ਉਹ ਵੀ ਜ਼ਹਿਰ ਬਣ ਜਾਂਦੀ ਹੈ ਤੇ ਜੇ ਚੰਗੇ ਹੱਥਾਂ ਚ ਹੋਵੇ ਤੇ ਜ਼ਹਿਰ ਵੀ ਨਿਆਮਤ ਬਣ ਜਾਂਦੀ ਹੈ। ਹੁਣ ਇਹਦੇ ਵਿੱਚੋਂ ਮਿਕਦਾਰ ਕੀ ਹੈ ਤੇ ਵਰਤਣ ਵਾਲਾ ਕੌਣ ਹੈ ਸਾਡਾ ਉਹ ਹੈਗਾ। ਪਰ ਇਹ ਸਾਰੇ ਸਵਾਲ ਹਰ ਸਮੇਂ ਦੇ ਵਿੱਚ ਇਹ ਰਲ ਗੱਡ ਕੀਤੇ ਗਏ ਨੇ। ਬਹੁਤ ਕਮਜ਼ੋਰ ਅਵਸਥਾ ਦੇ ਵਿੱਚ ਮਨੁੱਖ ਪੈਦਾ ਹੁੰਦਾ। ਮੈਂ ਅੱਜ ਦੀ ਇੰਟਰੋ ਵਿੱਚ ਇਹ ਗੱਲ ਕਹਿ ਚੁੱਕਿਆ ਕਿ ਉਦੋਂ ਬਾਅਦ ਸਾਡਾ ਇੱਕ ਪ੍ਰਬੰਧ ਦੇ ਵਿੱਚ ਸ਼ਰਾਰਤੀ ਲੋਕ ਬੈਠੇ ਨੇ ਜਿਹਨਾਂ ਕੋਲ ਬਹੁਤ ਲੰਮਾ ਤਜਰਬਾ ਲੋਕਾਂ ਨੂੰ ਕਿਵੇਂ ਵਰਤੇ ਜਾਣ ਦਾ। ਸੋ ਨਾਉ ਕਮਿੰਗ ਬੈਕ ਟੂ ਵਟ ਹੀ ਸੈਡ ਬਿਫੋਰ ਜਿਊਰੀ ਆਈ ਵਾਜ ਕੋਂਸਟੈਂਟਲੀ ਵਾਚਿੰਗ ਦਿਸ ਕਨਸਪੀਰੇਸੀ ਗਾਰਬੇਜ ਦਿਸ ਪ੍ਰੋਪੇਗੈਂਡਾ ਆਈ ਵਾਜ ਟਰਾਇੰਗ ਟੂ ਫਿਗਰ ਆਊਟ ਵਾਈ ਆਈ ਵਾਜ ਇਨ ਪੇਨ ਆਈ ਡਿਡਨਟ ਨੋ I didn't know it was because I was consuming this garbage. ਉਹ ਆਪਣੇ ਸਿਸਟਮ ਦੇ ਬਾਰੇ ਜੋ ਉੱਥੋਂ ਮਿਲਦੇ ਆ ਕਹਿੰਦਾ ਬੜੀ ਤਰ੍ਹਾਂ ਦੀਆਂ ਸਾਜਿਸ਼ ਦੀਆਂ ਥਿਊਰੀ ਸਾਨੂੰ ਪੇਸ਼ ਕੀਤੀਆਂ ਜਾਂਦੀਆਂ ਦੁਨੀਆਂ ਚ ਆਹ ਹੋ ਗਿਆ ਵਾਹ ਹੋ ਗਿਆ ਕਰੋਨਾ ਵਾਇਰਸ ਕੀ ਹੈ ਤੇ ਜਿਹੜਾ ਪ੍ਰੋਸੈਸਡ ਫੂਡ ਹੈ ਮੈਂ ਕਹਿੰਦਾ ਇਹ ਬਿਲੀਵ ਕਰਨ ਲੱਗ ਗਿਆ ਕਿ ਇਹ ਵੀ ਇੱਕ ਵੈਪਨ ਹੈ। ਹੁਣ ਪ੍ਰੋਸੈਸਡ ਫੂਡ ਦੇ ਨਾਲ ਲੋਕਾਂ ਨੂੰ ਇਮੀਡੀਏਟ ਕੀਤਾ ਜਾ ਰਿਹਾ। ਹੁਣ ਗੱਲ ਤੇ ਉਹਦੇ ਵਿੱਚ ਕੁਛ ਹੈ ਪਰ ਇਹ ਉਹਨੂੰ ਕਿਵੇਂ ਸਮਝ ਗਿਆ ਤੇ ਪ੍ਰੋਸੈਸਡ ਫੂਡ ਦੇ ਮਾਮਲੇ ਚ ਅਸੀਂ ਕੀ ਕਰੀਏ। ਜਿੱਥੇ ਪੈਪਸੀ ਕੋਲਾ ਨਾ ਜਾਵੇ ਕਹਿ ਹੀ ਬੈਠਿਆ ਯਾਰ ਨਹੀਂ ਬੋਲਣਾ ਸੀ। ਜਹਾਂ ਕੋਲਡ ਡਰਿੰਕਸ ਨਾ ਜਾਏ ਇਨਕੇ ਵਾਲੇ ਬ੍ਰਾਂਡ ਵਾਲੇ ਉੱਥੇ ਤਾਂ ਡੈਮੋਕ੍ਰੇਸੀ ਹੈ ਨੀ ਜੀ। ਡੈਮੋਕ੍ਰੇਸੀ ਲਈ ਇੱਕ ਤਾਂ ਫਾਸਟ ਫੂਡ ਦੇ ਦੋ ਤਿੰਨ ਜੁਆਇੰਟ ਹੈ ਤੇ ਨਾਲ ਦੋ ਕੁ ਕੋਲਡ ਡਰਿੰਕ ਨੇ। ਜਿਹੜਾ ਉਹ ਫਰੈਂਚ ਫਰਾਈਆਂ ਨਾ ਖਾਵੇ ਉਸ ਦੇਸ਼ ਚ ਤਾਂ ਕਹਿੰਦੇ ਹੈ ਹੀ ਨੀ। ਅਸੀਂ ਤਾਂ ਡੈਮੋਕ੍ਰੇਸੀ ਮੰਨਦੇ ਨੀ ਉਹਨੂੰ। ਜਿੱਥੇ ਡੈਮੋਕ੍ਰੇਸੀ ਕਹਿਤਾ ਵੱਡੇ ਬਾਈ ਨੇ ਮੋਹਰ ਲਾ ਤੀ ਅੰਕਲ ਸੈਮ ਨੇ ਉੱਥੇ ਚਾਰ ਪੰਜ ਕਿਸਮ ਦੇ ਸਟੋਰ ਪੱਕੇ ਖੁੱਲਣਗੇ। ਆ ਹੁਣ ਵੀ ਮੈਂ ਸਟੋਰਾਂ ਦੇ ਵਿੱਚ ਵੜ ਜਾਂਦਾ ਆ ਦੋ ਦੋ ਲੀਟਰ ਦੀਆਂ ਬੋਤਲਾਂ ਪਈਆਂ ਨੇ ਕਿਸੇ ਕੰਮ ਦੀਆਂ ਨੀ। ਪਲਾਸਟਿਕ ਦਾ ਕੂੜਾ ਬੇਹਿਸਾਬ ਪਾਈ ਖੰਡ ਤੇ ਬੇਹਿਸਾਬ ਪਾਇਆ ਲੂਣ। ਲੂਣ ਦਾ ਸਵਾਦ ਨਾ ਮੂੰਹ ਚ ਆਵੇ ਇਸ ਕਰਕੇ ਹੋਰ ਖੰਡ ਪਾ ਦੋ। ਅੱਧਾ ਕਿਲੋ ਲੂਣ ਤੇ ਡੇਢ ਕਿਲੋ ਖੰਡ ਪਾ ਕੇ ਲੂਣ ਕਹਿੰਦੇ ਇਸਮੇ ਤੋਂ ਨਮਕੀਨ ਹੈ ਹੀ ਨੀ। ਤੇ ਫਿਰ ਉਹ ਇੰਨੀ ਹਾਈਪਰ ਟੈਂਸ਼ਨ ਪਤਾ ਨੀ ਕੀ ਕੁਛ ਦਿੰਦੀਆਂ ਨੇ। ਹੁਣ ਉਹ ਕੋਨਸਪੀਰੇਸੀ ਹੈ ਕਿ ਡਾਕਟਰਾਂ ਨੂੰ ਪੁੱਛ ਲਓ ਕੀ ਖਾਣਾ ਚਾਹੀਦਾ। ਉੱਥੇ ਆਉਣੇ ਆ ਜਿੰਨੇ ਡੱਬਾ ਬੰਦ ਜੂਸ ਨੇ ਮੈਂ ਤਾਂ ਕਹਿੰਦਾ ਦੇਖੋ ਤੱਕ ਨਾ ਇਹਨਾਂ ਨੂੰ ਜਿੰਨਾ ਉਹਨਾਂ ਬਾਰੇ ਆਪਾਂ ਪੜ੍ਹਦੇ ਹਾਂ ਨਿਰੀ ਖੰਡ ਨਾਲ ਭਰੇ ਪਏ ਨੇ। ਪਰ ਫਿਰ ਇੱਧਰੋਂ ਤੋਂ ਵਿਸ਼ੇ ਤੋਂ ਇੱਧਰ ਉੱਧਰ ਭਟਕਣਾ ਨੀ ਹੈਗਾ। ਆਪਾਂ ਇਹਦੇ ਗੱਲ ਤੇ ਆਈਏ। ਹੁਣ ਇਹਨੇ ਗੱਲ ਕੀ ਰੱਖੀ ਆ ਬਰੀਫ ਓਪਨਿੰਗ ਰਿਮਾਰਕਸ ਵਿੱਚ ਇਹ ਕਹਿੰਦਾ ਪਰ ਇਹ ਤੋਂ ਪਹਿਲਾਂ ਡਿਫੈਂਸ ਲਾਇਰ ਕ੍ਰਿਸਟੋਫਰ ਹਿਕਸ ਕੀ ਕਹਿੰਦੇ ਨੇ ਯੂ ਵਿਲ ਰਿਲਾਈ ਔਨ ਕਾਮਨ ਸੈਂਸ ਲਾਈਫ ਐਕਸਪੀਰੀਅੰਸ ਯੂਰ ਕੋਲੈਕਟਿਵ ਵਿਜ਼ਡਮ ਐਂਡ ਹਿਊਮਨ ਲੌਜਿਕ ਇਟ ਇਜ਼ ਐਨ ਐਕਸਰਸਾਈਜ਼ ਬੈਸਟ ਕੰਡਕਟਡ ਇਨ ਅ ਰੈਸ਼ਨਲ ਐਂਡ ਡਿਸਪੈਸ਼ਨੇਟ ਮੈਨਰ ਦੇਰ ਆਰ ਟੂ ਸਾਈਡਸ ਆਫ ਦ ਸਟੋਰੀ। ਉਹ ਕਹਿੰਦੇ ਵੀ ਹਰ ਕਹਾਣੀ ਦੇ ਦੋ ਪੱਖ ਹੁੰਦੇ ਨੇ। ਤੁਸੀਂ ਹੁਣ ਤੱਕ ਸਿਰਫ ਸਰਕਾਰੀ ਪੱਖ ਦੀ ਇਹ ਗੱਲਾਂ ਸੁਣੀਆਂ ਸੀਗੀਆਂ ਹੁਣ ਇਹ ਆਪਣੇ ਹੱਕ ਦੇ ਵਿੱਚ ਬੋਲੂਗਾ ਆਪਣੇ ਪੱਖ ਦੇ ਵਿੱਚ ਬੋਲੂਗਾ ਤੇ ਤੁਸੀਂ ਇਹਦੇ ਬਾਰੇ ਵੀ ਇਹਦੇ ਵੱਲੋਂ ਪੇਸ਼ ਕੀਤੀਆਂ ਜਾ ਰਹੀਆਂ ਗੱਲਾਂ ਨੂੰ ਧਿਆਨ ਦਿਓ। ਕਹਿੰਦੇ ਪਰ ਉਹ ਬਹੁਤ ਹੌਲੀ ਹੌਲੀ ਬੋਲ ਰਿਹਾ ਸੀ ਤੇ ਕਈ ਵਾਰ ਵਿੱਚ ਨੂੰ ਜੱਜ ਨੂੰ ਵੀ ਟੋਕ ਕੇ ਕਹਿਣਾ ਪਿਆ ਵੀ ਭਾਈ ਨਥੈਨੀਅਲ ਥੋੜੀ ਆਵਾਜ਼ ਉੱਚੀ ਰੱਖ ਤੇਰੀ ਗੱਲ ਪੂਰੀ ਤਰ੍ਹਾਂ ਸੁਣਦੀ ਨਹੀਂ ਆ। ਪੂਰੇ ਦਿਨ ਦੀ ਕਾਰਵਾਈ ਦੇ ਵਿੱਚ ਕਹਿੰਦੇ ਉਹਨੇ ਹੁਣ ਬਈ ਇਹ ਗੱਲ ਜੋ ਲਿਖੀ ਹੋਈ ਆ ਮੈਂ ਉਹ ਪੜ੍ਹ ਕੇ ਸੁਣਾਉਣ ਲੱਗਿਆ ਕਿਤੇ ਨਾ ਕਿਤੇ ਕੋਈ ਫੰਬਲ ਹੋ ਸਕਦੀ ਹੈ। ਇਹਦਾ ਮਤਲਬ ਇਹ ਨਹੀਂ ਕਿ ਮੈਂ ਇਸ ਪੱਖ ਨਾਲ ਸਹਿਮਤ ਹੈ। ਦੀ ਐਕਿਊਜ਼ਡ ਕਹਿ ਰਿਹਾ ਕਿ ਦੇਰ ਵਾਜ਼ ਅ ਸਟ੍ਰਿਕਟ ਕ੍ਰਿਸਚੀਅਨ ਅਪਬ੍ਰਿੰਗਿੰਗ ਇਨ ਸਟ੍ਰੈਥਰੋਏ ਐਂਡ ਹਿਸ ਮਦਰ ਹੂ ਹੀ ਸੈਡ ਹੋਮ ਸਕੂਲਡ ਦੈਮ। ਇਹਨਾਂ ਦੀ ਮਾਂ ਨੇ ਇਹਨੂੰ ਘਰ ਬੈਠ ਕੇ ਪੜ੍ਹਾਇਆ ਤੇ ਉਹਦੇ ਵਿੱਚ ਬਹੁਤ ਸਖ਼ਤ ਤੌਰ ਤੇ ਈਸਾਈਅਤ ਦਾ ਇਲਮ ਦਿੱਤਾ ਗਿਆ। ਇਹ ਕਹਿ ਰਿਹਾ ਹੋਮ ਸਕੂਲਿੰਗ ਹੋਈ ਹੈ ਬਹੁਤਾ ਘਰ ਚ ਹੀ, ਤੇ ਇਹਦੀਆਂ ਦੋ ਜੁੜਵਾਂ ਭੈਣਾਂ ਸੀਗੀਆਂ ਤੇ ਫੋਰ ਯੰਗਰ ਸਿਬਲਿੰਗ, ਚਾਰ ਹੋਰ ਭੈਣ ਭਰਾ ਸੀ। ਮਾਂ ਇਹਨਾਂ ਨੂੰ ਸਮਾਜ ਤੋਂ ਅੱਡ ਰੱਖਦੀ ਸੀ ਕਿਉਂਕਿ ਸੈਕੂਲਰ ਵਰਲਡ ਸੀ ਜਿਹੜਾ, ਉਹ ਤੋਂ ਬੱਚਿਆਂ ਨੂੰ ਬਚਾ ਕੇ ਰੱਖਣ ਦੀ ਲੋੜ ਸੀ ਜਿੱਥੇ ਸਾਰੇ ਧਰਮਾਂ ਤੇ ਜਾਤੀਆਂ ਦਾ ਮਿਸ਼ਰਣ ਹੋਵੇ। ਹੁਣ ਉਹ ਇਸ ਤਰ੍ਹਾਂ ਦਾ ਸੈਕੂਲਰ ਧਰਮ ਨਿਰਪੱਖ, ਜਿਹਨੂੰ ਅਸੀਂ ਮੋਟੇ ਤੌਰ ਤੇ ਪੰਜਾਬੀ ਚ ਤਰਜਮਾ ਕਰਦੇ ਕਹਿ ਦਿੰਦੇ ਹਾਂ, ਉਹ ਮਾਹੌਲ ਤੋਂ ਦੂਰ ਰੱਖ ਰਹੀ ਸੀ। ਕਹਿੰਦੇ ਕ੍ਰਿਸਚਨ ਬੰਦੇ ਚੰਗੇ ਹੁੰਦੇ ਨੇ ਜਾਂ ਇਸ ਤਰ੍ਹਾਂ ਦੇ ਬਿੱਟੇ, ਆਪਣੇ ਸੰਸਕਾਰਾਂ ਨੂੰ ਆਪਣੇ ਮਜ਼ਹਬ ਦੇ ਤੌਰ ਤੇ ਰੱਖੋ ਤੇ ਬਹੁਤੀ ਕਿਸਮ ਦੇ ਉਸ ਬੰਦਿਆਂ ਨੂੰ ਨਾ ਮਿਲੋ ਜਿਹਨਾਂ ਦਾ ਰਹਿਣ ਸਹਿਣ ਤੁਹਾਡੇ ਨੇੜੇ ਨਹੀਂ ਹੈ ਜਾਂ ਜਿਹਨਾਂ ਦੀਆਂ ਆਦਤਾਂ ਕਾਫਰ ਹੋ ਸਕਦੀਆਂ। ਸੋ ਇਹੀ ਗੱਲ ਆ ਜਾਂਦੀ ਹੈ ਨਾ, ਤੇ ਇਸੇ ਤਰ੍ਹਾਂ ਦੀ ਉਹਨਾਂ ਨੇ ਟ੍ਰੇਨਿੰਗ ਕਹਿੰਦਾ ਸਾਨੂੰ ਬਚਪਨ ਦੇ ਵਿੱਚ ਮਿਲਦੀ ਰਹੀ ਹੈ। ਤੇ ਜੇਕਰ ਕਹਿੰਦੇ ਕਿਤੇ ਕੋਈ ਗੱਲ ਅਸੀਂ ਪੂਰੀ ਨਾ ਕਰਦੇ ਦਿਖਾਈ ਦਿੰਦੇ ਤਾਂ ਸਜ਼ਾ ਬਹੁਤ ਮਿਲਦੀ ਸੀ, ਉਸ ਨੂੰ ਹੁਕਮ ਅਦੂਲੀ ਮੰਨਿਆ ਜਾਂਦਾ ਸੀ। ਠੀਕ ਹੈ ਜੀ, ਉਸ ਨੂੰ ਇਹ ਵੀ ਮੰਨਿਆ ਜਾਂਦਾ ਸੀ ਵੀ ਇਟਸ ਅ ਕਾਇੰਡ ਆਫ ਡਿਸਰਿਸਪੈਕਟ ਕਿ ਤੁਸੀਂ ਮਾਪਿਆਂ ਦਾ ਸਤਿਕਾਰ ਨਹੀਂ ਕਰਦੇ। ਤੇ ਤੀਸਰੀ ਗੱਲ ਆਉਂਦੀ ਸੀ ਬੈਕ ਟਾਕ, ਕਿ ਇਹਦਾ ਮਤਲਬ ਤੂੰ ਮੂਹਰੋਂ ਬੋਲਦਾ, ਜੇ ਤੁਹਾਨੂੰ ਕੋਈ ਗੱਲ ਕਹਿਤੀ ਤੁਸੀਂ ਉਹਦੇ ਅੱਗੋਂ ਜਵਾਬ ਦੇ ਕਰਦੇ ਹੋ, ਤੁਸੀਂ ਮੂੰਹੋਂ ਅੱਗੋਂ ਦੀ ਬੋਲਣ ਲੱਗ ਜਾਂਦੇ ਹੋ। ਤੇ ਕਹਿੰਦੇ ਇਸ ਕਰਕੇ ਮੈਂ ਆਪਣੀ ਮਾਂ ਨੂੰ ਬਹੁਤ ਤਾਂ ਨਹੀਂ, ਮੈਂ ਆਪਣੀ ਮਾਂ ਨੂੰ ਕਹਿੰਦਾ ਨਫ਼ਰਤ ਕਰਦਾ ਸੀ। ਆਈ ਹੇਟਿਡ ਹਰ, ਆਈ ਹੇਟਿਡ ਮਾਈ ਲਾਈਫ ਸਿਚੁਏਸ਼ਨ, ਬਟ ਆਈ ਵਾਜ਼ ਗੁੱਡ ਐਟ ਹਾਈਡਿੰਗ ਇਟ। ਹੁਣ ਇੱਥੇ ਇਹ ਵੀ ਇੱਕ ਗੱਲ ਕਹਿ ਰਿਹਾ ਕਿ ਮੇਰਾ ਇਸ ਤਰ੍ਹਾਂ ਦਾ ਕੱਟੜਵਾਦੀ ਮਾਹੌਲ ਸੀ, ਜੇ ਕਿਤੇ ਉਦਾਂ ਦੀ ਗੱਲ ਨਾ ਕਰੋ ਜੋ ਘਰਦਿਆਂ ਦੀ ਮਾਂ ਨੂੰ ਬਹੁਤੀ ਪਸੰਦ ਨਾ ਹੋਵੇ ਤਾਂ ਕਟਾਈ ਵੀ ਹੁੰਦੀ ਸੀ। ਤੇ ਕਟਾਈ ਵੀ ਇਸ ਤਰ੍ਹਾਂ ਹੁੰਦੀ ਸੀ ਕਿ ਪੈਂਟ ਲਾ ਕੇ ਪਿਛਲੇ ਪਾਸੇ ਕਹਿੰਦੇ ਫਿਰ ਮਾਰ ਕਟਾਈ ਵੀ ਕੀਤੀ ਜਾਂਦੀ ਸੀ। ਠੀਕ ਹੈ ਜੀ, ਤੇ ਇਸ ਤਰ੍ਹਾਂ ਦੇ ਕੁੱਟ ਤੋਂ ਬਚਣ ਲਈ ਕਹਿੰਦੇ ਫਿਰ ਸਾਡੇ ਚ ਇੱਕ ਆਦਤ ਮੇਰੇ ਚ ਘੱਟੋ ਘੱਟ ਡਿਵੈਲਪ ਹੋ ਗਈ ਕਿ ਮੈਂ ਆਪਣੀਆਂ ਭਾਵਨਾਵਾਂ ਨੂੰ ਡਰਦਾ ਹੋਇਆ ਲੁਕਾਉਣ ਲੱਗ ਗਿਆ ਕਿ ਆਪਣੀ ਅਸਲੀਅਤ ਦੱਸਣੀ ਨਹੀਂ ਤਾਂ ਫਿਰ ਮਾਹੌਲ ਵਿਗੜਦਾ ਤੇ ਕੁੱਟ ਕਟਾਪਾ ਪੈਂਦਾ। ਆਈ ਵਾਜ਼ ਟੋ ਹੀ ਸੈਡ ਹਿਜ ਸਿਬਲਿੰਗਸ ਵਰ ਟੋਲਡ ਦੈਟ ਸਕੂਲ ਵਾਜ਼ ਅ ਟੈਰੀਬਲ ਪਲੇਸ। ਕਹਿੰਦੇ ਸਾਡੇ ਘਰਾਂ ਵਿੱਚ ਸਾਨੂੰ ਇਹ ਦੱਸਿਆ ਗਿਆ ਸੀ ਕਿ ਸਕੂਲ ਤਾਂ ਬਹੁਤ ਮਾੜੀ ਥਾਂ ਆ, ਬਸ ਤੁਹਾਨੂੰ ਭੇਜਣਾ ਪੈ ਜਾਂਦਾ ਉੱਥੇ। ਦੇਰ ਵਰ ਇਨਕਰੀਜ਼ਿੰਗ ਕੌਨਫਲਿਕਟਸ, ਤੇ ਇਸ ਕਰਕੇ ਜਦੋਂ ਸਕੂਲ ਜਾਂਦੇ ਸੀ ਕਦੇ ਜੀ ਵੀ ਲੱਗ ਜਾਣਾ ਪਰ ਇਹ ਲੱਗਣਾ ਕਿ ਅਸੀਂ ਬਹੁਤ ਮਾੜਾ ਕੰਮ ਕਰ ਰਹੇ ਹਾਂ, ਜੇ ਕਿਸੇ ਹੋਰ ਕਿਸੇ ਤਰ੍ਹਾਂ ਦੇ ਬੱਚਿਆਂ ਨਾਲ ਜੇ ਆਪਣਾ ਮੇਲ ਜੋਲ ਵਧਾਉਂਦੇ ਹਾਂ ਤੇ ਉਹ ਇੱਕ ਤਰ੍ਹਾਂ ਨਾਲ ਰੁਕਾਵਟ ਹੁੰਦੀ ਸੀ ਕਿਉਂਕਿ ਘਰੇ ਮਾਹੌਲ ਕੁਛ ਹੋਰ ਤਰ੍ਹਾਂ ਸੀ। ਦੇਰ ਵਾਜ਼ ਐਨ ਐਕਸਟ੍ਰੀਮ ਫੀਅਰ ਆਫ ਕਰਪਸ਼ਨ ਬਾਏ ਦਾ ਸੈਕੂਲਰ ਵਰਲਡ, ਤੇ ਸਾਡੇ ਵਿੱਚ ਕਹਿੰਦੇ ਇਹ ਬਹੁਤ ਡਰ ਪਾਇਆ ਹੋਇਆ ਸੀ ਔਰ ਸਾਡੇ ਅੰਦਰ ਇਹ ਡਰ ਪਨਪ ਚੁੱਕਿਆ ਸੀ ਕਿ ਜੇ ਅਸੀਂ ਧਰਮ ਨਿਰਪੱਖ ਮਾਹੌਲ ਦੇ ਵਿੱਚ ਸੈਕੂਲਰ ਵਰਲਡ ਦੇ ਵਿੱਚ ਜਾਵਾਂਗੇ ਤਾਂ ਅਸੀਂ ਭ੍ਰਿਸ਼ਟਾਚਾਰੀ ਹੋ ਜਾਵਾਂਗੇ, ਸਾਡਾ ਆਪਣਾ ਆਪ ਜਿਹੜਾ ਕਿਰਦਾਰ ਹੈ ਉਹ ਕਮਜ਼ੋਰ ਵੀ ਪੈ ਜਾਏਗਾ ਤੇ ਉਹ ਮਾੜੇ ਚਾਲ ਚੱਲਣ ਵੱਲ ਨੂੰ ਚਲਾ ਜਾਂਦਾ, ਉਹ ਚ ਕਰਪਟੇਬਿਲਿਟੀ ਵੱਧ ਜਾਂਦੀ ਹੈ। ਠੀਕ ਹੈ ਜੀ, ਇਸ ਕਰਕੇ ਨਾ ਤਾਂ ਸੈਕੂਲਰ ਵਰਲਡ ਚ ਜਾਣਾ, ਨਾ ਇੰਟਰੈਕਸ਼ਨ ਕਰਨੀਆਂ ਅਦਰ ਪੀਪਲ ਫਰੋਮ ਦਾ ਚਰਚ, ਜਿਹੜੇ ਕਿ ਚਰਚ ਤੋਂ ਬਿਨਾਂ ਕਿਤੇ ਹੋਰ ਜਾਂਦੇ ਆ ਲੋਕ, ਉਹਨਾਂ ਤੋਂ ਵੀ ਦੂਰ ਰਹਿਣ ਵਾਲੀ ਗੱਲ ਸੀ। ਆਈ ਹੈਡ ਟੂ ਲਰਨ ਟੂ ਬੀ ਐਨ ਐਕਸਪਰਟ ਐਟ ਹਾਈਡਿੰਗ, ਇਹ ਆਪਾਂ ਗੱਲ ਕਰ ਚੁੱਕੇ ਹਾਂ। ਠੀਕ ਹੈ ਜੀ, ਤੇ ਕਹਿੰਦੇ ਦਿਨ ਭਰ ਉਹ ਇਸ ਤਰ੍ਹਾਂ ਆਪਣੀ ਜ਼ਿੰਦਗੀ ਦੀ ਤਫਸੀਲ ਪੇਸ਼ ਕਰਦਾ ਰਿਹਾ। ਇੱਕ ਨਾ ਫਿਲਮ ਹੈਗੀ ਹੈ ਜੀ 22 ਜੁਲਾਈ 22 ਜੁਲਾਈ ਅੰਗਰੇਜ਼ੀ ਫਿਲਮ ਹੈ ਇਹ, ਤੇ 2011 ਚ ਨਾਰਵੇ ਓਸਲੋ ਦੇ ਵਿੱਚ ਅਟੈਕ ਹੋਏ ਸੀ ਤੇ ਉਹਨਾਂ ਵਿੱਚ 77 ਬੰਦਿਆਂ ਦੇ ਸੀ ਮੈਸ ਲੈਵਲ ਤੇ ਕਿਲਿੰਗ ਹੋਈਆਂ ਸੀਗੀਆਂ। ਉਸ ਓਸਲੋ ਬੋਮਿੰਗ ਤੇ ਓਸਲੋ ਇੰਸੀਡੈਂਟ ਦੇ ਬਾਰੇ ਜਦੋਂ ਬੰਦੇ ਨਾਲ ਗੱਲਬਾਤ ਹੁੰਦੀ ਹੈ, ਜਦੋਂ ਉਹਨੂੰ ਪੁੱਛਦੇ ਆ ਵੀ ਤੂੰ ਇੰਨੇ ਬੰਦੇ ਕਾਹਤੋਂ ਮਾਰੇ ਆ, ਤੇ ਉਹ ਵੀ ਆਪਣੇ ਪੱਖ ਦੇ ਵਿੱਚ ਜਦੋਂ ਦਲੀਲਾਂ ਦਿੰਦਾ ਤੇ ਉਹ ਦਲੀਲਾਂ ਤੁਹਾਨੂੰ ਐਂ ਲੱਗਣਗੀਆਂ ਕਿ ਦਿਮਾਗ ਹਿਲਾ ਕੇ ਸਿੱਟ ਦਿੰਦੀਆਂ ਨੇ ਕਿ ਯਾਰ ਅੱਛਾ ਐਂ ਵੀ ਹੈ, ਤੇ ਤੁਸੀਂ ਹੌਲੀ ਹੌਲੀ ਇਹ ਵੀ ਲੱਗਦਾ ਕਿ ਕਨਵਿੰਸ ਜੇ ਵੀ ਹੁੰਦੇ ਲੱਗਣ ਲੱਗ ਜਾਂਦੇ ਆਰਗੂਮੈਂਟ ਤੋਂ। ਸੋ ਬੰਦੇ ਦੇ ਵਿੱਚ ਅਸੀਂ ਸ਼ੁਰੂਆਤ ਤੋਂ ਇਹ ਗੱਲ ਕੀਤੀ ਹੈ ਕਿ ਮਾਹੌਲ ਇਸ ਤਰ੍ਹਾਂ ਕਿ ਇਹਨੂੰ ਜਿਸ ਤਰ੍ਹਾਂ ਮਰਜ਼ੀ ਘੜ ਲਓ, ਤੁਸੀਂ ਇੱਕੋ ਧਰਮ ਦੇ ਨਾਂ ਦੇ ਉੱਤੇ ਇਹਨੂੰ ਦੀਨ ਵੀ ਬਣਾ ਦੇ ਸਕਦੇ ਹੋ, ਦਿਆਨਤਦਾਰ ਵੀ ਬਣਾ ਸਕਦੇ ਹੋ ਤੇ ਉਹਨੂੰ ਜ਼ਾਲਮ ਵੀ ਬਣਾ ਸਕਦੇ ਹੋ। ਕਿਸੇ ਵਿਅਕਤੀ ਨੂੰ ਇਹ ਵੀ ਹੈ ਕਿ ਉਹਦੇ ਵਿੱਚ ਸੂਫੀਆਂ ਵਰਗੀ ਗੱਲ ਆ ਜੂਗੀ, ਉਹਦੇ ਸਾਰੇ ਮਜ਼ਹਬ ਦੇ ਵਿੱਚ ਮੁਹੱਬਤ ਪਈ ਹੋਊਗੀ। ਇੱਕ ਵਿਅਕਤੀ ਉਹ ਹੋਊਗਾ ਜਿਹਦੇ ਸਾਰੇ ਮਜ਼ਹਬ ਦੇ ਵਿੱਚ ਤਲਵਾਰ ਪਈ ਹੋਊਗੀ ਖੂਨ ਰੰਗੀ। ਉਹ ਮਜ਼ਹਬ ਦੇ ਵੀ ਦੋ ਦੋ ਮਾਇਨੇ, ਕੋਈ ਇਹਦੇ ਵਿੱਚ ਇੱਕ ਨਹੀਂ ਹੈ, ਕਿਤਾਬ ਇੱਕ ਹੈ, ਅਸੂਲ ਇੱਕ ਹੋਣਗੇ, ਗੱਲਾਂ ਇੱਕ ਲਿਖੀਆਂ ਨੇ। ਹਰ ਮਜ਼ਹਬ ਦੇ ਵਿੱਚ ਤੁਹਾਨੂੰ ਤਕਰੀਬਨ ਇਹੋ ਜਿਹਾ ਵਰਤਾਰਾ ਦੇਖਣ ਨੂੰ ਮਿਲ ਜਾਂਦਾ ਕਿ ਉਹਦੇ ਵਿੱਚ ਸਿਰੇ ਦਾ ਜ਼ਾਲਮ ਪਿਆ ਜਿਹਨੇ ਉਸ ਮਜ਼ਹਬ ਦੇ ਨਾਂ ਦੇ ਉੱਤੇ ਸਿਰੇ ਦੇ ਜ਼ੁਲਮ ਕੀਤੇ ਆ, ਤੇ ਸਿਨੇ ਦੇ ਤੁਹਾਨੂੰ ਦਿਆਨਤਦਾਰ ਬੰਦੇ ਵੀ ਮਿਲਣਗੇ। ਇਹ ਵੀ ਉਹਦੀ ਇੰਟਰਪ੍ਰੀਟੇਸ਼ਨ ਹੀ ਆ ਕਈ ਲੋਕ ਉਹਦੇ ਨਾਲ ਤੁਹਾਡੇ ਹੱਥਾਂ ਚ ਹਥਿਆਰ ਫੜਾ ਦੇਣਗੇ ਤੇ ਕਈ ਤੁਹਾਡੇ ਹੱਥਾਂ ਚ ਮੱਲਮ ਪੱਟੀ ਦੇ ਕੇ ਕਹਿ ਦੇਣਗੇ ਕਿ ਹਿੰਦੂ ਮੁਸਲਮਾਨ ਸਿੱਖ ਕੁਛ ਨਾ ਦੇਖੀ, ਬਸ ਦੁਖੀ ਦੇਖੀ ਤੇ ਦੁਖੀ ਦਾ ਦੁੱਖ ਦੂਰ ਕਰਦੇ, ਤੇਰਾ ਧਰਮ ਇਹੀ ਆ। ਤੇ ਇੱਕ ਨੂੰ ਇਹ ਕਹਿ ਦੇਣਗੇ ਕਿ ਕਿਸੇ ਦੀ ਲੱਤਵਾਂ ਸਬੂਤ ਨਾ ਰਹੇ, ਜੇ ਉਹ ਆਪਣੇ ਮਜ਼ਹਬ ਦਾ ਨਹੀਂ ਵੱਡ ਵੱਡ ਟੁਕੜੇ ਕਰਦੇ, ਬਸ ਹੋਰ ਕੁਛ ਪੁੱਛਣ ਦੀ ਲੋੜ ਨਹੀਂ। ਆ ਜਿਵੇਂ ਟਰੱਕ ਵਾਲੇ ਮੁੰਡੇ ਨਾਲ ਹੋਈ ਕਿ ਬਸ ਸਲਵਾਰ ਕਮੀਜ਼ ਵਾਲੇ ਕੱਪੜੇ ਦੇਖੇ, ਗੱਡੀ ਚਾੜ ਦੋ, ਸਮਝ ਲਓ ਸੇਵਾ ਹੋ ਗਈ। ਕਈਆਂ ਨੇ ਇਸ ਤਰ੍ਹਾਂ ਦੀ ਹੈ। ਸੋ ਸਾਡੇ ਦਿਮਾਗ ਨੂੰ ਕਿਸੇ ਵੀ ਰੂਪ ਦੇ ਵਿੱਚ ਢਾਲਿਆ ਜਾ ਸਕਦਾ। ਮੈਂ ਇਹੀ ਗੱਲ ਅੱਜ ਸ਼ੁਰੂਆਤ ਚ ਰੱਖੀ ਸੀ। ਇਸੇ ਦੇ ਨਾਲ ਇਹ ਮਨੁੱਖੀ ਜਿਹੜਾ ਜੀਵਨ ਹੈ, ਅਸੀਂ ਉਹਦੇ ਵਿੱਚ ਸਟਰਗਲ ਵੀ ਇਹੀ ਕਰ ਰਹੇ ਹਾਂ। ਸੋ ਅਫਜ਼ਲ ਵਾਲੀ ਫੈਮਿਲੀ ਦੇ ਵਿੱਚ ਦੁਬਾਰਾ ਆ ਕੇ ਆਪਾਂ ਗੱਲ ਕਰਦੇ ਹਾਂ। ਕਹਿੰਦੇ ਨੇ ਟਰੱਕ ਵਗੈਰਾ ਤਾਂ ਹੀ ਲਿਆ ਸੀਗਾ ਕਿ ਫਿਸ਼ਿੰਗ ਫੁਸ਼ਿੰਗ ਕਰਾਂਗੇ, ਹੋਰ ਗੱਲਾਂ ਬਾਤਾਂ ਕਰਾਂਗੇ, ਪਰ ਨਾਲ ਦੀ ਨਾਲ ਕਹਿੰਦਾ ਮੇਰੇ ਦਿਮਾਗ ਦੇ ਉੱਤੇ ਕੁਝ ਗੱਲਾਂ ਪ੍ਰਭਾਵ ਪਾਉਣ ਲੱਗ ਗਈਆਂ। ਤੇ ਹਥਿਆਰਾਂ ਬਾਰੇ ਵੀ ਜਿਹੜੇ ਟਰੱਕ ਚੋਂ ਮਿਲੇ, ਕਹਿੰਦੇ ਮਸ਼ੈਤੀ ਮੇਰੇ ਕੋਲ ਹੁੰਦੀ ਹੈ, ਕਹਿੰਦਾ ਉਹ ਤਾਂ ਮੈਂ 16 ਸਾਲ ਦੀ ਉਮਰ ਤੋਂ ਨਾਲ ਹੀ ਨਹੀਂ ਘੁੰਮਦਾ। ਹੀ ਹੈਡ ਸੀਨ ਫਾਈਟਸ ਬਿਟਵੀਨ ਰਫ ਕਰਾਊਡ ਐਟ ਹਿਸ ਸਕੂਲ ਐਂਡ ਹੀ ਵਾਜ਼ ਪੈਰਾਨੋਇਡ। ਕਹਿੰਦਾ ਉਹਨੇ ਆਪਣੇ ਸਕੂਲ ਦੇ ਵਿੱਚ ਦੰਗੜ ਫਸਾਦ ਕਰਦੇ, ਹੁਲੜਬਾਜ਼ੀਆਂ ਨੂੰ ਕਰਦੇ ਦੇਖਿਆ ਸੀ, ਤੇ ਉਦੋਂ ਹੀ ਉਹਨੂੰ ਲੱਗਿਆ ਕਿ ਭਾਈ ਮੈਨੂੰ ਵੀ ਖਤਰਾ ਹੋ ਸਕਦਾ। ਤੇ 16 ਸਾਲ ਦੀ ਉਮਰ ਤੋਂ ਉਹ ਮਸ਼ੈਤੀ ਵੱਡਾ ਚਾਕੂ ਖੰਜਰ ਆਪਣੇ ਕੋਲ ਰੱਖਣ ਲੱਗ ਗਿਆ ਸੀ। ਇੱਕ ਦੰਦੇਦਾਰ ਚਾਕੂ ਵੀ ਸੀ ਜਿਹਨੂੰ ਸਿਰੇ ਤੇ ਨਾਈਫ ਕਹਿੰਦੇ ਆ, ਕਹਿੰਦੇ ਇਹਦੇ ਪੇਰੈਂਟਸ ਨੇ ਗਿਫਟ ਕੀਤੀ ਸੀਗੀ। ਹੁਣ ਜੀ ਤਾਂ ਕਰਦਾ ਕਮੈਂਟ ਕਰਨ ਨੂੰ, ਪਰ ਮੈਨੂੰ ਨੀ ਲੱਗਦਾ ਕਿ ਮੇਰੇ ਬੇਟੇ ਨੂੰ ਜਾਂ ਬੇਟੀ ਨੂੰ ਜਾਂ ਕਿਸੇ ਬੱਚੇ ਨੂੰ ਆਪਾਂ ਜੇ ਗਿਫਟ ਕਰਨਾ ਹੋਵੇ ਤਾਂ ਮੈਂ ਚਾਕੂ ਕਰਾਂ। ਮੈਨੂੰ ਤਾਂ ਜਿੰਨੀ ਵਾਰ ਵੀ ਮਿਲਿਆ, ਪਤਾ ਨੀ ਆਪਣੀ ਆਦਤ ਚੰਗੀ ਹੈ ਕਿ ਨਹੀਂ, ਮੈਂ ਤਾਂ ਕਿਤਾਬ ਹੀ ਲਿਆ ਕੇ ਦੇਣਾ ਹੁੰਦਾ। ਚਾਹੇ ਉਹ ਕਿਸੇ ਤਰ੍ਹਾਂ ਦੀ ਕਿਤਾਬ ਮਿਲ ਜੇ ਮੈਨੂੰ, ਉਹ ਮੇਰੇ ਆਈਡੀਆਜ਼ ਨਾਲ ਜੁੜੀ ਹੋਵੇ ਨਾ ਜੁੜੀ ਹੋਵੇ। ਕਈ ਵਾਰ ਮੈਨੂੰ ਇਹ ਵੀ ਕਹਿੰਦਾ, ਯਾਰ ਤੂੰ ਬੰਦਾ ਇੱਦਾਂ ਦੀਆਂ ਗੱਲਾਂ ਕਰੀ ਨਾ, ਕਿਤਾਬ ਤੂੰ ਉਹ ਦੇ ਦੀ। ਮੈਂ ਕਿਹਾ ਇਹ ਵੀ ਪੜ੍ਹਨੀ ਜ਼ਰੂਰੀ ਹੈ। ਇਹ ਕਿਤਾਬਾਂ ਇੱਕੋ ਕਿਸਮ ਦੀਆਂ ਨਾ ਪੜ੍ਹਿਓ, ਬਹੁਤ ਨੁਕਸਾਨ ਹੋ ਜਾਣਾ। ਜੋ ਤੁਹਾਡੇ ਵਿਚਾਰਾਂ ਤੋਂ ਉਲਟ ਹੈ ਉਹਨਾਂ ਨੂੰ ਵੀ ਜਾਣੋ ਕਿ ਉਹ ਉਲਟ ਕਿਉਂ ਹੈ। ਕੈਪੀਟਲਿਸਟ ਤੋਂ ਤੇ ਕਮਿਊਨਿਜ਼ਮ ਪੜ੍ਹੋ, ਕਮਿਊਨਿਸਟ ਤੋਂ ਤੇ ਕੈਪੀਟਲਿਜ਼ਮ ਪੜ੍ਹੋ। ਚਲੋ ਇਹੀ ਕਹਿ ਦਿੰਦੇ, ਬਾਕੀ ਧਰਮਾਂ ਦੀ ਗੱਲ ਇਹ ਵੀ ਸਿੱਧ ਕਰਕੇ ਕਰ ਲਿਓ, ਕਿਉਂਕਿ ਉਹਦੇ ਵਿੱਚ ਜ਼ਿਆਦਾ ਭਾਵਨਾਵਾਂ ਦੀ ਗੱਲ ਆ ਜਾਂਦੀ ਹੈ। ਸੋ ਅਨਦਰ ਨਾਈਫ ਕਹਿੰਦਾ ਉਹ ਮੈਂ ਵੇਅਰ ਹਾਊਸ ਤੇ ਕੰਮ ਕਰਦਾ, ਉੱਥੇ ਰੱਸੀਆਂ ਰੁੱਸੀਆਂ ਕੱਟਣ ਨੂੰ, ਟਵਾਈਨਸ ਕੱਟਣ ਵਾਸਤੇ ਕਹਿੰਦਾ ਰੱਖੀ ਹੋਈ ਆ। ਏਅਰ ਸੋਫਟ ਗੇਮਸ ਖੇਡਦਾ ਰਹਿਣਾ, ਇਸ ਕਰਕੇ ਕਹਿੰਦੇ ਏਅਰ ਸੋਫਟ ਪਿਸਟਲ ਸੀਗੀ। ਤੇ ਵੈਲਟਮੈਨ ਦੇਰ ਵਾਜ ਲਿਟਲ ਕੰਟੈਕਟ, ਕਹਿੰਦਾ ਮੇਰਾ ਬਹੁਤ ਘੱਟ ਲੋਕਾਂ ਨਾਲ ਮੇਲ ਜੋਲ ਹੋਇਆ, ਤੇ ਅਸੀਂ ਕਹਿੰਦਾ ਅੰਦਰ ਹੀ ਰਹੇ ਹਾਂ। ਤੇ ਅੱਗੇ ਉਹ ਕਰਦਾ, ਵਟ ਹੀ ਨਾਓ ਨੋਜ਼ ਸਮ ਆਫ ਦ ਵੇਜ਼ ਹੀ ਕੋਪਡ ਵਿਦ ਦ ਸਟ੍ਰੈਸ ਆਫ ਹਿਸ ਚਾਈਲਡਹੁੱਡ ਆਰ ਕਾਮਨ ਟ੍ਰੇਟਸ ਆਫ ਆਟਿਜ਼ਮ। ਕਹਿੰਦੇ ਸਾਡੇ ਤੇ ਕੁਝ ਇਸ ਤਰ੍ਹਾਂ ਦਾ ਸਟ੍ਰੈਸ ਸੀਗਾ ਜਿਵੇਂ ਆਟਿਜ਼ਮ ਵਾਲੇ ਬੱਚੇ ਹੁੰਦੇ, ਤੇ ਕਈ ਵਾਰ ਸਟ੍ਰੈਸ ਰਿਲੀਵ ਕਰਨ ਲਈ ਅਸੀਂ ਅਜੀਬ ਅਜੀਬ ਤਰ੍ਹਾਂ ਦੀਆਂ ਆਵਾਜ਼ਾਂ ਵੀ ਕੱਢਣ ਲੱਗ ਜਾਂਦੇ ਸੀ। ਕਦੇ ਕਦੇ ਤਾਂ ਕਹਿੰਦਾ ਮੈਂ ਆਪਣੇ ਗੱਲਾਂ ਦੇ ਅੰਦਰ ਅੰਦਰਲੇ ਦੰਦਾਂ ਦੇ ਹੇਠਾਂ ਆਪਣੇ ਗੱਲਾਂ ਦੇ ਅੰਦਰਲਾ ਮਾਸ ਨੂੰ ਵੀ ਚਿੱਠੀ ਜਾਂਦਾ ਹੁੰਦਾ ਸੀ, ਤੇ ਇੰਨਾ ਚਿੱਠ ਲੈਂਦਾ ਸੀ ਕਿ ਜ਼ਖਮ ਹੋ ਜਾਂਦੇ ਸੀਗੇ ਕਿ ਆਪਣਾ ਧਿਆਨ ਬਟਾ ਲਾ। ਸੋ ਇਸ ਤਰ੍ਹਾਂ ਦੇ ਇਹ ਚਿੜਚਿੜਾਪਣ, ਚੀੜਾ ਖਿਜਣ ਵਾਲੇ ਮਾਹੌਲ ਦੀਆਂ ਗੱਲਾਂ ਇਹ ਆਪਣੀ ਦਲੀਲ ਦੇ ਵਿੱਚ ਪੇਸ਼ ਕਰ ਰਿਹਾ। ਮੈਂ ਇਹ ਨਹੀਂ ਕਹਿ ਰਿਹਾ ਕਿ ਇਹਦੇ ਨਾਲ ਕੁਛ ਇਨਫਰੈਂਸ ਦੱਪ ਲਈ ਅਦਾਲਤ ਨੇ, ਆਪਾਂ ਨੂੰ ਪਹਿਲਾਂ ਹੀ ਮਨਾ ਕੀਤਾ। ਤੇ ਕਹਿੰਦਾ ਸ਼ੀ ਡਿਡਨਟ ਨੋ ਦੈਟ ਆਈ ਹੈਡ ਮੈਂਟਲ ਸਟ੍ਰੈਸ, ਮੇਰੀ ਮਾਂ ਨੂੰ ਨਹੀਂ ਸੀ ਪਤਾ ਹੁੰਦਾ। ਸ਼ੀ ਮਿਸ ਇੰਟਰਪ੍ਰੇਟਡ ਬਾਈ ਬਿਹੇਵੀਅਰ ਐਜ਼ ਮੀ ਬੀਇੰਗ ਡਿਸਰਿਸਪੈਕਟਫੁਲ। ਸੋ ਇਹ ਜਿਹੜੀ ਹੈ ਹੁਣ ਡਿਸਟਰਬਡ ਚਾਈਲਡਹੁੱਡ ਅਪਬ੍ਰਿੰਗਿੰਗ ਤੇ ਤਾਂ ਕਹਾਣੀ ਦਾ ਇੱਕ ਪੱਖ ਜਾ ਰਿਹਾ, ਦੂਜਾ ਆ ਗਿਆ ਕਿ ਮੈਂਟਲ ਪਰਵਰਿਸ਼ ਦੀ ਗੱਲ ਆ ਜਾਂਦੀ ਹੈ, ਮੈਂਟਲ ਚਾਈਲਡਹੁੱਡ ਟਰੋਮਾ ਦੀ ਗੱਲ ਆ ਜਾਂਦੀ ਹੈ। ਤੀਸਰੀ ਗੱਲ ਇਹਦੇ ਵਿੱਚ ਇੱਕ ਫੈਕਟਰ ਆ ਰਿਹਾ ਕਿ ਉਹਨੇ ਜੋ ਰਿਲੀਜੀਅਸ ਫੈਨੇਟਿਸਿਜ਼ਮ ਦੀ ਗੱਲ ਕੀਤੀ ਹੈ, ਉਲਾਰਵਾਦ ਤੇ ਕੱਟੜਵਾਦ ਦੀ ਗੱਲ ਕੀਤੀ ਹੈ, ਤੇ ਉਹਦਾ ਸਰੋਤ ਜੋ ਸੋਰਸ ਆਫ ਦੈਟ ਕੰਟੈਂਪਟ ਫੋਰ ਅਦਰਸ, ਉਹ ਕਹਿੰਦੇ ਆ ਵੀ ਉਹ ਐਕਸਟੈਂਡ ਫਰੋਮ ਦ ਵੇ ਹੀ ਵਾਸ ਬ੍ਰੋਟ ਅਪ ਬਾਈ ਹਿਸ ਮਦਰ ਔਰ ਵਟ ਕਾਇੰਡ ਆਫ ਦ ਕੰਡੀਸ਼ਨਿੰਗ ਹਿਸ ਮਦਰ ਹੈਜ਼ ਗਿਵਨ ਹਿਮ। ਸੋ ਇਹ ਏਦਾਂ ਦੀ ਗੱਲਬਾਤ ਕਰਦਾ, ਕਹਿੰਦਾ 10-11 ਸਾਲ ਦੀ ਉਮਰ ਤੋਂ ਹੀ ਉਹ ਇੱਕ ਤਰ੍ਹਾਂ ਨਾਲ ਐਂਟੀ ਸੋਸ਼ਲ ਤੇ ਬਿਜ਼ਾਰ ਤੇ ਬੜੇ ਅਨੋਖੇ ਜਿਹੇ ਬਿਹੇਵੀਅਰ ਵਾਲਾ ਬੱਚਾ ਬਣਨਾ ਸ਼ੁਰੂ ਹੋ ਗਿਆ ਸੀ, ਆਈਸੋਲੇਟਡ ਰਹਿਣ ਕਰਕੇ ਤੇ ਨੋਟ ਤੇ ਸਮਾਜ ਵਿੱਚ ਚੰਗੀ ਤਰ੍ਹਾਂ ਵਿਚਰੇ ਨਹੀਂ। ਸੋ ਇਸ ਤਰ੍ਹਾਂ ਦਾ ਇਹ ਕਰੈਕਟਰ ਹੈ। ਚਲੋ ਇੱਥੇ ਤੱਕ ਤਾਂ ਗੱਲ ਆ ਗਈ। ਹੁਣ ਜਿਹੜਾ ਮਾਡਰਨ ਟਾਈਮ ਦੇ ਵਿੱਚ ਗੱਲ ਹੈ, ਇੱਕ ਛੋਟੀ ਜਿਹੀ ਗੱਲ ਹੋਰ ਦੇਖੋ। ਆਈ ਵਾਜ਼ ਜਸਟ ਬੀਂਗ ਟੋਰਮੈਂਟਡ ਦੈਟ ਦੇਰ ਵਾਜ਼ ਸਮਥਿੰਗ ਹੋਰੀਬਲੀ ਰੋਂਗ ਵਿਦ ਮੀ। ਇਹ ਕਹਿੰਦਾ ਫਿਰ ਮੈਨੂੰ ਲੱਗਣ ਲੱਗ ਗਿਆ ਵੀ ਮੇਰੇ 'ਚ ਬੜੇ ਨੁਕਸ ਨੇ, ਮੇਰੇ ਵਿੱਚ ਬੜੇ ਨੁਕਸ ਨੇ, ਮੈਂ ਉਸ ਤਰ੍ਹਾਂ ਦਾ ਸਹੀ ਪਵਿੱਤਰ ਜੋ ਕ੍ਰਿਸਚਨ ਬਣਨਾ ਚਾਹੀਦਾ ਸੀ ਉਹ ਬਣ ਨਹੀਂ ਰਿਹਾ। ਹਨਾ, ਇੱਕ ਇਹ ਵੀ ਵਜਨ ਪੈ ਰਿਹਾ ਦਿਮਾਗ ਦੇ ਉੱਪਰ ਕਿ ਬਈ ਤੂੰ ਪੂਰੀ ਤਰ੍ਹਾਂ ਜਿਵੇਂ ਅਸੀਂ ਕਹਿ ਦਿੰਦੇ ਹਾਂ ਕਿ ਮਰਿਆਦਾ ਦਾ ਪਾਲਣ ਨਹੀਂ ਕਰ ਰਿਹਾ, ਤੂੰ ਹਜੇ ਵੀ ਉਸ ਧਰਮ ਦੇ ਰਾਹ ਤੇ ਪੂਰੀ ਤਰ੍ਹਾਂ ਨਹੀਂ ਚੱਲ ਰਿਹਾ। ਹਨਾ, ਯੂ ਆਰ ਨੋਟ ਪ੍ਰੋਪਰਲੀ ਡਿਸਿਪਲਿਨ। ਆਈ ਬਿਲੀਵ ਦੈਟ ਮੈਂਟਲ ਇਲਨੈਸ was just being the secular world's explanation of being possessed by demons. ਕਹਿੰਦਾ ਹੁਣ ਮੇਰੀ ਸੋਚ ਤੇ ਇਹ ਹੈ ਕਿ ਜਿਵੇਂ ਅਸੀਂ ਕਹਿੰਦੇ ਨੇ ਵੀ ਇਹਨੂੰ ਕਸਰ ਹੋ ਗਈ, ਇਹਨੂੰ ਕਿਸੇ ਜਿੰਨ ਕਸਾਇਆ ਹੈ, ਠੀਕ ਹੈ, ਕਸਰ ਹੋ ਗਈ. ਕਹਿੰਦਾ ਜਿਹੜੀ ਅਸੀਂ ਲੋਕ ਜਿਸ ਨੂੰ ਕਸਰ ਹੋਈ ਮੰਨਦੇ ਹਾਂ, ਉਹਨੂੰ ਜਿਹੜਾ ਅੱਜ ਦੀ ਮਾਡਰਨ ਸਾਇੰਸ ਵਾਲਾ ਜੋ ਬਾਹਰੀ ਸਮਾਜ ਹੈ ਉਹਨੂੰ ਮੈਂਟਲ ਇਲਨੈਸ ਕਹਿ ਦਿੰਦਾ. ਹਾਲਾਂਕਿ ਕਹਿੰਦਾ ਅਸੀਂ ਇਹਨੂੰ ਇਹ ਮੰਨਦੇ ਹਾਂ. ਹੁਣ ਜ਼ਿਆਦਾ ਕਹਿ ਦਿੰਦੇ ਜੀ ਮੈਂ ਆਮ ਇੱਥੇ ਰਹਿ ਕੇ ਵਿਚਰਦਾ, ਇੱਥੇ ਸਾਰੇ ਮੇਰੇ ਆਲੇ ਦੁਆਲੇ ਸਾਰੇ ਕਹਿੰਦੇ ਕਿ ਕਸਰ ਹੋ ਗਈ, ਹਵਾ ਚੱਲ ਗਈ, ਕੋਈ ਪੀਰ ਫਕੀਰ ਰੁੱਸ ਗਿਆ, ਕੋਈ ਦੇਵੀ ਦੇਵਤਾ ਰੁੱਸ ਗਿਆ, ਅੱਜ ਸਿਰ ਦੁਖਦਾ, ਲੱਤਾਂ ਦੁਖਦੀਆਂ, ਬਾਹਾਂ ਦੁਖਦੀਆਂ, ਜਾਂ ਹੋਰ ਕੋਈ ਪ੍ਰੋਬਲਮ ਆ ਗਈ, ਅੱਜ ਕੰਮ ਨੀ ਬਣਿਆ, ਦਿਨ ਮਾੜਾ. ਤੋ ਹਰ ਤਰ੍ਹਾਂ ਦੀ ਚੀਜ਼ ਦੇ ਵਿੱਚੋਂ ਇੱਦਾਂ ਦੇ ਹੱਲ ਕੱਢਦੇ ਆ, ਤੇ ਪਹਿਲਾਂ ਦਵਾਈ ਬਾਅਦ ਚ ਲੈਂਦੇ ਨੇ ਤੇ ਲੋਕ ਪਹਿਲਾਂ ਜਾ ਕੇ ਕੋਈ ਟੂਣਾ ਟਾਮਣ ਕਰਦੇ ਆ. ਇਹ ਮੈਂ ਮਾਡਰਨ ਟਾਈਮ ਦੇ ਵਿੱਚ ਵੱਡੇ ਸ਼ਹਿਰਾਂ ਚ ਰਹਿਣ ਵਾਲੇ ਲੋਕਾਂ ਦੀ ਇੱਥੇ ਗੱਲਬਾਤ ਕਰ ਰਿਹਾ ਕਿ ਇਹ ਆਮ ਵਰਤਾਰਾ. ਹੁਣ ਜਦੋਂ ਉਹਨਾਂ ਕੋਲ ਤੁਸੀਂ ਗੱਲ ਕਰੋਗੇ, ਅਗਲਾ ਤਾਂ ਕਹਿ ਦੂਗਾ ਵੀ ਭਾਈ ਇਹਨਾਂ ਦੀ ਸੋਚ ਇੱਥੇ ਖੜੀ ਹੈ, ਤਾਂ ਮੈਂਟਲ ਡਿਸਆਰਡਰ ਹੈ, ਇੱਕ ਤਰ੍ਹਾਂ ਦੀ ਇਲਨੈਸ ਹੈ. ਪਰ ਉਹ ਕਹਿੰਦੇ ਵੀ ਸਾਡੇ ਹਿਸਾਬ ਨਾਲ ਇਹ ਗੱਲ ਇਸ ਤਰ੍ਹਾਂ ਆ. ਤੇ ਕਹਿੰਦਾ ਹੀ ਵਾਜ਼ ਸ਼ੋਨ ਪਿਕਚਰਸ ਆਫ ਪੀਪਲ ਬਰਨਿੰਗ ਅਲਾਈਵ ਇਨ ਦੀ ਹੈਲ ਐਟ ਦੀ ਏਜ ਆਫ 7. ਕਹਿੰਦਾ ਹੁਣ ਸਾਡੀ ਜਿਹੜੀ ਕ੍ਰਿਸਚੀਅਨ ਅਪਬ੍ਰਿੰਗਿੰਗ ਘਰੇ ਚੱਲਦੀ ਸੀ ਉਹ ਜੇ ਆ ਵੀ ਜੇ ਤੂੰ ਇਸ ਰਸਤੇ ਤੇ ਨਹੀਂ ਚੱਲੇਗਾ ਤਾਂ 7 ਸਾਲ ਦੀ ਉਮਰ ਤੇ ਕਹਿੰਦੇ ਅਸੀਂ ਬੱਚਿਆਂ ਨੂੰ ਇਹ ਦਿਖਾਉਣਾ ਤੈਨੂੰ ਇਸ ਤਰ੍ਹਾਂ ਜਿਉਂਦਾ ਉਹਦੇ ਵਿੱਚ ਨਰਕਾਂ ਦੇ ਵਿੱਚ ਸਾੜਿਆ ਜਾਊਗਾ, ਨਰਕਾਂ ਦੀ ਅੱਗ ਦੇ ਵਿੱਚ ਤੂੰ ਇਸ ਤਰ੍ਹਾਂ ਜਲੇਗਾ ਜੇ ਤੂੰ ਧਰਮ ਦੇ ਰਾਹ ਤੇ ਨਾ ਚੱਲਿਆ. ਔਰ ਇਹ ਸਾਡੇ ਵੀ ਹੈ, ਮੈਂ ਇੱਥੇ ਬੈਠਾ ਵੀ ਸੁਣੀ ਜਾਂਦਾ ਵੀ ਜੇ ਤੁਸੀਂ ਐਂ ਨਾ ਕੀਤਾ ਤਾਂ ਦੇਖ ਲਓ ਉਹ ਬਿਮਾਰ ਕਰ ਦੂਗਾ, ਉਹ ਤੁਹਾਡੇ ਫੋੜੇ ਨਿਕਲ ਆਉਣਗੇ, ਤੁਹਾਡੇ ਐਂ ਹੋ ਜਾਊਗਾ, ਤੇਰੇ ਕੰਮ ਨਹੀਂ ਬਣਨੇ, ਤੇਰਾ ਨੁਕਸਾਨ ਹੋ ਜਾਊਗਾ, ਦੇਵਤਿਆਂ ਦੀ ਕਰੋਪੀ ਦਾ ਡਰ ਹੈ. ਉਹ ਸਾਰੇ ਕਿਤੇ ਹੈ, ਉਹ ਤਾਂ ਬਹੁਤ ਥਾਵਾਂ ਤੇ ਪੜੀ ਜਾ, ਹਰ ਜਗ੍ਹਾ ਹੀ ਦੋਜਖ ਦੀਆਂ ਡਰਾਵੇ ਦਿੱਤੇ ਜਾਂਦੇ ਆ. ਦੋਜਖ ਤਾਂ ਬਹੁਤ ਵੱਡੀ ਗੱਲ ਪਈ ਹੈ. ਸੋ ਇਹ ਵੀ ਕਹਿੰਦਾ ਹੈ ਕਿ ਜੇ ਕੋਈ ਇਵਲ ਥੋਟ ਆਏ ਜਾਂ ਖੁਦਾ ਦੇ ਰਾਹ ਤੋਂ ਭਟਕਦੇ ਹੋ ਜਾਂ ਇੱਥੇ ਗੋਡ ਦੇ ਰਾਹ ਤੋਂ ਭਟਕ ਜਾਂਦੇ ਹੋ ਤੁਸੀਂ ਤਾਂ ਫਿਰ ਦੇਖ ਲਓ ਤੁਹਾਨੂੰ ਇਸ ਤਰ੍ਹਾਂ ਦੀਆਂ ਸਜਾਵਾਂ ਮਿਲਣਗੀਆਂ. ਕਹਿੰਦਾ ਆਹ ਤਾਂ ਸਾਡੀ ਅਪਬ੍ਰਿੰਗਿੰਗ ਰਹੀ ਹੈ. ਆਈ ਬਿਗੇਨ ਟੂ ਓਬਸੈਸ ਅਬਾਊਟ ਨੋਟ ਥਿੰਕਿੰਗ ਅਬਾਊਟ ਵਾਇਲੈਂਟ ਐਂਡ ਇਵਲ ਥਿੰਗਸ. ਕਹਿੰਦਾ ਫਿਰ ਮੈਂ ਸੋਚਿਆ ਕਿ ਮੈਂ ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਆਪਣਾ ਧਿਆਨ ਹਟਾ ਲਾ, ਪਰ ਜਿੰਨਾ ਜਿੰਨਾ ਮੈਂ ਹਟਾਉਣ ਦੀ ਕੋਸ਼ਿਸ਼ ਕਰਦਾ ਸੀਗਾ ਉਹਨਾਂ ਉਨਾ ਹੀ ਕਹਿੰਦਾ ਮੈਂ ਜਿੰਨਾ ਮਨ ਚ ਸੋਚਿਆ ਕਿ ਇਹਨਾਂ ਚੀਜ਼ਾਂ ਬਾਰੇ ਨਹੀਂ ਸੋਚਣਾ ਉਨੀਆਂ ਹੀ ਇਹ ਚੀਜ਼ਾਂ ਮੇਰੇ ਦਿਮਾਗ ਦੇ ਵਿੱਚ ਹਾਵੀ ਹੋਣ ਲੱਗ ਜਾਂਦੀਆਂ ਨੇ. ਤੇ ਇਸੇ ਕਰਕੇ ਕਹਿੰਦਾ ਵੀ ਵਾਰ ਵਾਰ ਜਿਸ ਚੀਜ਼ ਤੋਂ ਦੂਰ ਭੱਜਣ ਦੀ ਕੋਸ਼ਿਸ਼ ਕਰੋ ਉਹ ਜ਼ਿੰਦਗੀ ਦਾ ਹਿੱਸਾ ਬਣਦੀ ਤੁਰੀ ਗਈ ਹੈ. ਇਲੈਕਟ੍ਰੋਨਿਕਸ ਵਗੈਰਾ ਵੀ ਕਹਿੰਦਾ 14-15 ਸਾਲ ਦੀ ਉਮਰ ਚ ਦਿੱਤੇ ਗਏ, ਪਰ ਉਦੋਂ ਮਾਂ ਪਿਓ ਨੇ ਇੱਕ ਐਪ ਇੰਸਟਾਲ ਕਰਤੀ ਸੀ ਇਹਨਾਂ ਦੇ ਮੋਬਾਈਲ ਫੋਨ ਦੇ ਵਿੱਚ ਜਾਂ ਟੈਬਸ ਦੇ ਵਿੱਚ ਕਿ ਜਦੋਂ ਕਦੇ ਵੀ ਉਹ ਦੱਸੀਆਂ ਗਈਆਂ ਸਾਈਟਸ ਤੋਂ ਬਿਨਾਂ ਕਿਤੇ ਹੋਰ ਜਾਣਕਾਰੀ ਲੈਂਦੇ ਸੀ ਤਾਂ ਸਿੱਧੀ ਨੋਟੀਫਿਕੇਸ਼ਨ ਫੈਮਿਲੀ ਕੰਪਿਊਟਰ ਤੇ ਆ ਜਾਂਦੀ ਸੀ ਤੇ ਅਲਾਰਮ ਵੱਜ ਜਾਂਦਾ ਸੀ ਕਿ ਬੱਚੇ ਕੁਛ ਹੋਰ ਦੇਖਣ ਲੱਗੇ ਆ. ਸੋ ਇਸ ਤਰ੍ਹਾਂ ਕਹਿੰਦਾ ਬੜੇ ਸਟ੍ਰਿਕਟ ਮਾਹੌਲ ਦੇ ਵਿੱਚ ਸਾਨੂੰ ਰੱਖਿਆ ਗਿਆ ਤੇ ਉਹਦੇ ਵਿੱਚ ਅਸੀਂ ਗਏ ਹਾਂ. ਹੁਣ ਆ ਗਈ ਕੰਸਪੀਰੇਸੀ ਥਿਊਰੀਜ਼ ਦੀ ਗੱਲ ਆ ਕਿ ਮਾਡਰਨ ਟਾਈਮ ਦੇ ਵਿੱਚ ਫਿਰ ਜੇ ਇਹਨਾਂ ਨੇ ਕੁਛ ਪੜ੍ਹਿਆ ਸੁਣਿਆ ਤੇ ਉਸ ਸਮਾਜ ਦੇ ਵਿੱਚ ਵਾਪਰ ਰਹੀਆਂ ਗੱਲਾਂ ਨੂੰ ਇਹਨਾਂ ਨੇ ਕਿਵੇਂ ਇੰਟਰਪ੍ਰੈਟ ਕੀਤਾ ਜਾਂ ਘੱਟੋ ਘੱਟ ਵੈਲਟਮੈਨ ਨਥੈਨੀਅਲ ਉਹਨਾਂ ਚੀਜ਼ਾਂ ਦੇ ਬਾਰੇ ਕੀ ਸੋਚਦਾ. ਕਹਿੰਦਾ ਆਈ ਫੈਲਟ ਸੁਸਾਈਡਲ ਡਿਪਰੈਸ਼ਨ ਵਿਚ ਆਈ ਹੈਡ ਨੈਵਰ ਫੈਲਟ ਟੂ ਦੈਟ ਐਕਸਟ੍ਰੀਮ ਐਕਸੈਪਟ ਬ੍ਰੀਫਲੀ ਵੈਨ ਆਈ ਵਾਜ 11 or 12. ਆਈ ਡਿਡਨਟ ਨੋ ਹਾਊ ਟੂ ਡੀਲ ਵਿਦ ਇਟ. ਕਹਿੰਦੇ ਇੱਕ ਵਾਰ ਤਾਂ ਮੇਰੇ ਵਿੱਚ ਖੁਦਕੁਸ਼ੀ ਦੇ ਖਿਆਲ 10-12 ਸਾਲ ਦੀ ਉਮਰ ਚ ਆਉਂਦੇ ਰਹੇ ਸੀ. ਹੁਣ ਕੰਸਪੀਰੇਸੀ ਗਾਰਬੇਜ ਐਂਡ ਪ੍ਰੋਪੀਗੈਂਡਾ ਦੇ ਇਹ 3-4 ਐਲੀਮੈਂਟ ਦੱਸਦਾ. ਕਹਿੰਦਾ ਆਨਲਾਈਨ ਉਹ 6-7 ਘੰਟੇ ਇਸ ਤਰ੍ਹਾਂ ਦੀਆਂ ਵੀਡੀਓਜ਼ ਤੇ ਇਨਫੋਰਮੇਸ਼ਨ ਦੇਖਣ ਤੇ ਲਾਉਂਦਾ ਸੀ ਜਿਹਨਾਂ ਵਿੱਚ ਕੋਰੋਨਾ ਵਾਇਰਸ ਇਹ ਹੈ ਕਿ ਇਹ ਕੰਸਪੀਰੇਸੀ ਹੈ, ਇਹਦੇ ਨਾਲ ਕੀ ਕੀਤਾ ਜਾ ਰਿਹਾ. ਸੋ ਇੰਟਰਨੈਟ ਦੇ ਉੱਪਰ ਜਿਹੜੀ ਹੈ ਨਾ ਅਨਲਿਮਿਟਡ ਇਨਫੋਰਮੇਸ਼ਨ ਹੈ, ਇਹਦੇ ਤੇ ਆਪਾਂ ਹੁਣ ਕੰਕਲੂਡ ਕਰੂੰਗਾ ਮੈਂ ਅੱਜ ਦਾ ਟੋਪਿਕ. ਦ ਨਿਊ ਵਰਲਡ ਆਰਡਰ ਦੂਜੀ ਕਹਿੰਦਾ ਚੀਜ਼ ਪੜ੍ਹੀ ਹੈ ਮੈਂ ਜ਼ਿਆਦਾ, ਤੇ ਰੀਆਰਗੇਨਾਈਜੇਸ਼ਨ ਆਫ ਸੋਸਾਇਟੀ ਕਿ ਇਸ ਦੁਨੀਆ ਨੂੰ ਹੁਣ ਤਬਦੀਲ ਕਰ ਦੋ, ਇਹ ਦੁਨੀਆ ਨੂੰ ਇੱਦਾਂ ਚਲਾ ਦੋ. ਅਮਰੀਕਾ ਵੀ ਥਿਊਰੀਆਂ ਪੇਸ਼ ਕਰ ਰਿਹਾ, ਨਿਊ ਵਰਲਡ ਆਰਡਰ ਬੜੀ ਦੇਰ ਤੋਂ ਚੱਲ ਰਿਹਾ, ਐਕਸੈਸ ਆਫ ਈਵਲ ਚੱਲ ਰਿਹਾ, ਇਸ ਤੋਂ ਪਹਿਲਾਂ ਕਰੂਸੇਡ ਹੋਈਆਂ, ਧਰਮ ਯੁੱਧ ਮੋਰਚੇ ਹੋਏ, ਇਸ ਤੋਂ ਪਹਿਲਾਂ ਅਲੱਗ ਅਲੱਗ ਧਰਮਾਂ ਦੀ ਲੜਾਈਆਂ ਹੋਈਆਂ ਨੇ, ਉਸ ਤੋਂ ਪਹਿਲਾਂ ਜਿਹਾਦ ਵੀ ਹੋਏ ਨੇ. ਸੋ ਹਰ ਯੁੱਗ ਦੇ ਵਿੱਚ ਅੱਛਾ ਔਰ ਬੁਰਾ ਪੇਸ਼ ਕਰਕੇ ਮਨੁੱਖ ਮਨੁੱਖ ਨਾਲ ਲੜਦਾ ਰਿਹਾ, ਪਰ ਬਾਕੀ ਮੇਰੇ ਵੀਰ ਜਿਹੜੇ ਅਸਲ ਚ ਲੜਾਉਣ ਵਾਲੇ ਸੀ ਉਹ ਆਪਣੇ ਤਜੋਰੀਆਂ ਖਜ਼ਾਨੇ ਭਰਦੇ ਰਹੇ, ਉਹ ਮਹਿਲਾਂ ਚ ਸੌਂਦੇ ਰਹੇ, ਤੇ ਅਸੀਂ ਅਜੇ ਤੱਕ ਰੱਬ ਨੂੰ ਬਚਾਉਣ ਤੇ ਸ਼ੈਤਾਨ ਨੂੰ ਮਾਰਨ ਦੀ ਲੜਾਈ ਦੇ ਵਿੱਚ ਹਜ਼ਾਰਾਂ ਵਾਰ ਵਰਤੇ ਗਏ ਹੋਵਾਂਗੇ. ਸੋ ਉਹਦਾ ਹੀ ਇੱਕ ਇਹ ਨਮੂਨਾ ਆ ਛੋਟਾ ਜਿਹਾ. ਹੀ ਸੈਡ ਹੀ ਬਿਗੇਨ ਟੂ ਬਿਲੀਵ ਦੈਟ ਪ੍ਰੋਸੈਸਡ ਫੂਡ ਵਾਜ ਅ ਬਾਇਓਲੋਜੀਕਲ ਵੈਪਨ ਯੂਜ਼ ਟੂ ਮੇਕ ਪੀਪਲ ਪੈਸਿਵ ਐਂਡ ਕੰਪਲਾਇੰਟ, ਸੋ ਹੀ ਡਿਸਟਰੋਇਡ ਮੋਸਟ ਆਫ ਦਾ ਫੂਡ ਇਨ ਹਿਸ ਅਪਾਰਟਮੈਂਟ. ਹੁਣ ਇੱਥੇ ਆ ਕੇ ਮੈਨੂੰ ਥੋੜਾ ਜਿਹਾ ਲੱਗਿਆ ਕਿ ਤੁਸੀਂ ਰੋਜ਼ ਹੀ ਖਰੀਦ ਕੇ ਲਿਆਉਂਦੇ ਸੀ ਤੇ ਡੱਬੇ ਆ ਕੇ ਤੋੜ ਫਾੜ ਲੈਂਦੇ ਸੀ, ਜਿਵੇਂ ਜੂਸ ਦੇ ਡੱਬੇ ਲਿਆਂਦੇ ਹੋ, ਪ੍ਰੋਸੈਸ ਫੂਡ ਹੈ ਉਹ, ਤਾਂ ਦੁੱਧ ਵੀ ਇੱਥੇ ਪ੍ਰੋਸੈਸ ਵੀ ਆਉਂਦਾ, ਪੈਸਚਰਾਈਜ਼ ਵੀ ਆਉਂਦਾ, ਤੋ ਇਸ ਤਰ੍ਹਾਂ ਦੇ ਜਿਹੜੇ ਫੂਡ ਹੈ ਜਿਹੜੇ ਕੁਦਰਤੀ ਰੂਪ ਚ ਤਿਆਰ ਨਹੀਂ ਹੁੰਦੇ, ਜਿਹੜੇ ਸਾਹਮਣੇ ਜਾ ਕੇ ਖਰੀਦੇ ਨਹੀਂ ਜਾਂਦੇ, ਕਿ ਉਹ ਇੱਕ ਬਾਇਓਲੋਜੀਕਲ ਵੈਪਨ ਹੈ, ਆਪਾਂ ਇਹਦੇ ਤੇ ਗੱਲ ਕਰਨੀ ਸੀ। ਆਈ ਸਟਾਰਟਡ ਟੂ ਕੰਪਲਸਿਵਲੀ ਡਿਸਟਰੋਇਡ ਥਿੰਗਸ ਆਈ ਹੈਡ ਇਨ ਮਾਈ ਅਪਾਰਟਮੈਂਟ, ਕਹਿੰਦੇ ਇਸ ਕਰਕੇ ਮੈਂ ਹੋਰ ਚੀਜ਼ਾਂ ਵੀ ਆਪਣੇ ਅਪਾਰਟਮੈਂਟ ਦੇ ਵਿੱਚ ਲਿਆਉਂਦਾ ਸੀਗਾ, ਜਿਹੜਾ ਸਮਾਨ ਪਿਆ ਸੀ ਉਹਨੂੰ ਵੀ ਡਿਸਟਰੋਏ ਕਰਨਾ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਕਹਿੰਦਾ ਮੈਂ ਆਪਣਾ ਟੀਵੀ, ਸੋਫਾ, ਆਰਮ ਚੇਅਰ, ਪਲੇ ਸਟੇਸ਼ਨ, ਵੀਡੀਓ ਗੇਮਸ, ਇਹ ਸਾਰੀਆਂ ਤੋਂ ਛੁਟਕਾਰਾ ਪਾਇਆ ਕਿ ਵੇਅਰ ਹੀ ਲਿਵਡ ਵੁੱਡ ਹੈਲਪ ਹਿਮ ਮੈਂਟਲੀ, ਤਾਂ ਕਿ ਵੀ ਉਹ ਮੈਂਟਲੀ ਇਹਨਾਂ ਚੀਜ਼ਾਂ ਤੋਂ ਦੂਰ ਹੋ ਕੇ ਕੋਈ ਚੰਗੀ ਚੀਜ਼ ਦੀ ਚੀਜ਼ ਸ਼ੁਰੂ ਕਰ ਦੇ। ਦ ਕਰਾਊਨ ਸੈਡ ਦ ਕਿਲਿੰਗ ਵਾਜ਼ ਦਾ ਰਿਜ਼ਲਟ ਆਫ ਐਕਿਊਜ਼ਡ ਫਾਰ ਰਾਈਟ ਆਈਡੀਓਲੋਜੀ ਡਿਵੈਲਪਡ ਓਵਰ ਮੰਥਸ ਆਫ ਆਨਲਾਈਨ ਰਿਸਰਚ। ਉਧਰੋਂ ਸਰਕਾਰੀ ਪੱਖ ਨੇ ਇਹ ਗੱਲ ਕਹੀ ਹੋਈ ਸੀ ਕਿ ਇਹ ਕਈ ਮਹੀਨਿਆਂ ਤੋਂ ਸਿਰੇ ਦੀ ਦੱਖਣ ਪੱਖੀ ਸੋਚ ਜਾਂ ਸੱਜੇ ਪੱਖੀ ਸੋਚ ਦਾ ਸ਼ਿਕਾਰ ਹੋ ਚੁੱਕਿਆ ਸੀ। ਖਾਸ ਤਰ੍ਹਾਂ ਦੀਆਂ ਵੀਡੀਓ ਮਾਸ ਕਿਲਿੰਗ, ਇੱਕ ਖਾਸ ਧਰਮ ਦੇ ਲੋਕਾਂ ਵੱਲੋਂ ਦੂਜਿਆਂ ਨੂੰ ਸ਼ਿਕਾਰ ਬਣਾਉਣਾ, ਤੇ ਇੱਕ ਦਾ ਹੀ ਰਾਜ ਹੋਵੇ, ਇੱਕ ਕਬੀਲਾ ਹੋਵੇ, ਸੋ ਇਸ ਤਰ੍ਹਾਂ ਦੀਆਂ ਗੱਲਾਂ ਦੇਖ ਦੇਖ ਕੇ ਕਹਿੰਦਾ ਇਹਦਾ ਦਿਮਾਗ ਇਸ ਰਸਤੇ ਦੇ ਉੱਤੇ ਆ ਚੱਲਿਆ ਸੀ। ਸੋ ਇੱਥੇ ਤਾਂ ਆਪਾਂ ਗੱਲ ਨਿਬੇੜਦੀ ਹੈ, ਪਰ ਜਿਹੜੀ ਹੁਣ ਗੱਲ ਇਹਦੇ ਨਾਲ ਜੁੜੀ ਹੋਈ ਥੋੜੀ ਬਹੁਤੀ ਕੌਨਸਪੀਰੇਸੀ ਥਿਅਰੀਸ ਵਰਲਡ ਆਰਡਰ ਤੇ ਪ੍ਰੋਸੈਸ ਫੂਡਸ ਨੂੰ ਲੈ ਕੇ ਆਉਂਦੀ ਹੈ ਕਿ ਇਹ ਗੱਲਾਂ ਤਾਂ ਚੱਲ ਰਹੀਆਂ ਨੇ, ਪਰ ਹੁਣ ਸਾਡੇ ਕੀ ਪ੍ਰੋਬਲਮ ਹੋ ਗਈ ਕਿ ਬਹੁਤ ਤਰ੍ਹਾਂ ਦੀ ਇਨਫੋਰਮੇਸ਼ਨ ਸੋਸਾਇਟੀ ਚ ਆ ਗਈ ਔਰ ਹਰ ਜਗ੍ਹਾ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਛੱਡਣ ਵਾਲੇ ਲੋਕ, ਇੱਥੇ ਤਾਂਤਰਿਕ ਵੀ ਕਹਿੰਦੇ ਆ ਕਿ ਫਰੀਡਮ ਆਫ ਐਕਸਪ੍ਰੈਸ਼ਨ ਹੈ, ਤੁਸੀਂ ਕਿਸੇ ਨੂੰ ਰੋਕ ਨਹੀਂ ਸਕਦੇ, ਜਾਦੂ ਟੂਣੇ ਜਿਨ੍ਹਾਂ ਦੀਆਂ ਗੱਲਾਂ ਕਰਨ ਵਾਲਿਆਂ ਨੂੰ ਰੋਕ ਨਹੀਂ ਸਕਦੇ, ਭੂਤ ਪ੍ਰੇਤ ਵੀ ਫਰੀਡਮ ਆਫ ਐਕਸਪ੍ਰੈਸ਼ਨ ਹੈ, ਹੁਣ ਇਹਦੇ ਵਿੱਚ ਨਸ਼ਿਆਂ ਦੀ ਗੱਲ ਕਰਨਾ, ਸੈਕਸ ਦੀ ਗੱਲ ਕਰਨਾ, ਪੋਰਨ ਦੀ ਗੱਲ ਕਰਨਾ, ਸਭ ਕੁਛ ਕਰੋ ਹੁਣ ਕਹਿੰਦੇ ਤੁਸੀਂ। ਅੱਗੇ ਇਹ ਹੁੰਦਾ ਸੀ ਕਿ ਕਿਸੇ ਏਜ ਐਪਰੋਪ੍ਰੀਏਸ਼ਨ ਦੇ ਹਿਸਾਬ ਨਾਲ ਕੋਈ ਗੱਲਬਾਤ ਹੋਵੇ, ਸੋ ਇਹ ਜਿਹੜੀ ਫਰੀਡਮ ਹੈ ਇਸ ਫਰੀਡਮ ਦੇ ਹੇਠਾਂ ਕਿਹਨੂੰ ਪ੍ਰਫੁੱਲਿਤ ਕੀਤਾ ਜਾ ਰਿਹਾ, ਗੇਮ ਸਾਰੀ ਉਹ ਹੈ ਕਿ ਵਟ ਇਜ਼ ਬੀਂਗ ਪ੍ਰਮੋਟਡ ਅੰਡਰ ਦੀ ਕਾਨਸੈਪਟ ਐਂਡ ਆਈਡੀਆ ਆਫ ਫਰੀਡਮ ਆਫ ਐਕਸਪ੍ਰੈਸ਼ਨ, ਕਿ ਫਰੀਡਮ ਆਫ ਐਕਸਪ੍ਰੈਸ਼ਨ ਦੇ ਵਿੱਚ ਅਸਲ ਫਰੀਡਮ ਤੇ ਖੂਬਸੂਰਤ ਦਿਮਾਗਾਂ ਵਾਲੇ ਬੰਦੇ ਕਿਉਂ ਨਹੀਂ ਪੈਦਾ ਹੋ ਰਹੇ, ਇਸ ਗੱਲ ਨੂੰ ਤਾਂ ਅਸੀਂ ਕਹਿ ਸਕਦੇ। ਮੈਂ ਇਹ ਨਹੀਂ ਕਹਿੰਦਾ ਕੀ ਰੋਕੋ ਕੀ ਨਾ ਰੋਕੋ, ਪਰ ਮੈਂ ਇਹ ਜ਼ਰੂਰ ਕਹਿ ਰਿਹਾ ਕਿ ਜਿਸ ਤਰ੍ਹਾਂ ਦੀ ਵੀ ਇਨਫੋਰਮੇਸ਼ਨ ਪੈਦਾ ਕੀਤੀ ਜਾ ਰਹੀ ਹੈ ਔਰ ਡਿਸੈਮੀਨੇਟ ਕੀਤੀ ਜਾ ਰਹੀ ਹੈ, ਉਹਦੇ ਨਾਲ ਇਸ ਤਰ੍ਹਾਂ ਦੇ ਦਿਮਾਗ ਪੈਦਾ ਹੋ ਰਹੇ ਆ ਜਿਹੜੇ ਇੱਕ ਦੂਜੇ ਦੇ ਕਤਲੋ ਬਾਰ ਚ ਲੱਗਿਆ, ਇਸ ਗੱਲ ਨੂੰ ਤਾਂ ਨੋ ਬੜੀ ਕੰਡਣਾ ਹੈ। ਸਾਡੇ ਖੂਬਸੂਰਤ ਦਿਮਾਗ ਪੈਦਾ ਨਹੀਂ ਹੋ ਰਹੇ ਕਿਉਂਕਿ ਅਸੀਂ ਉਸ ਜ਼ਹਿਨੀਅਤ ਦੇ ਵਿੱਚ ਖੂਬਸੂਰਤ ਖਿਆਲਾਤ ਭੇਜ ਹੀ ਨਹੀਂ ਰਹੇ, ਗੰਦੇ ਖਿਆਲ ਭੇਜੇ ਜਾ ਰਹੇ ਨੇ, ਇਸੇ ਕਰਕੇ ਗੰਦਗੀ ਨਾਲ ਜ਼ਿਆਦਾ ਵਾਹ ਪੈ ਰਿਹਾ। ਸੋ ਇੰਨੀ ਮੇਰੀ ਬਾਤ ਤੇ ਉੱਤੋਂ ਪੈ ਗਈ, 9 ਵਜ ਗਏ, ਕੋਈ ਨੀ ਰਾਤ ਪਈ, ਕੁਛ ਨੀ ਗੱਲਬਾਤ ਹੋਈ, ਇੱਥੇ ਆਪਾਂ ਗੱਲ ਨਿਬੇੜ ਦਿੰਦੇ ਹਾਂ ਅੱਜ ਦੀਆਂ ਖ਼ਬਰਾਂ ਦੇ ਵਿਸ਼ਲੇਸ਼ਣ ਵਾਲੀ। ਸੋ ਇਹ ਖ਼ਬਰ ਮੈਨੂੰ ਲੱਗਦਾ ਕਿ ਇਹਦੇ ਉੱਤੇ ਸਾਨੂੰ ਸੰਜੀਦਗੀ ਨਾਲ ਤੇ ਬਹੁਤ ਕਲੋਜ਼ਲੀ ਵਾਚ ਕਰਨਾ ਚਾਹੀਦਾ ਕਿ ਇਸ ਕੇਸ ਦਾ ਕੰਕਲੂਜਨ ਕੀ ਨਿਕਲਦਾ ਤੇ ਉਹ ਤੋਂ ਬਾਅਦ ਅਸੀਂ ਆਪਣੇ ਆਪਸ ਵਿੱਚ ਮਿਲਵਰਤਨ ਕਿਵੇਂ ਬਣਾਉਣਾ, ਕਿਵੇਂ ਮਿਲਵਰਤਨ ਬਣ ਸਕਦਾ, ਇਹ ਹੇਟ ਤੋਂ ਅਸੀਂ ਕਿਵੇਂ ਬਚ ਸਕਦੇ ਹਾਂ, ਬੱਚਿਆਂ ਦੀ ਐਜੂਕੇਸ਼ਨ ਪੇਰੈਂਟਸ ਦੇ ਹੱਥ ਕਿੰਨੀ ਕੁ ਦਿੱਤੀ ਜਾ ਸਕਦੀ ਹੈ, ਹਾਊ ਮੈਨੀ ਪੇਰੈਂਟਸ ਆਰ ਰੀਅਲੀ ਕੁਆਲੀਫਾਈਡ ਔਰ ਡੂ ਦੇ ਹੈਵ ਦਾ ਟਾਈਮ ਰਿਸੋਰਸਿਸ ਅਵੇਲੇਬਲ, ਨੋਟ ਇਟਸ ਨੋਟ ਅ ਕੁਐਸਚਨ ਅਬਾਊਟ ਕੁਆਲੀਫਿਕੇਸ਼ਨ ਓਨਲੀ, ਕਿ ਕਿੰਨੇ ਐਲੀਜੀਬਲ ਨੇ ਟੂ ਇੰਪਾਰਟ ਵੈਰੀ ਬੈਸਟ ਐਜੂਕੇਸ਼ਨ ਟੂ ਦੇਅਰ ਕਿਡਸ ਐਂਡ ਵਾਰਡਸ। ਨੋ, ਸਾਡੇ ਸਾਰਿਆਂ ਕੋਲ ਉਹਦੇ ਰਿਸੋਰਸਿਸ ਨਹੀਂ ਹੈ, ਤੇ ਜਦੋਂ ਕੋਈ ਇਹ ਗੱਲ ਕਹਿੰਦਾ ਨਾ ਕਿ ਪੇਰੈਂਟਸ ਰਾਈਟ ਪ੍ਰੋ ਚੋਇਸ ਤੇ ਆਹ ਚੋਇਸ ਕਰਦੇ ਆ, ਇਹ ਪੋਲੀਟੀਕਲ ਪ੍ਰੋਪੇਗੈਂਡਾ ਤਾਂ ਹੋ ਸਕਦਾ, ਉਹਨਾਂ ਨੂੰ ਇਹ ਵੀ ਕਹਿਣਾ ਜ਼ਰੂਰੀ ਹੈ ਕਿ ਪੇਰੈਂਟਸ ਕਿਹੜੀ ਕਿਹੜੀ ਐਜੂਕੇਸ਼ਨ ਬੱਚਿਆਂ ਨੂੰ ਦੇਣ ਲਈ ਕਿੰਨਾ ਕਿੰਨਾ ਟਾਈਮ ਰੱਖਦੇ ਆ, ਮਿਨੀਮਮ ਵੇਜਾਂ ਦੇ ਧੱਕੇ ਖਾ ਕੇ ਫੂਡ ਬੈਂਕਾਂ ਤੋਂ ਰੋਟੀਆਂ ਖਾਣ ਵਾਲੇ ਪੇਰੈਂਟਸ ਆਪਣੇ ਬੱਚਿਆਂ ਨੂੰ ਕੀ ਸਿੱਖਿਆ ਦੇ ਦੇਣਗੇ ਜੇ ਕਿਤੇ ਬੱਚੇ ਏਡੇ ਕੰਪਲੀਕੇਟਡ ਸਵਾਲ ਪੁੱਛਦੇ ਆ, ਜਿਹੜੇ ਕਿ ਮੇਰੇ ਵਰਗੇ ਜਰਨਲਿਸਟ ਜਿਨ੍ਹਾਂ ਨੇ ਅਦਾਲਤਾਂ ਤੇ ਕੋਰਟ ਕਚਹਿਰੀਆਂ ਦੇ ਵਿੱਚ 15-15, 20-20 ਸਾਲ ਦੀ ਰਿਪੋਰਟਿੰਗ ਕੀਤੀ ਆ, ਉਹ ਵੀ ਇਹਨਾਂ ਚੀਜ਼ਾਂ ਨੂੰ ਨਹੀਂ ਸਮਝ ਸਕਦੇ, ਤੇ ਇੱਕ ਅਣਜਾਣ ਪੇਰੈਂਟਸ ਨੂੰ ਮੈਂ ਕਿਵੇਂ ਕਹਿਦਾ ਕਿ ਤੁਸੀਂ ਇਹ ਸਾਰੇ ਮਾਮਲਿਆਂ ਦੇ ਉੱਤੇ ਜਾਣਕਾਰੀ ਦੇ ਦਿਓ, ਧਰਮ ਕੀ ਹੁੰਦਾ, ਉਹ ਕੀ ਹੁੰਦਾ। ਸੋ ਸਾਨੂੰ ਅੱਜ ਵੀ ਸੋਸਾਇਟੀ ਵਿੱਚ ਬੈਸਟ ਆਫ ਦਾ ਪੀਪਲ ਵੀ ਹੈਵ ਟੂ ਫਾਈਂਡ ਐਂਡ ਐਨਕਰੇਜ ਦੈਮ ਟੂ ਟੀਚ ਅਵਰ ਕਿਡਸ, ਇਹ ਸਾਡੇ ਘਰਾਂ ਦਾ ਮਾਮਲਾ ਨਹੀਂ ਹੈ, ਪਲੀਜ਼ ਇਹਨੂੰ ਘਰਾਂ ਤੱਕ ਮਹਦੂਦ ਕਰਕੇ ਅਸੀਂ ਕਿਸੇ ਵੱਡੀ ਸਾਜਿਸ਼ ਦਾ ਸ਼ਿਕਾਰ ਵੀ ਹੋ ਸਕਦੇ ਆ। ਸੋ ਇੱਥੇ ਗੱਲ ਨਿਬੇੜ ਦਿੰਦੇ ਹਾਂ ਕਿ ਜੀ ਵਰਲਡ ਕੱਪ ਚੱਲ ਰਿਹਾ ਕ੍ਰਿਕਟ ਦਾ, ਤੇ ਇਹਦੇ ਵਿੱਚ ਸ਼ਨੀਵਾਰ ਨੂੰ ਇੰਡੀਆ ਪਾਕਿਸਤਾਨ ਜਿਹੜਾ ਸਭ ਤੋਂ ਮਹਿੰਗਾ ਮੈਚ ਹੁੰਦਾ ਦੋਨਾਂ ਕੰਟਰੀਜ਼ ਵਾਸਤੇ, ਤੇ ਇਹਦੀ $30 ਦੀ ਟਿਕਟ ਹੈ, 14 ਬਣ ਜਾਣੀ ਹੈ ਅਕਤੂਬਰ, ਤੇ 5 ਟਿਕਟਾਂ ਤੁਸੀਂ ਵੱਧ ਤੋਂ ਵੱਧ ਬਾਏ ਕਰੋਗੇ ਤਾਂ ਤੁਹਾਨੂੰ 1 ਟਿਕਟ ਫ੍ਰੀ ਮਿਲ ਜਾਣੀ ਹੈ, 5 ਲੈ ਕੇ 6ਵਾਂ ਬੰਦਾ ਨਾਲ ਵਗ ਜੂਗਾ। 14 ਅਕਤੂਬਰ ਹੈ ਸ਼ਾਮ ਨੂੰ ਸਾਢੇ ਸ਼ਾਮ ਨੂੰ ਨੀ ਇੰਡੀਆ ਵਿੱਚ ਨੀ ਬੈਠਾ ਤੂੰ, ਸਵੇਰੇ 4:30 ਵਜੇ ਸ਼ਨੀਵਾਰ ਚੜ੍ਹਦੀ ਸਾਰ ਸਵੇਰੇ 4:30 ਵਜੇ 4:30 AM ਅਕਤੂਬਰ 14th ਦੇ ਵੁੱਡ ਬੀ ਸੈਟਰਡੇ, ਪ੍ਰਾਈਸ ਵੁੱਡ ਬੀ $30 ਇਫ ਯੂ ਬਾਏ 5 ਟਿਕਟਸ, $150 ਖਰਚਦਾ, 6ਵਾਂ ਬੰਦਾ ਫ੍ਰੀ, ਤੇ ਇੱਕ ਲਾਈਵ ਕ੍ਰਿਕਟ ਮੈਚ ਹਵੇਲੀ ਗ੍ਰਿਲ ਦੇ ਵਿੱਚ ਹੋਏਗਾ, ਹਲਵਾ ਪੂਰੀ, ਕਣਕ, ਚਾਏ, ਡਰਿੰਕਸ ਐਂਡ ਲੋਟਸ ਆਫ ਐਂਟਰਟੇਨਮੈਂਟ। ਤੇ ਜੇ ਹੋਰ ਜਾਣਕਾਰੀ ਲੈਣੀ ਹੋਵੇ ਤਾਂ 905-212-1213 905-212-1213 905 ਅੱਗੇ ਲਾ ਲਿਓ। ਤੇ ਜੇ ਕ੍ਰਿਕਟ ਦਾ ਮੈਚ ਦੇਖਣਾ ਤਾਂ ਬਾਈ ਜੀ ਕੋ ਜਲਦੀ ਸੇ ਫੁਲਵਾ ਲਗਾ ਲੀਜੀਏ ਔਰ ਆਪ ਆਪਣੀ ਟਿਕਟ ਕਾ ਬੰਦੋਬਸਤ ਕਰ ਲੀਜੀਏ। ਮੈਨੇ ਬਹੁਤ ਜ਼ਿਆਦਾ ਬੋਲ ਦੀ, ਖਬਰੋਂ ਕਾ ਟਾਈਮ ਹੋਗਾ, ਖਬਰੋਂ ਕੇ ਬਾਅਦ ਹਮ ਆਪਣੇ ਮਹਿਮਾਨ ਸੇ ਬਾਤ ਕਰੇਂਗੇ ਜੀ, ਤੇ ਫਿਰ 9:05 ਤੇ ਮਿਲਦੇ ਹਾਂ ਜੀ।
770 AM ਤੁਸੀਂ ਸੁਣ ਰਹੇ ਹੋ ਤੇ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਇਜ਼ਰਾਈਲ ਦੇ ਹਮਲੇ ਨੇ ਨਸਲਕੁਸ਼ੀ ਦੀ ਯਾਦ ਕਰਵਾਈ ਤਾਜ਼ਾ, ਕਿਹਾ ਜੋ ਬਾਈਡਨ ਨੇ। ਨੇਪਾਲ ਨੇ ਇਜ਼ਰਾਈਲ ਦੇ ਵਿੱਚੋਂ 253 ਵਿਦਿਆਰਥੀ ਕੱਢੇ। ਹਮਾਸ ਨਾਲ ਜੁੜੇ ਐਕਸ ਤੋਂ ਹਟਾਏ ਖਾਤੇ। ਉਪਰਾਸ਼ਟਰਪਤੀ ਪੁਤਿਨ ਕਿਰਗਿਸਤਾਨ ਪਹੁੰਚੇ। ਸਿੰਗਾਪੁਰ ਦੇ ਸਪੋਰਟਸ ਸਕੂਲ ਦੇ ਵਿੱਚ ਭਾਰਤੀ ਮੂਲ ਦੇ ਵਿਦਿਆਰਥੀ ਦੀ ਹੋਈ ਮੌਤ। ਸਾਈਫਰ ਕੇਸ ਤਹਿਤ ਅਦਾਲਤ ਨੇ ਇਮਰਾਨ ਖਾਨ ਦੀਆਂ 2 ਪਟੀਸ਼ਨਾਂ ਦਾ ਕੀਤਾ ਰਲੇਵਾ। ਹੁਣ ਖਬਰਾਂ ਵਿਸਥਾਰ ਨਾਲ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਇਜ਼ਰਾਈਲ ਤੇ ਹਮਾਸ ਵੱਲੋਂ ਕੀਤੇ ਗਏ ਅੱਤਵਾਦੀ ਹਮਲੇ ਨੂੰ ਯਹੂਦੀਆਂ ਦੇ ਲਈ ਨਸਲਕੁਸ਼ੀ ਤੋਂ ਬਾਅਦ ਦਾ ਸਭ ਤੋਂ ਘਾਤਕ ਦਿਨ ਕਰਾਰ ਦਿੰਦਿਆਂ ਕਿਹਾ ਇਸ ਨੇ ਸਦੀਆਂ ਤੱਕ ਦੀ ਯਹੂਦੀ ਵਿਰੋਧੀ ਭਾਵਨਾ ਅਤੇ ਉਨ੍ਹਾਂ ਖਿਲਾਫ਼ ਕਤਲੇਆਮ ਦੀਆਂ ਦਰਦਨਾਕ ਯਾਦਾਂ ਨੂੰ ਤਾਜ਼ਾ ਕਰ ਦਿੱਤਾ। ਬਾਈਡਨ ਨੇ ਕਿਹਾ ਕਿ ਅਮਰੀਕਾ ਦੇ ਵੱਲੋਂ ਇਜ਼ਰਾਈਲ ਦੇ ਹਾਲਾਤ ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਬਾਈਡਨ ਨੇ ਦੱਸਿਆ ਕਿ ਉਨ੍ਹਾਂ ਦੀਆਂ ਸੁਰੱਖਿਅਤ ਟੀਮਾਂ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੇ ਨਾਲ ਗੱਲਬਾਤ ਕੀਤੀ। ਇਸ ਦੌਰਾਨ ਬਾਈਡਨ ਨੇ ਯਹੂਦੀ ਭਾਈਚਾਰੇ ਦੇ ਆਗੂਆਂ ਦੇ ਨਾਲ ਮੁਲਾਕਾਤ ਕਰਕੇ ਇਜ਼ਰਾਈਲ ਨੂੰ ਪੂਰੀ ਹਮਾਇਤ ਦੇਣ ਦਾ ਵਾਅਦਾ ਕੀਤਾ। ਬਾਈਡਨ ਨੇ ਕਿਹਾ ਇਹ ਹਮਲਾ ਪੂਰੀ ਤਰ੍ਹਾਂ ਨਾਲ ਜ਼ੁਲਮ ਦੀ ਇੰਤਹਾ ਸੀ। ਯਹੂਦੀ ਲੋਕਾਂ ਦੇ ਖਿਲਾਫ਼ ਸਿਰਫ ਨਫ਼ਰਤ ਹੀ ਨਹੀਂ ਸਗੋਂ ਜ਼ੁਲਮ ਵੀ ਨਜ਼ਰ ਆਇਆ। ਮੈਂ ਇਸ ਨੂੰ ਯਹੂਦੀ ਨਸਲਕੁਸ਼ੀ ਤੋਂ ਬਾਅਦ ਯਹੂਦੀਆਂ ਦੇ ਲਈ ਸਭ ਤੋਂ ਘਾਤਕ ਦਿਨ ਮੰਨਦਾ ਹਾਂ। ਮਨੁੱਖੀ ਇਤਿਹਾਸ ਦੇ ਸਭ ਤੋਂ ਖਰਾਬ ਪੰਨਿਆਂ ਦੇ ਵਿੱਚੋਂ ਇਹ ਇੱਕ ਹੈ। ਉਨ੍ਹਾਂ ਨੇ ਕਿਹਾ ਹਮਲੇ ਦੇ ਵਿੱਚ 22 ਅਮਰੀਕੀ ਨਾਗਰਿਕ ਵੀ ਮਾਰੇ ਗਏ ਨੇ। ਨੇਪਾਲ ਦੇ ਵਿਦੇਸ਼ ਮੰਤਰੀ NP ਸਾਊਦ ਨੇ 253 ਵਿਦਿਆਰਥੀਆਂ ਦੇ ਨਾਲ ਇਜ਼ਰਾਈਲ ਤੋਂ ਮੁਲਕ ਲਈ ਰਵਾਨਾ ਹੋ ਗਏ। ਉਨ੍ਹਾਂ ਐਕਸ ਤੇ ਪੋਸਟ ਪਾ ਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਜਹਾਜ਼ ਨੇ ਤਲ ਅਵੀਵ ਦੇ ਬੇਨ ਗੁਰਯੁਵ ਹਵਾਈ ਅੱਡੇ ਤੋਂ ਉਡਾਣ ਭਰ ਲਈ ਹੈ। ਉਨ੍ਹਾਂ ਨੇ ਨੇਪਾਲੀ ਨਾਗਰਿਕਾਂ ਨੂੰ ਸੁਰੱਖਿਅਤ ਟਿਕਾਣਿਆਂ ਤੋਂ ਹਵਾਈ ਅੱਡੇ ਤੇ ਪਹੁੰਚਾਉਣ ਅਤੇ ਹੋਰ ਪ੍ਰਕਿਰਿਆ ਨੂੰ ਪ੍ਰਵਾਨਗੀ ਦੇਣ ਦੇ ਲਈ ਇਜ਼ਰਾਈਲੀ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਹ ਵਿਸ਼ੇਸ਼ ਉਡਾਣ ਦੇ ਤੜਕੇ 1:30 ਵਜੇ ਕਾਠਮਾਂਡੂ ਪੁੱਜਣ ਦੀ ਸੰਭਾਵਨਾ ਹੈ। ਹਮਾਸ ਵੱਲੋਂ ਕੀਤੇ ਗਏ ਹਮਲੇ ਵਿੱਚ 10 ਨੇਪਾਲੀ ਵਿਦਿਆਰਥੀ ਮਾਰੇ ਗਏ। ਅਰਬਪਤੀ ਕਾਰੋਬਾਰੀ ਐਲਨ ਮਸਕ ਦੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਨੇ ਇਜ਼ਰਾਈਲ ਤੇ ਹਮਲੇ ਮਗਰੋਂ ਹਮਾਸ ਨਾਲ ਜੁੜੇ ਸੈਂਕੜੇ ਖਾਤਿਆਂ ਨੂੰ ਆਪਣੀ ਸਾਈਟ ਤੋਂ ਹਟਾ ਦਿੱਤਾ। ਕੰਪਨੀ ਦੀ ਮੁੱਖ ਕਾਰਜਕਾਰੀ ਅਧਿਕਾਰੀ ਲਿੰਡਾ ਯਾਕਰੇਓ ਨੇ ਦੱਸਿਆ ਕਿ ਐਕਸ ਤੇ ਹਮਾਸ ਨਾਲ ਸੰਬੰਧਿਤ ਸਮੱਗਰੀ ਨੂੰ ਵੀ ਹਟਾ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਸੋਸ਼ਲ ਮੀਡੀਆ ਮੰਚ ਤੇ ਗੈਰ ਕਾਨੂੰਨੀ ਸਮੱਗਰੀ ਕੰਟਰੋਲ ਕਰਨ ਲਈ ਐਕਸ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਰੂਪਰੇਖਾ ਤਿਆਰ ਕੀਤੀ ਗਈ ਹੈ। ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਅੱਜ ਦੁਰਲੱਭ ਵਿਦੇਸ਼ ਯਾਤਰਾ ਤਹਿਤ ਕਿਰਗਿਸਤਾਨ ਪਹੁੰਚੇ। ਪੁਤਿਨ ਨੂੰ ਇਸ ਸਾਲ ਦੇ ਸ਼ੁਰੂ ਵਿੱਚ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਨੇ ਯੁਕਰੇਨ ਵਿੱਚ ਯੁੱਧ ਅਪਰਾਧਾਂ ਦੇ ਲਈ ਦੋਸ਼ੀ ਠਹਿਰਾਇਆ ਗਿਆ। ਪੁਤਿਨ ਨੇ ਕਿਰਗਿਸਤਾਨ ਦੇ ਰਾਸ਼ਟਰਪਤੀ ਸਾਦਰ ਜਾਪਾਰੋਵ ਨਾਲ ਮੁਲਾਕਾਤ ਕਰਨੀ ਹੈ। ਇਸ ਤੋਂ ਇਲਾਵਾ ਉਹ ਕਾਮਨਵੈਲਥ ਆਫ ਇੰਡੀਪੈਂਡੈਂਸ ਸਟੇਟਸ ਸੰਮੇਲਨ ਵਿੱਚ ਹਿੱਸਾ ਲੈਣਗੇ ਜਿਸ ਦੀ ਮੇਜ਼ਬਾਨੀ ਕਿਰਗਿਸਤਾਨ ਕਰ ਰਿਹਾ ਹੈ। ਅਜ਼ਰਬਾਈਜਾਨ, ਬੈਲਾਰੂਸ, ਕਜ਼ਾਕਿਸਤਾਨ, ਤਜਾਕਿਸਤਾਨ ਅਤੇ ਉਜ਼ਬੇਕਿਸਤਾਨ ਦੇ ਨੇਤਾ ਵੀ ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣਗੇ। ਅਰਮੀਨੀਆ ਦੇ ਪ੍ਰਧਾਨ ਮੰਤਰੀ ਨਿਕੋਲ ਇਸ ਵਿੱਚ ਸ਼ਿਰਕਤ ਨਹੀਂ ਕਰ ਰਹੇ। ਇਸ ਸਾਲ ਇਹ ਪਹਿਲੀ ਵਾਰ ਹੈ ਜਦੋਂ ਪੁਤਿਨ ਨੇ ਰੂਸ ਅਤੇ ਯੁਕਰੇਨ ਦੇ ਰੂਸ ਦੇ ਕਬਜ਼ੇ ਵਾਲੇ ਖੇਤਰਾਂ ਤੋਂ ਬਾਹਰ ਦੀ ਯਾਤਰਾ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਵਿੱਚ ਭਾਰਤ ਦੇ ਸਥਾਈ ਮਿਸ਼ਨ ਦੇ ਕੰਪਲੈਕਸ ਦੇ ਵਿੱਚ ਵਸੂਦੇਵ ਕੁਟੁੰਬਮ ਲਿਖੀ ਤਖ਼ਤੀ ਦਾ ਉਦਘਾਟਨ ਕੀਤਾ ਗਿਆ ਜੋ ਭਾਰਤ ਦੀ ਏਕਤਾ ਅਤੇ ਆਲਮੀ ਸਹਿਯੋਗ ਪ੍ਰਤੀ ਪ੍ਰਤੀਬੱਧਤਾ ਦਾ ਪ੍ਰਗਟਾਵਾ ਕਰਦੀ ਹੈ। ਇੱਥੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਭਾਰਤੀ ਸੱਭਿਆਚਾਰਕ ਸੰਬੰਧ ਕੌਂਸਲ ਦੇ ਪ੍ਰਧਾਨ ਡਾ. ਵਿਨੇ ਸਹਸਤਰ ਬੁੱਧੇ ਅਤੇ ਸੰਯੁਕਤ ਰਾਸ਼ਟਰ ਦੇ ਵਿੱਚ ਭਾਰਤ ਦੀ ਸਥਾਈ ਪ੍ਰਤੀਨਿਧ ਰਾਜਦੂਤ ਰੁਚੀਰਾ ਕੰਬੋਜ਼ ਨੇ ਇਸ ਤਖ਼ਤੀ ਤੋਂ ਪਰਦਾ ਹਟਾਉਣ ਦਾ ਰਸਮ ਅਦਾ ਕੀਤੀ। ਭਾਰਤ ਦੇ ਸਥਾਈ ਮਿਸ਼ਨ ਦੇ ਕੰਪਲੈਕਸ ਚ ਦਾਖਲਾ ਗੇਟ ਦੀ ਕੰਧ ਤੇ ਲਗਾਈ ਗਈ ਤਖ਼ਤੀ ਵਿਚ ਹਿੰਦੀ ਵਿਚ ਵਸੂਦੇਵ ਕੁਟੁੰਬਮ ਅਤੇ ਅੰਗਰੇਜ਼ੀ ਵਿਚ ਦ ਵਰਲਡ ਇਜ਼ ਵਨ ਫੈਮਿਲੀ ਲਿਖਿਆ ਹੋਇਆ। ਇਸ ਤਖ਼ਤੀ ਦੇ ਉਦਘਾਟਨ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਚ ਭਾਰਤ ਦੇ ਸਥਾਈ ਮਿਸ਼ਨ ਨੇ ICCR ਨਾਲ ਮਿਲ ਕੇ ਵਸੂਦੇਵ ਕੁਟੁੰਬਮ ਵਿਸ਼ੇ ਤੇ ਇਕ ਕੌਮਾਂਤਰੀ ਸੰਮੇਲਨ ਕਰਵਾਇਆ ਸੀ। ਸਹਸਤਰਬੁੱਧੇ ਨੇ ਇਸ ਮੌਕੇ ਕਿਹਾ ਇਹ ਭਾਰਤ ਦੀ ਪਹਿਚਾਣ ਹੈ, ਇਹ ਦੁਨੀਆਂ ਬਾਰੇ ਭਾਰਤ ਦਾ ਨਜ਼ਰੀਆ ਹੈ। ਸਿੰਗਾਪੁਰ ਦੇ ਇਕ ਸਪੋਰਟਸ ਸਕੂਲ ਦੇ ਵਿਚ